ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਭੀਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸਿੱਧ ਗੋਸ਼ਟ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਆਓ ਸਮੇਂ ਅਨੁਸਾਰ ਆਪ ਸਾਰੀਆਂ ਸੰਗਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਮਨ ਬਿਰਤੀਆਂ ਇਕਾਗਰ ਕਰੋ। ਪਿੱਛੇ 8 ਪੌੜੀਆਂ ਸਿੱਧ ਗੋਸ਼ਟ ਦੀਆਂ ਹੋ ਚੁੱਕੀਆਂ ਸਨ ਤੇ ਹੁਣ ਅੱਗੇ ਸਾਧ ਸੰਗਤ ਜੀ ਜਿਸ ਪ੍ਰਕਾਰ 9ਵੀਂ ਪੌੜੀ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ। ਪਿੱਛੇ 8 ਪੌੜੀਆਂ ਬੜੇ ਵਿਸਤਾਰ ਦੇ ਨਾਲ, ਕਿਉਂਕਿ ਸਿੱਧ ਗੋਸ਼ਟ ਜਿੱਥੋਂ ਬਾਣੀ ਆਰੰਭ ਹੋਈ ਹੈ, ਸਿੱਧ ਦੇ ਅਰਥ ਸਨ, ਗੋਸ਼ਟ ਦੇ ਅਰਥ ਸਨ, ਰਾਮਕਲੀ ਰਾਗ ਵਾਲੇ ਕੁਝ ਵਿਚਾਰਾਂ ਸਨ। ਜਿਸ ਪ੍ਰਕਾਰ ਹੁਣ ਸਤਿਗੁਰੂ ਕਿਰਪਾ ਕਰਦੇ ਹੈ, ਆਓ ਪਿਛਲੇ ਸਿੱਧਾਂ ਨੂੰ ਜਵਾਬ ਮਹਾਰਾਜ ਦੇ ਚੁੱਕੇ ਹੈ, ਪਰ ਸਤਿਗੁਰੂ ਮਹਾਰਾਜ ਸਾਹਿਬ ਨੂੰ ਜਿਹੜੀ ਅੱਗੇ ਸਿੱਧਾਂ ਦੇ ਅੱਗੇ ਪ੍ਰਸ਼ਨ ਉਹਨਾਂ ਨੂੰ ਫੁਰਦੇ ਹੈ, ਮਹਾਰਾਜ ਸਾਹਿਬ ਜੀ ਉਹਨਾਂ ਦੇ ਤਰਤੀਬ ਅਨੁਸਾਰ ਹੁਣ ਅੱਗੇ ਇੱਕ ਸਿੱਧ ਹੈ ਮਹਾਰਾਜ ਦੇ ਸਨਮੁਖ। ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ, ਯਤਨ ਤਾਂ ਸਾਰਿਆਂ ਸਿੱਧਾਂ ਦਾ ਇੱਕੋ ਹੀ ਸੀ ਵੀ ਸਾਡੇ ਭੇਖ ਵਿੱਚ ਆ ਜਾਣ। ਵਾਰੀ ਵਾਰੀ ਸਤਿਗੁਰਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹੈ। ਗੁਰੂ ਨਾਨਕ ਸਾਹਿਬ ਜੀ ਇਉਂ ਬੈਠੇ ਨੇ ਜਿਵੇਂ ਮਿਰਗਾਂ ਦੀ ਆਲੇ ਦੁਆਲੇ ਡਾਰ ਫਿਰਦੀ ਹੋਵੇ ਪਰ ਸ਼ੇਰ ਨੂੰ ਕੋਈ ਭੈ ਨਹੀਂ ਹੁੰਦਾ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੂੰ ਸਿੱਧ ਨੇ ਕੁਝ ਸਤਿਗੁਰੂ ਮਹਾਰਾਜ ਸਾਹਿਬ ਨੂੰ ਪ੍ਰਸ਼ਨ ਕੀਤੇ ਹੈ, ਕਹਿਣ ਲੱਗਾ ਹੈ, ਆਪਣਾ ਪ੍ਰਭਾਵ ਪਾਉਣ ਲੱਗਾ ਹੈ, ਪ੍ਰੇਰਣਾ ਕਰਦਾ। ਸੁਣੋ ਜੇ
ਦਰਸ਼ਨ ਭੀਖ ਕਰੋ ਜੋਗਿੰਦਰਾ।
ਇਹਦੇ ਵਿੱਚ ਪ੍ਰਸ਼ਨ ਹੈ, ਉਹਦੇ ਪਹਿਲਾ ਪ੍ਰਸ਼ਨ ਕੀ ਹੈ ਕਿ ਤੁਸੀਂ ਸਾਡੇ ਦਰਸ਼ਨ, ਜਿਹੜਾ ਦਰਸ਼ਨ ਨਾਮ ਮਤ ਦਾ ਹੈ, ਜਿਹੜਾ ਸਾਡਾ ਭੇਖ ਲਿਬਾਸ ਹੈ, ਜਿਹੜਾ ਨਾ ਦਰਸ਼ਨ ਭੇਖ ਕਰੋ, ਸਾਡਾ ਲਿਬਾਸ ਧਾਰਨ ਕਰ ਲਓ ਜੋਗਿੰਦਰਾ, ਫਿਰ ਤੁਸੀਂ ਯੋਗੀ ਰਾਜ ਬਣ ਜਾਓਗੇ। ਔਰ ਸਾਡਾ ਜਿਹੜਾ ਇਹ ਭੇਖ ਹੈ ਸਾਰਿਆਂ ਦਾ ਸ਼੍ਰੋਮਣ ਹੈ, ਸਾਡੇ ਦਰਸ਼ਨੀ ਭੇਖ ਨੂੰ ਧਾਰਨ ਕਰੋ ਤੇ ਇਸ ਨੂੰ ਧਾਰਨ ਕਰਕੇ ਤੁਸੀਂ ਕੀ ਹੋਊਗਾ ਜੋਗਿੰਦਰਾ, ਜੋਗੀਸ਼ਰ ਬਣ ਜਾਓਗੇ, ਯੋਗੀਆਂ ਦੇ ਈਸ਼ਵਰ, ਯੋਗੀਆਂ ਦੇ ਬਾਦਸ਼ਾਹ ਬਣ ਜਾਓਗੇ, ਤੁਸੀਂ ਸਾਰਿਆਂ ਤੋਂ ਵੱਡੇ ਯੋਗੀ ਬਣ ਜਾਓ। ਉਹ ਤਰਲੇ ਮਾਰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਇਹ ਸਾਡੇ ਭੇਖ ਦੇ ਵਿੱਚ ਆ ਜਾਣ। ਜੋਗਿੰਦਰ ਜਿਹੜਾ ਹੈ, ਜੋਗਿੰਦਰ ਵਾਦ ਪ੍ਰਾਪਤ ਕਰੋ ਤੁਸੀਂ, ਸਾਡੇ ਜੋਗਿੰਦਰਾ ਜੋਗੀਆਂ ਦੇ ਵੱਡੇ ਦਰਸ਼ਨੀ ਭੇਖ ਨੂੰ ਧਾਰਨ ਕਰੋ, ਇਹ ਜੋਗਿੰਦਰਾ ਦੇ ਅਰਥ ਨੂੰ ਕੁਝ। ਤੇ ਮਹਾਰਾਜਾ ਜੇ ਬੋਲੇ ਨੀ, ਫਿਰ ਉਹਨੇ ਦੂਸਰੀ ਗੱਲ ਕਹੀ ਹੈ, ਸੁਣੋ
ਮੁੰਦਰਾ ਝੋਲੀ ਖਿੰਥਾ।
ਇਹ ਤਿੰਨ ਚੀਜ਼ਾਂ ਇਕੱਠੀਆਂ ਕਹਿ ਦਿੱਤੀਆਂ। ਫਿਰ ਕਹਿੰਦਾ ਮੁੰਦਰਾ, ਤੇ ਮੁੰਦਰਾ ਕੰਨਾਂ ਦੇ ਵਿੱਚ ਦੋ ਮੁੰਦਰਾਂ ਨੇ, ਇਹ ਤੁਸੀਂ ਪਾਉਣਾ ਕਰੋ, ਜੋਗੀਆਂ ਦਾ ਚਿੰਨ੍ਹ ਹੈ। ਤੀਸਰੀ ਗੱਲ ਹੈ, ਪ੍ਰਸ਼ਨ ਤੀਸਰਾ, ਝੋਲੀ ਆਪਣੇ ਹੱਥ ਵਿੱਚ, ਝੋਲੀ ਉਹ ਭਿੱਖਿਆ ਮੰਗਲ ਦੀ ਗੁਥਲੀ ਹੁੰਦੀ ਹੈ, ਕਿ ਇਹ ਧਾਰਨ ਕਰੋ, ਇਹ ਝੋਲੀ ਜਿਹੜੀ ਹੈ ਇਹ ਪਕੜਨਾ ਕਰੋ ਆਪਣੇ ਹੱਥ ਵਿੱਚ। ਚੌਥਾ ਹੈ ਪ੍ਰਸ਼ਨ ਖਿੰਥਾ, ਆਪਣੇ ਤਨ ਸਰੀਰ ਦੇ ਉੱਤੇ ਖਿੰਥਾ ਖਪਣੀ ਜਿਹੜੀ ਗੋਦੜੀ ਹੈ ਇਹ ਪਹਿਨਣਾ ਕਰੋ। ਇੱਕੋ ਪੰਕਤੀ ਦੇ ਅੰਦਰ ਚਾਰ ਪ੍ਰਸ਼ਨ ਇੱਥੇ ਤੱਕ ਹੋ ਗਏ, ਇਹ ਬਚਨ ਉਸਨੇ ਕਹੇ। ਹੁਣ ਮਹਾਰਾਜ ਸਾਹਿਬ ਨੂੰ ਫਿਰ ਅੱਗੇ ਪੰਜਵਾਂ ਜਿਹੜਾ ਹੈ ਉਹ ਯੋਗ ਦਾ ਤਰੀਕਾ ਕਹਿਣਗੇ। ਸੁਣੋ ਜੇ
ਬਾਰਹਿ ਅੰਤਰ ਇੱਕ ਸਰੀਵ ਖਟ ਦਰਸ਼ਨ ਇੱਕ ਪੰਥਾ।
ਇਹ ਉਹ ਪ੍ਰਸ਼ਨ ਜਿਹੜਾ ਪੰਜਵਾਂ ਉਹਦੇ ਚ ਕੀ ਹੈ, ਖੱਟ ਤੋਂ ਸ਼ੁਰੂ ਹੁੰਦਾ ਇਹਦਾ ਅਰਥ, ਖੱਟ ਨਾਮ ਛੇ ਦਾ ਹੁੰਦਾ, ਛੇ ਦਰਸ਼ਨ ਜਿਹੜੇ ਨੇ, ਛੇ ਦਰਸ਼ਨ ਮੱਥਾਂ ਦੇ ਵਿੱਚੋਂ ਇਹਨਾਂ ਮੱਤਾਂ ਵਿੱਚੋਂ ਸਾਡਾ ਇੱਕ ਯੋਗੀਆਂ ਦਾ ਪੰਥਾ ਪੰਥ ਹੈ। ਉਹਦੇ ਅੱਗੇ ਬਾਰਾਂ ਹੈ, ਬਾਰਾਂ ਪੰਥ ਨੇ ਯੋਗੀਆਂ ਦੇ ਅੱਗੇ, ਯੋਗੀ ਬਾਰਾਂ ਪੰਥ ਚਲਾਏ, 10 ਨਾਮ ਸੰਨਿਆਸ ਨੇ, ਯੋਗੀ ਬਾਰਾਂ ਪੰਥ ਚਲਾਏ, ਉਹਨਾਂ ਦੇ ਅੱਗੇ ਬਾਰਾਂ ਪੰਥ ਤੇ ਬਾਰਾਂ ਪੰਥ ਜਿਹੜੇ ਨੇ ਪੰਥਾਂ ਦੇ ਅੰਤਰ ਇਹਦੇ ਵਿੱਚ ਤੇ ਇੱਕ ਆਈ ਪੰਥ ਹੈ। ਤੁਸੀਂ ਉਸ ਇੱਕ ਆਈ ਪੰਥ ਹੈ ਜਿਹੜਾ, ਇਹਨੂੰ ਸਿਰੇ ਵਹੋ, ਸੇਵਨਾ ਕਰੋ, ਜਾਣੀ ਸਾਡਾ ਜਿਹੜਾ ਸਭ ਤੋਂ ਵੱਡਾ ਆਈ ਪੰਥ ਹੈ ਉਹਦੇ ਵਿੱਚ ਆਉਣਾ ਕਰੋ। ਵਾਰ ਹੈ ਬਾਰਾਂ ਪੰਥਾਂ ਦੇ ਅੰਦਰ ਅੰਦਰ ਇੱਕ ਇਕਾਈ ਪੰਥ ਹੈ, ਤੁਸੀਂ ਉਸ ਇਕਾਈ ਪੰਥ ਦਾ ਸੇਵਨ ਕਰੋ, ਕਿਉਂਕਿ ਖੱਟ ਛੇ ਦਰਸ਼ਨ ਮਤਾਂ ਵਿੱਚੋਂ ਇੱਕ ਦਰਸ਼ਨੀ ਆਈ ਪੰਥ ਹੀ ਮੁੱਖ ਹੈ, ਇਹ ਸਭ ਤੋਂ ਵੱਡਾ ਹੈ, ਤੁਸੀਂ ਇਹ ਧਾਰਨ ਕਰ ਲਓ। ਤੇ ਇੱਕ ਸਿੱਧ ਨੇ ਫਿਰ ਮਹਾਰਾਜ ਨੂੰ ਪੁਰਖ ਸ਼ਬਦ ਵਰਤ ਕੇ ਸੰਬੋਧਨ ਕੀਤਾ, ਉਹ ਵੀ ਮਹਾਰਾਜ ਨੇ ਉਸੇ ਤਰ੍ਹਾਂ ਲਿਖ ਦਿੱਤਾ।
ਇਹਨੂੰ ਬਿਦ ਮਨ ਸਮਝ ਆਈਐ ਪੁਰਖਾ।
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਮੈਨੂੰ ਸਿੱਧ ਨੇ ਕਰਤਾਰਪੁਰ ਸਾਹਿਬ ਵਚਨ ਸੁਣਾ ਰਹੇ ਨੇ। ਸਿੱਧ ਬੋਲਿਆ, ਹੇ ਪੁਰਖਾ, ਇਹਨੇ ਇਸ ਵਿਧ ਤਰ੍ਹਾਂ ਭੇਖ ਧਾਰਨ ਕਰਕੇ ਮਨ ਹਿਰਦੇ ਨੂੰ ਸਮਝਾਈਐ, ਸਮਝਾਉਣਾ ਕਰੀਏ, ਫਿਰ ਕੀ ਹੋਏਗਾ।
ਬਾਹੜ ਚੋਟ ਨਾ ਖਾਈਐ,
ਬਾਹੜ ਭੀ ਬੋੜੋ ਮੁੜ ਕੇ ਕਾਲ ਦੀ ਚੋਟ ਸੱਟ ਨਹੀਂ ਖਾਈਐ ਖਾਈ ਦੀ, ਇਹ ਮਹਾਰਾਜ ਸਾਹਿਬ ਨੂੰ ਕਹਿ ਰਿਹਾ ਹੈ ਸਿੱਧ।
ਨਾਨਕ ਬੋਲੇ ਗੁਰਮੁਖ ਬੂਝੈ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹੈ ਕਿ ਫਿਰ ਇਹ ਸਿੱਧ ਬੋਲੇ ਬੋਲਿਆ, ਇਹ ਗੁਰਮੁਖ ਦਾ ਅਰਥ ਹੈ ਮੁਖੀ ਯੋਗੀਆਂ ਦਾ ਜਿਹੜਾ ਗੁਰੂ ਹੈ ਉਹਦੇ ਦੁਆਰਾ ਯੋਗ ਦੇ ਗਿਆਨ ਨੂੰ ਬੂਝੈ ਸਮਝੇ ਤਾਂ ਫਿਰ
ਯੋਗ ਜੁਗਤ ਇਵ ਪਾਈਐ,
ਤਾਂ ਫਿਰ ਇਵ ਇਸ ਪ੍ਰਕਾਰ ਯੋਗ ਦੀ ਜੁਗਤ ਨਾਮ ਜੁਗਤੀ ਦੈ ਪਾਈਐ ਪ੍ਰਾਪਤ ਕਰੀ ਦੀ ਹੈ। ਤੇ ਹੁਣ ਕਰਤਾਰਪੁਰ ਸਾਹਿਬ ਬੈਠੇ ਹੈ ਮਹਾਰਾਜ, ਬਾਬਾ ਬੁੱਢਾ ਸਾਹਿਬ ਤੇ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਜੀ ਜੋ ਅਜੇ ਸੇਵਾਦਾਰ ਦੇ ਰੂਪ ਦੇ ਵਿੱਚ ਸਨ, ਕਹਿਣ ਲੱਗੇ ਹੇ ਭਾਈ, ਜਦੋਂ ਸਿੱਧਾਂ ਨੇ ਸਾਨੂੰ ਇਸ ਤਰ੍ਹਾਂ ਦੇ ਬਚਨ ਬੋਲੇ ਬੋਲਣਾ ਕੀਤੇ, ਨਾਨਕ ਬੋਲਿਆ ਗੁਰੂ ਸਾਹਿਬ ਦਾ ਕਹਿ ਰਹੇ ਨੇ ਕਿ ਇਹ ਬਚਨ ਬੋਲਣਾ ਕੀਤੇ, ਤਾਂ ਫਿਰ ਅਸਾਂ ਨੇ ਕਿਹਾ ਕਿ ਗੁਰਮੁਖ ਹੋਵੇ, ਗੁਰਮੁਖ ਬੂਝਾਏ ਗਏ ਸ਼ਬਦ ਨਾ, ਗੁਰਮੁਖ ਹੋਵੇ ਉਹੀ ਇਸ ਗਿਆਤ ਨੂੰ ਬੂਝੇ ਸਮਝ ਸਕਦਾ। ਯੋਗ ਜੁਗਤ ਇਹ ਪਾਈ ਹੈ, ਅਸਲੀ ਯੋਗ ਦੀ ਜੁਗਤ ਜੁਗਤੀ ਨੂੰ ਇਹ ਇਸ ਪ੍ਰਕਾਰ ਪਾਈਦਾ ਹੈ। ਤੇ ਇਹੋ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਅਸੀਂ ਜਦੋਂ ਇਹ ਬਚਨ ਕੀਤੇ ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਫਿਰ ਐਸਾ ਉੱਤਰ ਵੀ ਦਿੱਤਾ ਕਿ ਤੁਸੀਂ ਪੂਰੇ ਗੁਰੂ ਬਗੈਰ ਨਾਨਕ ਬੋਲਿਆ ਗੁਰਮੁਖ ਬੂਝੈ, ਜਾਂ ਫਿਰ ਸਾਰੀਆਂ ਪੰਕਤੀਆਂ ਜਿਹੜੀਆਂ ਨੇ ਕਹਿੰਦੇ ਇਨ ਵਿਦ ਮਨ ਸਮਝਾਈਏ ਪੁਰਖਾ, ਬਹੁਤ ਚੋਟ ਨਾ ਖਾਈਏ ਕਿਹਾ ਸੀ ਉਹਨਾਂ ਨੇ। ਮਹਾਰਾਜ ਕਹਿੰਦੇ ਨਾਨਕ ਬੋਲਿਆ ਗੁਰਮੁਖ ਬੂਝੈ, ਤੇ ਇਸ ਲਈ ਭਾਈ ਪੂਰੇ ਗੁਰੂ ਤੋਂ ਬਗੈਰ ਅਸਲੀ ਯੋਗ ਦੀ ਯੁਗਤੀ ਕਿਵੇਂ ਸਮਝ ਸਕਦੇ ਹੋ, ਕਿਸ ਪ੍ਰਕਾਰ ਅਸਲੀ ਯੋਗ ਦੀ ਯੁਗਤੀ ਸਮਝੋਗੇ। ਜਦੋਂ ਅਸਾਂ ਨੇ ਪ੍ਰਸ਼ਨ ਦਾ ਸਮੁੱਚਾ ਉੱਤਰ ਦੇ ਦਿੱਤਾ, ਪੰਕਤੀ ਉਚਾਰਨ ਕਰਕੇ ਸਿੱਧਾਂ ਨੂੰ ਕਹਿ ਦਿੱਤਾ, ਯੋਗ ਜੁਗਤ ਇਹ ਭਾਈ ਹੈ ਗੁਰੂ ਪੂਰੇ ਗੁਰੂ ਦੁਆਰਾ ਪਾ ਸਕਦੇ, ਗੁਰੂ ਤੁਹਾਨੂੰ ਪੂਰਾ ਮਿਲਿਆ ਨਹੀਂ ਹੈ। ਜੇ ਤੁਸੀਂ ਕਹੋ ਮਛਿੰਦਰ ਨਾਥ ਹੈ, ਜੇ ਪੂਰਾ ਹੁੰਦਾ ਤਾਂ ਸ਼ਿਵਨਾਭ ਰਾਜੇ ਦਾ ਜਿਹੜਾ ਪਿਤਾ ਸੀ ਅਮਰੂ ਰਾਜਾ, ਉਹਦੀ ਮਰੇ ਹੋਏ ਦੀ ਦੇਹ ਜਾ ਕੇ ਵੜ ਗਿਆ ਸੀ, ਸੁੱਖ ਭੋਗਦਾ ਫਿਰਿਆ, ਅਧੂਰਾ ਸੀ। ਤੇ ਉਹ ਫਿਰ ਮਹਾਰਾਜ ਕਹਿੰਦੇ ਵੀ ਉਹ ਸਿੱਧ ਇੱਕ ਬੋਲਿਆ, ਕਹਿੰਦਾ ਜੀ ਤੁਸੀਂ ਤਾਂ ਸਮੁੱਚਾ ਉੱਤਰ ਦੇ ਦਿੱਤਾ, ਇਹ ਕੋਈ ਉੱਤਰ ਦੇਣ ਦਾ ਤਰੀਕਾ ਥੋੜਾ ਥੋੜਾ, ਅਸੀਂ ਜਿਹੜੇ ਪੰਜ ਪ੍ਰਸ਼ਨ ਕੀਤੇ ਹੈ ਤੁਸੀਂ ਇੱਕ ਤੁਕ ਦੇ ਵਿੱਚ ਉਹ ਰਲਗੜ ਕਰ ਦਿੱਤਾ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਹੜੇ ਸ਼ਬਦ ਦਾ ਕਿਹੜਾ ਤੁਸੀਂ ਉੱਤਰ ਦਿੱਤਾ ਹੈ, ਤੇ ਸਾਨੂੰ ਇੱਕ ਇੱਕ ਪ੍ਰਸ਼ਨ ਜਿਹੜਾ ਸਾਡਾ ਵੱਖਰਾ ਵੱਖਰਾ ਉੱਤਰ ਦੇਣਾ ਕਰੋ। ਤਾਂ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਪੌੜੀ ਉਚਾਰਨ ਕਰਕੇ ਵੱਖਰਾ ਉੱਤਰ ਦਿੱਤਾ, ਤੇ ਉਹਨਾਂ ਦਾ ਜਿਹੜਾ ਪਹਿਲਾ ਪ੍ਰਸ਼ਨ ਸੀ ਕੀ ਸੀ, ਦਰਸ਼ਨ ਭੇਖ ਕਰੋ ਜੋਗਿੰਦਰਾ, ਇਹ ਬੋਲੋ ਜੀ।
ਦਰਸ਼ਨ ਭੇਖ ਕਰੋ ਜੋਗਿੰਦਰਾ,
ਤੇ ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਫਿਰ ਇਹਦੇ ਵਿੱਚ ਵੀ ਦਰਸ਼ਨ ਭੇਖ ਕਰੋ ਜੋਗਿੰਦਰਾ, ਆ ਪਿੱਛੇ ਅਰਥ ਸੁਣ ਲਿਆ ਨਾ ਸਾਰਾ ਇਹਦਾ, ਇਹ ਪ੍ਰਸ਼ਨ ਸੀ ਉਹਨਾਂ ਦਾ ਵੀ ਦਰਸ਼ਨ ਭੇਖ ਸਾਡਾ ਜਿਹੜਾ ਇਹ ਜੋਗੀਆਂ ਦੇ ਇੰਦਰ ਬਣ ਜਾਓਗੇ, ਬਾਦਸ਼ਾਹ ਬਣ ਜਾਓਗੇ, ਤੁਸੀਂ ਸਾਡਾ ਇਹ ਦਰਸ਼ਨ ਭੇਖ ਜਿਹੜਾ ਆਈ ਪੰਥ ਧਾਰਨ ਕਰ ਲਓ, ਇਹਦਾ ਉੱਤਰ ਮਹਾਰਾਜ ਦਿੰਦੇ ਨੇ ਹੁਣ।
ਅੰਤਰ ਸ਼ਬਦ ਨਿਰੰਤਰ ਮੁਦਰਾ,
ਇਹ ਜਿਹੜਾ ਪਹਿਲਾ ਸਵਾਲ ਸੀ ਪ੍ਰਸ਼ਨ ਉਹਨਾਂ ਦਾ, ਦਰਸ਼ਨ ਭੇਖ ਕਰੋ ਜੋਗਿੰਦਰਾ, ਤੇ ਇਹਦਾ ਉੱਤਰ ਦਾ ਜਿਹੜਾ ਅਸਾਂ ਹਿਰਦੇ ਦੇ ਅੰਤਰ ਵਿੱਚ, ਅੰਤਰ ਦਾ ਅਰਥ ਹੁੰਦਾ ਵਿੱਚ, ਗੁਰੂ ਅਕਾਲ ਪੁਰਖ ਦਾ ਜਿਹੜਾ ਸ਼ਬਦ ਉਪਦੇਸ਼ ਗ੍ਰਹਿਣ ਕੀਤਾ ਹੈ, ਤੇ ਨਿਰੰਤਰ ਇੱਕ ਰਸ ਨਾਮ ਵਿੱਚ ਬਿਰਤੀ ਜੋੜ ਕੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਮੁੰਦਰਾ ਮੁੰਦ ਲਿਆ, ਬੰਦ ਕਰ ਲਿਆ, ਮੁੰਦਰਾ ਮੁੰਦ ਲਿਆ, ਬੰਦ ਕਰ ਲਿਆ, ਤੇ ਇਸ ਕਰਕੇ ਹਿਰਦੇ ਦੇ ਵਿੱਚ ਇੱਕ ਰਸ ਉਪਦੇਸ਼ ਨੂੰ ਧਾਰਨ ਕੀਤਾ ਹੈ। ਇਹੋ ਹੀ ਸਾਡਾ ਦਰਸ਼ਨੀ ਭੇਗ ਧਾਰਿਆ ਹੋਇਆ, ਹੋਰ ਕਿਹੜਾ ਭੇਗ ਤੁਸੀਂ ਧਾਰਨ ਕਰਾਉਂਦੇ ਹੋ ਸਾਨੂੰ? ਇਸ ਕਰਕੇ ਇਹੋ ਹੀ ਦਰਸ਼ਨੀ ਭੇਗ ਧਾਰ ਕੇ ਅਸੀਂ ਜੋਗੇਸ਼ਵਰ ਜੋਗਿੰਦਰ ਅਸੀਂ ਪਹਿਲਾਂ ਹੀ ਬਣੇ ਹੋਏ, ਜੋਗਿੰਦਰ ਜੋਗੇਸ਼ਵਰ ਬਣੇ ਹੋਏ ਅਸੀਂ, ਹੋਰ ਕੀ ਬਣਾਓਗੇ ਤੁਸੀਂ ਸਾਨੂੰ? ਤੇ ਮਹਾਰਾਜ ਸਾਹਿਬ ਨੇ ਪਹਿਲੇ ਪ੍ਰਸ਼ਨ ਦਾ ਉੱਤਰ ਦੇ ਦਿੱਤਾ ਹੈ। ਹੁਣ ਦੂਸਰਾ ਉਹਨਾਂ ਦਾ ਪ੍ਰਸ਼ਨ ਕੀ ਹੈ? ਪ੍ਰਸ਼ਨ ਸੀ ਕਿ ਮੁਦਰਾ, ਵੀ ਤੁਸੀਂ ਕੰਨਾਂ ਚ ਮੁੰਦਰਾ ਪਾਓ। ਤਾਂ ਮਹਾਰਾਜ ਸਾਹਿਬ ਜੀ ਨੇ ਉਹਦਾ ਸਾਧ ਸਿੰਘ ਜੀ ਉੱਤਰ ਦਿੱਤਾ, ਹਉਮੈ ਮਮਤਾ, ਬੋਲੋ ਜੀ,
ਹਉਮੈ ਮਮਤਾ ਦੂਰ ਕਰੇ।
ਇਹ ਉੱਤਰ ਦਿੱਤਾ ਕਿ ਜਿਹੜੀ ਹਉਮੈ ਹੰਗਤਾ, ਮਮਤਾ ਜਿਹੜੀ ਹੈ ਹੰਗਤਾ ਦੂਰ ਕਰਕੇ, ਨਿਮਰਤਾ ਤੇ ਮਮਤਾ ਜਿਹੜੀ ਅਪਣਤ ਸੀ, ਮੇਰਪਣਾ ਸੀ ਜਿਹੜਾ, ਦੂਰ ਕਰਕੇ ਸਮਤਾ ਧਾਰੀ ਹੈ। ਇਹੋ ਹੀ ਮਨ ਰੂਪੀ ਕੰਨ ਦੇ ਦੋ ਮੁੰਦਰਾਂ ਪਾਉਣਾ ਕਰੀਆਂ ਨੇ ਅਸੀਂ, ਕਰੀ ਕੀਤੀਆਂ ਨੇ, ਇਸ ਕਰਕੇ ਸਾਡੇ ਕੋਲ ਮੁੰਦਰਾਂ ਹੈਗੀਆਂ। ਤੇ ਉਹ ਫਿਰ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਵੀ ਚਲੋ ਇੱਥੇ ਪ੍ਰਸ਼ਨ ਜਿਹੜੇ ਪੰਜ ਸੀ ਲੜੀਵਾਰ ਉਹ ਛੱਡ ਦਿੱਤਾ, ਲੜੀਵਾਰ ਛੱਡ ਦਿੱਤਾ, ਉਹ ਪੰਜਵਾਂ ਪ੍ਰਸ਼ਨ ਸੀ ਜਿਹੜਾ, ਤੇ ਉਹ ਉਹਨਾਂ ਦਾ ਜਿਹੜਾ ਕੀਤਾ ਹੋਇਆ ਸੀ ਪ੍ਰਸ਼ਨ ਪੰਜਵਾਂ, ਉਹਦਾ ਹੁਣ ਉੱਤਰ ਦੇਣ ਵੇਲੇ ਮਹਾਰਾਜ ਸਾਹਿਬ ਜੀ ਉਹਨੂੰ ਤੀਸਰੇ ਸਥਾਨ ਤੇ ਲਿਆਇਆ। ਉੱਤਰ ਤਾਂ ਪੰਜਵੇਂ ਹੈ, ਪੰਜਵੇਂ ਪ੍ਰਸ਼ਨ ਦਾ ਉੱਤਰ ਜਿਹੜਾ ਪੰਕਤੀ ਦੇ ਵਿੱਚ ਮਹਾਰਾਜ ਸਾਹਿਬ ਜੀ ਇੱਥੇ ਦੇ ਰਹੇ ਨੇ। ਉਹ ਕੀ ਸੀ ਪੰਜਵਾਂ ਪ੍ਰਸ਼ਨ ਸੀ ਇਹਨਾਂ ਦਾ?
ਵਾਰ ਹੈ ਅੰਤਰ ਏਕ ਸਰੀਵ ਹੋ, ਖਾਟ ਦਰਸ਼ਨ ਇੱਕ ਪੰਥਾ।
ਇਹ ਪੰਜਵਾਂ ਪ੍ਰਸ਼ਨ ਸੀ ਗੁਰੂ ਸਾਹਿਬ ਬਾਣੀ ਦੇ ਵਿੱਚ ਜਿਹੜੀ ਤਰਤੀਬ ਹੈ ਉਹਦੇ ਅਨੁਸਾਰ ਫਿਰ ਇਹ ਪੰਜਵੇਂ ਪ੍ਰਸ਼ਨ ਦਾ ਉੱਤਰ ਇੱਥੇ ਬਣਦਾ ਦੇਣਾ। ਪ੍ਰਸ਼ਨਾਂ ਦੀ ਲੜੀ ਚੱਲ ਰਹੀ ਹੈ, ਇਹ ਵੀ ਧਿਆਨ ਰੱਖਣਾ ਵੀ ਦੋ ਪ੍ਰਸ਼ਨ ਲੜੀਵਾਰ ਇੱਕ ਤੇ ਦੋ ਹੋ ਗਏ, ਤੀਸਰਾ ਆਏਗਾ ਅੱਗੇ, ਪੰਜਵੇਂ ਤੋਂ ਬਾਅਦ ਹੁਣ ਤੀਸਰਾ ਆਊਗਾ। ਇਸੇ ਕਰਕੇ ਹੀ ਸਿੱਧ ਗੋਸ਼ਟ ਦੀ ਕਥਾ ਉਹ ਕੀ ਹੈ। ਤੇ ਮਹਾਰਾਜ ਸਾਹਿਬ ਨੇ ਇਸ ਦਾ ਉੱਤਰ ਦਿੱਤਾ ਵੀ ਜਿਹੜਾ ਤੁਸੀਂ ਬਾਰਾਂ ਪੰਥਾਂ ਦੀ ਆਈ ਪੰਥ ਵੱਡਾ ਕਹਿੰਦੇ ਹੋ, ਕਹਿੰਦੇ ਭਾਈ ਅਸੀਂ ਇਹ ਪੰਥ ਇਉਂ ਧਾਰਨ ਕੀਤਾ। ਉੱਤਰ ਦਿੰਦੇ ਨੇ ਕਾਮ
ਕਾਮ ਕ੍ਰੋਧ ਅਹੰਕਾਰ ਨਿਵਾਰੈ।
ਉੱਤਰ ਦਿੱਤਾ ਵੀ ਕਾਮ ਨੂੰ ਅਸੀਂ ਨਿਵਾਰਨ ਕਿਵੇਂ ਕੀਤਾ? ਵਸਤੂ ਵਿਚਾਰ ਦੁਆਰਾ। ਕ੍ਰੋਧ ਨੂੰ ਅਸੀਂ ਕਿਵੇਂ ਨਿਵਾਰਿਆ? ਸ਼ਾਂਤੀ ਦੁਆਰਾ। ਹੰਕਾਰ ਨੂੰ ਕਿਵੇਂ ਨਿਵਾਰਿਆ? ਨਿਵਾਰਨ ਕੀਤਾ ਨਿਮਰਤਾ ਦੇ ਨਾਲ। ਇਹ ਸਾਡੇ ਢੰਗ ਤਰੀਕੇ ਨੇ ਸਾਡੇ ਗੁਰਮਤ ਯੋਗ ਦੇ, ਨਿਵਿਰਤੀ ਕਰਕੇ ਅਸੀਂ ਗੁਰੂ ਅਕਾਲ ਪੁਰਖ ਦੇ, ਜਿਹੜਾ ਪਰਮੇਸ਼ਰ ਵਾਹਿਗੁਰੂ ਹੈ,
ਗੁਰ ਕੈ ਸ਼ਬਦ ਸੋ ਸਮਝ ਪਰੇ,
ਅਤੇ ਗੁਰੂ ਅਕਾਲ ਪੁਰਖ ਹੈ, ਅਪਰੰਪਰ ਪਾਰ ਵਹਿਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਏ ਜੀਓ, ਉਹਦੇ ਸ਼ਬਦ ਉਪਦੇਸ਼ ਦੁਆਰਾ ਜਾਂ ਨਾਮ ਰੂਪ ਸ਼ਬਦ ਦੀ ਕਮਾਈ ਕਰਕੇ, ਸੋ ਉਹ ਸ੍ਰੇਸ਼ਟ ਸਰੂਪ ਦੀ ਸਮਝ ਬੂਝ ਭਰੀ ਪਈ ਹੈ। ਇਹੋ ਹੀ ਸਾਡਾ ਆਈ ਪੰਥ ਹੈ। ਇਹ ਤੁਹਾਡੇ ਵਾਲੇ ਆਈ ਪੰਥ ਨੂੰ ਨਹੀਂ ਅਸੀਂ ਮੰਨਦੇ, ਸਾਡਾ ਇਹ ਹੈ ਆਈ ਪੰਥ। ਫਿਰ ਇਹ ਜਿਹੜਾ ਇਹ ਤਾਂ ਹੋ ਗਿਆ ਨਾ ਪੰਜਵਾਂ ਪ੍ਰਸ਼ਨ ਸੀ ਜਿਹੜਾ, ਉਹਦਾ ਉੱਤਰ ਦੇ ਦਿੱਤਾ ਮਹਾਰਾਣੀ ਪੰਕਤੀ। ਹੁਣ ਤੀਸਰੇ ਪ੍ਰਸ਼ਨ ਦਾ ਉੱਤਰ ਦੇਣਗੇ। ਤੀਸਰੇ ਪ੍ਰਸ਼ਨ ਵੀ ਕੀ ਹੈ? ਝੋਲੀ। ਉਹਨੇ ਕਿਹਾ ਆਪਣੇ ਹੱਥਾਂ ਵਿੱਚ ਝੋਲੀ ਪਕੜੋ ਤੁਸੀਂ। ਮਹਾਰਾਜ ਕਹਿੰਦੇ ਮੈਂ ਕਿਰਤੀਆਂ ਦੀ ਜਮਾਤ ਪੈਦਾ ਕਰਨ ਵਾਲਾ, ਤੁਸੀਂ ਮੈਨੂੰ ਇਹ ਝੋਲੀ ਫੜਾਉਣ ਦੀ ਗੱਲ ਕਰਦੇ ਹੋ? ਮੈਂ ਤਾਂ ਝੋਲੀਆਂ ਛਡਾਉਣ ਵਾਲਾ। ਕਹਿੰਦੇ ਤੁਹਾਡੇ ਗੁਰਮਤ ਯੋਗ ਵਿੱਚ ਝੋਲੀ ਕਿਹੜੀ ਹੈ? ਮਹਾਰਾਜ ਕਹਿੰਦੇ ਲਓ ਅਸੀਂ ਝੋਲੀ ਵੀ ਦੱਸਦੇ ਹਾਂ ਤੇ ਖਿੰਥਾ ਵੀ ਦੱਸਾਂਗੇ, ਸਾਰਾ ਕੁਝ ਦੱਸਾਂਗੇ ਤੁਹਾਨੂੰ। ਤੇ ਝੋਲੀ ਆਪਣੇ ਹੱਥਾਂ ਵਿੱਚ ਜਿਹੜਾ ਕਿਹਾ ਸੀ ਪਕੜ ਨਹੀਂ ਕਰੋ, ਉਹਦਾ ਉੱਤਰ ਦਿੰਦੇ ਮਹਾਰਾਜ ਖਿੰਥਾ
ਖਿੰਥਾ ਝੋਲੀ ਭਰਪੁਰ ਰਹਿਆ, ਨਾਨਕ ਤਾਰੈ ਏਕ ਹਰੀ।
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਅਸੀਂ ਇੱਕ ਨਿਸ਼ਚਾ ਕੀਤਾ ਹੈ ਕਿ ਏਕ ਇੱਕ ਹਰੀ ਪਰਮੇਸ਼ਰ ਹੀ ਸੰਸਾਰ ਸਮੁੰਦਰ ਤੋਂ ਤਾਰੈ ਤਾਰਨਾ ਕਰੇਗਾ। ਇਹੋ ਹੀ ਮਨ ਰੂਪ ਹੱਥ ਦੇ ਵਿੱਚ ਝੋਲੀ ਪਕੜੀ ਹੋਈ ਹੈ, ਜਿਹੜਾ ਵਾਹਿਗੁਰੂ ਤੇ ਨਿਸ਼ਚਾ ਹੈ। ਤੇ ਤੁਹਾਨੂੰ ਪਰਮਾਤਮਾ ਤੇ ਨਿਸ਼ਚਾ ਨਹੀਂ, ਤੁਸੀਂ ਦਰ ਦਰ ਤੇ ਠੂਠਾ ਫੜ ਕੇ ਮੰਗਦੇ ਫਿਰਦੇ ਹੋ। ਇਹ ਤੀਸਰੇ ਪ੍ਰਸ਼ਨ ਦਾ ਉੱਤਰ ਦਿੱਤਾ ਜਿਹੜਾ ਉਹਨੇ ਕਿਹਾ ਸੀ ਝੋਲੀ ਪਕੜੋ। ਹੁਣ ਉਹ ਪ੍ਰਸ਼ਨ ਨੰਬਰ ਚਾਰ ਜਿਹੜਾ ਹੈ ਉਹਦੇ ਚ ਉਹਨਾਂ ਨੇ ਕਿਹਾ ਖਿੰਥਾ ਆਪਣੇ ਤਨ ਦੇ ਉੱਪਰ ਖਫਣੀ ਪਹਿਨਣਾ ਕਰੋ। ਉਹਦਾ ਹੁਣ ਉੱਤਰ ਦੇਣਗੇ ਮਹਾਰਾਜ ਸਾਹਿਬ। ਉਹਦਾ ਉੱਤਰ ਕੀ ਹੈ? ਉਹਦਾ ਉੱਤਰ ਹੈ ਜੋ ਅਸੀਂ ਸ਼ੁਭ ਮਤ ਦੇ ਲਈ ਪਰਮੇਸ਼ਰ ਦਾ ਖਿੰਤਾ ਝੋਲੀ ਭਰਪੁਰ ਰਹਿਆ, महाराज कहिंदे जिहड़ा परमेश्वर सब थां ते भरपूर परिपूर्ण व्यापक हो रहा है, साडा तां इहो ही खिंथा गोदड़ी पैनी होया जिहड़ा उहदे ते साडी सुरत है, साडा निश्चा उहदे ते। ਇਹ ਸਭ ਇਸ ਕਰਕੇ ਇਹ ਸ਼ੁਭ ਮਤ ਦੇ ਲਈ ਅਸੀਂ ਤਾਂ ਪਰਮੇਸ਼ਰ ਨੂੰ ਪਰਿਪੂਰਨ ਜਾਣਿਆ ਸਾਰੇ, ਤੇ ਜਿਵੇਂ ਨਾਮਦੇਵ ਨੇ ਕਿਹਾ ਸਵੇ ਘਟਨਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰਹੇ। ਅਤੇ ਜੋ ਅਸੀਂ ਕਾਮ ਆਦਿਕ ਵਿਕਾਰਾਂ ਦੀ ਨਿਵਿਰਤੀ ਵਾਸਤੇ ਗੁਰਾਂ ਦੇ ਉਪਦੇਸ਼ ਦੁਆਰਾ ਸਰੂਪ ਦੀ ਸਮਝ ਪ੍ਰਾਪਤ ਕੀਤੀ ਹੈ, ਇਹੋ ਹੀ ਅਸੀਂ ਮਹਾਰਾਜ ਸਾਹਿਬ ਜੀ ਕਹਿੰਦੇ ਖਫਨੀ ਪਹਿਨਣਾ ਕੀਤੀ ਹੋਈ ਹੈ। ਤੋ ਇਸ ਕਰਕੇ ਇਹ ਖਫਣੀ ਹੈ ਸਾਡੀ ਜਿਹੜੀ ਖਿੰਤਾ ਤੁਸੀਂ ਕਹਿੰਦੇ ਹੋ। ਮਹਾਰਾਜ ਸਾਹਿਬ ਨੇ ਉੱਤਰ ਦੇ ਦਿੱਤੇ। ਹੁਣ ਅੱਗੇ ਪ੍ਰਸ਼ਨ ਤੁਰਿਆ ਹੈ ਕਿ ਪਰਮੇਸ਼ੁਰ ਨੂੰ ਕਿਸ ਤਰ੍ਹਾਂ ਜਾਣੀਦਾ, ਮਹਾਰਾਜ ਸਾਹਿਬ ਜੀ ਉਹਦਾ ਉੱਤਰ ਦਿੰਦੇ ਹਨ।
ਸਾਚਾ ਸਾਹਿਬ ਸਾਚੀ ਨਾਈ।
ਹੇ ਸਿੱਧੋ, ਉਹ ਪਰਮੇਸ਼ੁਰ ਸਾਚਾ ਸੱਚਾ ਸਾਹਿਬ ਮਾਲਕ ਹੈ, ਸਾਚਾ ਸਾਹਿਬ ਸਾਚ ਨਾਏ ਭਾਗਿਆ ਪਾਓ ਪਰ। ਇਹਦੀ ਸਾਚੀ ਸੱਚੀ ਹੀ ਨਾਈ ਨਾਮ ਮਹਿਮਾ ਦਾ ਹੁੰਦਾ, ਮਹਿਮਾ ਵੀ ਸੱਚੀ ਤੇ ਸੱਚੀ ਨਾਈ ਆਵਾਜ਼ ਹੈ ਉਸਦੀ, ਨਾਈ ਨਾਮ ਆਵਾਜ਼ ਦੀ ਵੀ ਹੈ। ਉਸ ਨੂੰ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਪਰਖੈ
ਗੁਰ ਕੀ ਬਾਤ ਖਰੀ।
ਉਸ ਨੂੰ ਗੁਰੂ ਸਾਹਿਬ ਜੀ ਦੀ ਸਿੱਖਿਆ ਰੂਪ ਖਰੀ ਚੰਗੀ ਬਾਤ ਗੱਲ ਦੇ ਨਾਲ ਪਰਖੈ ਪਰਖੀਦਾ ਜਾਣੀਦਾ। ਤੇ ਇਸ ਪ੍ਰਕਾਰ ਫਿਰ ਇਹਦਾ ਦੂਜਾ ਤਰੀਕਾ ਇਹਨਾਂ ਤੁਕਾਂ ਦਾ ਸੰਪਰਦਾ ਦੇ ਵਿੱਚ ਐਸਾ ਵੀ ਹੈ ਵੀ ਇਹਦੇ ਪੰਜ ਦੇ ਥਾਂ ਤੇ ਛੇ ਪ੍ਰਸ਼ਨ ਬਣਾ ਕੇ ਉਹ ਇਸ ਪ੍ਰਕਾਰ ਅਰਥ ਕੀਤਾ ਜਾਂਦਾ। ਤੇ ਉਹਦੇ ਵਿੱਚ ਸਾਧ ਸਿੰਘ ਜੀ ਦਰਸ਼ਨ ਭੇਖ ਬੋਲ ਦੋ ਜੀ ਪੰਕਤੀ।
ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਥਾ, ਵਾਰ ਹੈ ਅੰਤਰ ਏਕ ਸਰੀਵ ਹੋ, ਖਟ ਦਰਸ਼ਨ ਇਕ ਪੰਥਾ।
ਇਹ ਇਕੱਠਿਆਂ ਦਾ ਐਸਾ ਇਹਦਾ ਉੱਤਰ ਪ੍ਰਸ਼ਨਾਂ ਦੇ ਵਿੱਚ ਹੈ। ਪਹਿਲਾ ਪ੍ਰਸ਼ਨ ਦਰਸ਼ਨ ਭੇਖ ਕਰੋ, ਦਰਸ਼ਨ ਭੇਖ
ਦਰਸ਼ਨ ਭੇਖ ਕਰੋ
ਤੇ ਤੁਸੀਂ ਸਾਡੇ ਦਰਸ਼ਨੀ ਭੇਖ ਨੂੰ ਧਾਰਨ ਕਰੋ। ਦੂਸਰਾ ਪ੍ਰਸ਼ਨ
ਜੋਗਿੰਦਰਾ,
ਤੁਸੀਂ ਜੋਗਿੰਦਰਾ ਜੋਗੇਸ਼ਰ ਹੋਵੋ, ਜੋਗ ਰਾਜ ਦੇ ਪਦ ਨੂੰ ਪ੍ਰਾਪਤ ਕਰੋ। ਤੀਸਰਾ ਪ੍ਰਸ਼ਨ
ਮੁੰਦਰਾ,
ਕੰਨਾਂ ਵਿੱਚ ਮੁੰਦਰਾ ਨੂੰ ਪਾਉਣਾ ਕਰੋ। ਚੌਥਾ ਪ੍ਰਸ਼ਨ
ਝੋਲੀ,
ਚੌਥਾ ਪ੍ਰਸ਼ਨ ਹੱਥ ਵਿੱਚ ਝੋਲੀ ਪਕੜਨਾ ਕਰੋ। ਹੁਣ ਪੰਜਵਾਂ ਪ੍ਰਸ਼ਨ ਦੇਣਗੇ
ਖਿੰਥਾ,
ਇਹ ਪੰਜਵਾਂ ਪ੍ਰਸ਼ਨ ਸਰੀਰ ਦੇ ਉੱਤੇ ਖਿੰਥਾ ਗੋਦੜੀ ਪਹਿਨਣਾ ਕਰੋ। ਛੇਵਾਂ ਪ੍ਰਸ਼ਨ
ਬਾਰ ਹੈ ਅੰਤਰ ਏਕ ਸਰੀਵ ਹੋ, ਖਾਟ ਦਰਸ਼ਨ ਇੱਕ ਪੰਥਾ।
ਛੇ ਦਰਸ਼ਨ ਮਤਾਂ ਵਿੱਚੋਂ ਕਿ ਸਾਡਾ ਜੋਗੀ ਮਤ ਹੈ ਉਸਦੇ ਅੱਗੇ ਬਾਰਾਂ ਪੰਥ ਨ, ਬਾਰਾਂ ਪੰਥ ਉਹਨਾਂ ਦੇ ਅੰਤਰਗਤ ਹੈ, ਉਹਨਾਂ ਦੇ ਚੋਂ ਆਈ ਪੰਥ ਤੁਸੀਂ ਉਹ ਸਾਡੇ ਆਈ ਪੰਥ ਨੂੰ ਸੇਵਨਾ ਕਰੋ। ਤੇ ਮਹਾਰਾਜ ਸਾਹਿਬ ਜੀ ਫਿਰ ਕਹਿੰਦੇ ਇਨ ਵਿਦ,
ਇਨ ਵਿਦ ਮਨ ਸਮਝ ਆਈਐ ਪੁਰਖਾ।
ਉਹ ਪੁਰਖ ਕਹਿ ਕੇ ਬੋਲੇ, ਸਿੱਧਾ ਨੇ ਕਿਹਾ ਇਹ ਪੁਰਖਾ ਇਹਨੇ ਇਸ ਤਰ੍ਹਾਂ ਭੇਖ ਧਾਰਨ ਕਰਕੇ ਆਪਣੇ ਹਿਰਦੇ ਨੂੰ ਸਮਝਾਉਣਾ ਕਰੀਏ ਤਾਂ ਫਿਰ ਕੀ ਹੋਏਗਾ, ਦੱਸ ਦੇ ਇਹਨਾਂ ਦਾ ਫਲ ਯੋਗ ਦਾ।
ਬਾਹੜ ਚੋਟ ਨਾ ਖਾਈ ਐ,
ਫਿਰ ਜਮਾਂ ਦੀਆਂ ਚੋਟਾਂ ਨਹੀਂ ਖਾਈ ਦੀਆਂ।
ਨਾਨਕ ਬੋਲੇ ਗੁਰਮੁਖ ਬੂਝੈ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਫਿਰ ਸਿੱਧ ਬੋਲਿਆ ਸਾਡੇ ਗੁਰਮੁਖ ਮੁਖੀ ਗੁਰੂ ਜਿਹੜਾ ਗੋਰਖ ਦੁਆਰਾ ਤੇ ਬੂਝੈ ਸਮਝੇ ਤਾਂ ਇਸ ਤਰ੍ਹਾਂ ਦੇ ਫਿਰ ਹੱਠ ਯੋਗ ਜਿਹੜਾ ਹੈ ਉਸਦੇ
ਯੋਗ ਜੁਗਤ ਇਹ ਪਾਈ ਹੈ,
ਹੱਠ ਯੋਗ ਵਿੱਚ ਜੁਗਤ ਜੁੜਨਾ ਪਾਈਦਾ ਤਾਂ ਹੀ ਯੋਗ ਦੀ ਜੁਗਤੀ ਪਾਈ ਦੀ ਹੈ। ਤਾਂ ਗੁਰੂ ਸਾਹਿਬ ਜੀ ਅਗਲੀ ਪੌੜੀ ਉਚਾਰਨ ਕਰਕੇ ਹੁਣ ਉੱਤਰ ਦਿੰਦੇ ਹਨ।
ਅੰਤਰ ਸ਼ਬਦ ਨਿਰੰਤਰ ਮੁਦਰਾ,
ਪਹਿਲਾ ਪ੍ਰਸ਼ਨ ਦਾ ਉੱਤਰ ਅੰਤਰ ਸ਼ਬਦ ਨਿਰੰਤਰ ਇੰਨੀ ਕਰ ਲੋ ਜੀ, ਮੁਦਰਾ ਛੱਡ ਦਿਓ ਵਿਸਰਾਮ ਕੋਈ ਗੱਲ ਨੀ।
ਅੰਤਰ ਸ਼ਬਦ ਨਿਰੰਤਰ
ਤੇ ਇਹ ਜਿਹੜਾ ਪਹਿਲਾ ਉਹਨਾਂ ਦਾ ਸੀ ਵੀ ਉਹਦਾ ਅੰਤਰ ਸ਼ਬਦ ਨਿਰੰਤਰ, ਅਸਾਂ ਨੇ ਜੋ ਚਿੱਤ ਵਿੱਚ ਨਿਰੰਤਰ ਇੱਕ ਰਸ ਗੁਰ ਉਪਦੇਸ਼ ਨੂੰ ਗ੍ਰਹਿਣ ਕੀਤਾ ਇਹੋ ਅਸਾਂ ਨੇ ਦਰਸ਼ਨੀ ਭੇਖ ਧਾਰਨ ਕੀਤਾ ਹੋਇਆ ਹੈ। ਦੂਸਰਾ ਪ੍ਰਸ਼ਨ ਹੈ ਸੁਣੋ,
ਕਾਮ ਕ੍ਰੋਧ ਅਹੰਕਾਰ ਨਿਵਾਰੈ,
ਜਿਹੜਾ ਕਾਮ ਕ੍ਰੋਧ ਅਹੰਕਾਰ ਆਦਿ ਨੂੰ ਨਿਵਾਰੈ ਨਿਵਰਤ ਕਰ ਦਿੱਤਾ ਤੇ ਇਸ ਨੂੰ ਨਿਵਾਰਨ ਕੀਤਾ ਹੈ।
ਗੁਰ ਕੈ ਸ਼ਬਦ ਸੋ ਸਮਝ ਪਰੀ,
ਗੁਰਾਂ ਦੇ ਉਪਦੇਸ਼ ਦੁਆਰਾ ਜੋ ਸ੍ਰੇਸ਼ਟ ਸਮਝ ਪਈ ਆ ਇਹੋ ਸਾਡਾ ਜੁਗੀਸ਼ਰ ਹੋਣਾ ਹੈ। ਹੁਣ ਤੀਸਰੇ ਪ੍ਰਸ਼ਨ ਦਾ ਉੱਤਰ ਦਿੰਦੇ ਆ,
ਮੁਦਰਾ ਹਉਮੈ ਮਮਤਾ ਦੂਰ ਕਰੀ।
ਕੋਈ ਨੀ, ਵਿਸਰਾਮ ਪਾਠ ਦਾ ਇੱਥੇ ਕਰਨਾ ਤੁਸੀਂ, ਮੁਦਰਾ ਤੇ ਟਿਕਣਾ ਜਿਹੜਾ ਅੰਤਰ ਸਭ ਨਿਰੰਤਰ ਮੁਦਰਾ, ਇਹ ਅਰਥ ਹੈ। ਹੁਣ ਅਰਥਾਂ ਦੀ ਮੁਦਰਾ ਹਉਮੈ ਮਮਤਾ ਦੂਰ ਕਰੀ ਲਿਆ, ਤੋ ਇਸ ਕਰਕੇ ਅੱਗੇ ਦੱਸਦੇ ਮੁਦਰਾ ਕੀ ਹੈ, ਹੰਗਤਾ ਨੂੰ ਦੂਰ ਕਰਕੇ, ਨਿਮਰਤਾ ਮਮਤਾ ਨੂੰ ਦੂਰ ਕਰਕੇ, ਸਮਤਾ ਤਾਰੀ, ਇਹੋ ਅਸਨ ਹੈ ਮਨ ਰੂਪੀ ਕਰਨ ਚ ਮੁਦਰਾ ਪਾਈ ਹੈ। ਇਹ ਮੁੰਦਰਾ ਦਾ ਪ੍ਰਸ਼ਨ ਦਾ ਉੱਤਰ ਦਿੱਤਾ। ਅੱਗੇ ਦੱਸਦੇ ਹਨ
ਹਿੰਥਾ ਝੋਲੀ ਭਰਪੂਰ ਰਹਿਆ,
ਚੌਥੇ ਪ੍ਰਸ਼ਨ ਦਾ ਉੱਤਰ ਹੈ ਝੋਲੀ ਨਾਨਕ ਤਾਰਾ ਏਕ ਹਰੀ। ਇਸ ਤਰ੍ਹਾਂ ਇਹਦਾ ਝੋਲੀ ਨਾਨਕ ਤਾਰਾ ਏਕ ਹਰੀ, ਇੰਨੇ ਅੱਖਰ ਆਪਾਂ ਨੂੰ ਲੈਣੇ ਪੈਣਗੇ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਐਸਾ ਨਿਸ਼ਚਾ ਕੀਤਾ ਕਿ ਇੱਕ ਹਰੀ ਪਰਮੇਸ਼ਵਰ ਵਾਹਿਗੁਰੂ ਸੰਸਾਰ ਸਮੁੰਦਰ ਤੋਂ ਤਾਰੇ ਤਾਰਨ ਕਰੇਗਾ, ਇਹੋ ਹੀ ਝੋਲੀ ਪਕੜੀ ਹੋਈ ਹੈ। ਤੇ ਹੁਣ ਪੰਜਵੇਂ ਪ੍ਰਸ਼ਨ ਦਾ ਉੱਤਰ ਦਿੰਦੇ ਨੇ
ਖਿੰਥਾ ਭਰਪੂਰ ਰਹਿਆ,
ਤੇ ਜਿਹੜਾ ਖਿੰਥਾ ਜੋ ਅਸੀਂ ਇਹ ਸ਼ੁਭ ਮਤ ਦੇ ਲਈ ਪਰਮੇਸ਼ਰ ਦਾ ਭਰਪੂਰ ਪਰਿਪੂਰਨ ਵਿਆਪਕ ਹੋ ਰਿਹਾ ਦੇਖਿਆ, ਇਹੋ ਹੀ ਗੋਦੜੀ ਪਹਿਨੀ ਹੋਈ ਹੈ। ਹੁਣ ਛੇਵੇਂ ਪ੍ਰਸ਼ਨ ਦਾ ਉੱਤਰ ਹੈ ਜੀ
ਸਾਚਾ ਸਾਹਿਬ ਸਾਚੀ ਨਾਈ,
ਜੋ ਪਰਮੇਸ਼ਰ ਸੱਚਾ ਸਾਹਿਬ ਮਾਲਕ ਹੈ ਤੇ ਜਿਸ ਦੀ ਸੱਚੀ ਨਾਈ ਮਹਿਮਾ ਹੈ, ਜੋ ਉਸ ਨੇ ਤੇ ਅੱਗੇ ਸਾਸ ਜੀ ਦੱਸਦੇ ਆ ਜੋ
ਪਰਖੈ ਗੁਰ ਕੀ ਬਾਤ ਖਰੀ,
ਜੋ ਉਸ ਨੂੰ ਗੁਰਾਂ ਦੀ ਖਰੀ ਸ੍ਰੇਸ਼ਟ ਬਾਤ ਗੱਲ ਜਿਹੜੀ ਸਿੱਖਿਆ ਦੁਆਰਾ ਪਰਖਣਾ ਜਾਣਨਾ ਕੀਤਾ, ਇਹੋ ਹੀ ਅਸਾਂ ਨੇ ਆਈ ਪੰਥ ਦਾ ਸੇਵਨਾ ਕੀਤਾ, ਇਹ ਉੱਤਰ ਮਹਾਰਾਜ ਨੇ ਦਿੱਤੇ। ਫਿਰ ਇੱਕ ਹੋਰ ਸਿੱਧ ਆਇਆ ਹੈ, ਉਹ ਬੋਲਿਆ ਤਾਂ ਨਹੀਂ ਹੈ, ਮਹਾਰਾਜ ਦੇ ਕੋਲ ਆ ਕੇ ਸਾਹਮਣੇ ਬਹਿ ਗਿਆ। ਉਹ ਕਹਿੰਦਾ ਵੀ ਮੈਂ ਆਪਣੇ ਤਰੀਕੇ ਨਾਲ ਪਰਖਣਾ ਕਰੂੰਗਾ, ਤਾਂ ਭਾਈ ਜੀ ਵੀ ਬੋਲਿਆ ਨਹੀਂ, ਉਹ ਮਨ ਦੇ ਨਾਲ ਹੀ ਗੁਪਤ ਪ੍ਰਸ਼ਨ ਕਰ ਦਿੱਤੇ, ਬੋਲਿਆ ਨਹੀਂ ਬਿਲਕੁਲ ਹੀ। ਤੇ ਇਸ ਕਰਕੇ ਉਹ ਗੁਪਤ ਪ੍ਰਸ਼ਨ ਜਿਹੜੇ ਨੇ, ਉਹ ਕੁਝ ਪ੍ਰਸ਼ਨ ਕੀਤੇ ਹੈ, ਉਹ ਭਾਈ ਜੀ ਤੁਸੀਂ ਖੱਪਰ ਕਿਹੜਾ ਪਹਿਨਿਆ ਹੋਇਆ, ਤੁਹਾਡੇ ਹੱਥ ਵਿੱਚ ਖੱਪਰ ਨਹੀਂ ਹੈ, ਠੂਠਾ ਸਾਡੇ ਮਨ ਦੇ ਵਿੱਚ ਕਿਹਾ, ਬੋਲਿਆ ਨਹੀਂ ਜ਼ਬਾਨ ਦੇ ਨਾਲ। ਤੇ ਇੱਕ ਤਾਂ ਇਹ ਵੀ ਤੁਸੀਂ ਖੱਪਰ ਕਿਹੜਾ, ਤਾਂ ਮਹਾਰਾਜ ਸਾਹਿਬ ਨੂੰ ਉਹਦਾ ਨਾਲ ਦੀ ਨਾਲ ਉੱਤਰ ਦੇ ਦਿੱਤਾ, ਉਹਨੇ ਸੰਕਲਪ ਕੀਤਾ ਮਹਾਰਾਜ ਸਾਹਿਬ ਜੀ ਛੱਡ ਕੇ ਸਾਰੇ ਸਿੱਧਾਂ ਦੀ ਗੱਲ ਉਹਨੂੰ ਉੱਤਰ ਦਿੰਦੇ
ਨੇ, ਖੱਪਰ
ਕਹਿੰਦੇ ਭਾਈ ਜਿਹੜਾ ਮਨ ਨੂੰ ਜਗਤ ਵੱਲੋਂ ਉਹਦੋ ਉਲਟਾ ਕੇ ਨਾਮ ਦੀ ਭਿੱਖਿਆ ਮੰਗਣ ਵਾਸਤੇ ਪਰਮੇਸ਼ਰ ਦੀ ਤਰਫ਼ ਸਿੱਧਾ ਕੀਤਾ, ਤੁਸੀਂ ਤਾਂ ਜਿਹੜਾ ਤੁਹਾਨੂੰ ਖੈਰ ਪਾਉਂਦਾ ਉਹਦੇ ਲਈ ਠੂਠਾ ਸਿੱਧਾ ਕਰਦੇ ਹੋ, ਅਸੀਂ ਪਰਮਾਤਮਾ ਵਾਲੇ ਪਾਸੇ ਸਿੱਧਾ ਕੀਤਾ, ਉਹ ਵੀ ਨਾਮ ਰੂਪੀ ਭਿੱਖਿਆ ਮੰਗਣ ਵਾਸਤੇ, ਮਨ ਰੂਪੀ ਠੂਠਾ ਉਧਰ ਕੀਤਾ, ਪਰਮੇਸ਼ਰ ਦੇ ਸਨਮੁਖ ਕੀਤਾ, ਇਹੋ ਅਸਾਂ ਨੇ ਖੱਪਰ ਭਿੱਖਿਆ ਮੰਗਣ ਵਾਲਾ ਇਹ ਬਰਤਨ ਹੈ ਜਿਹੜਾ ਇਹ ਰੱਖਿਆ ਹੋਇਆ ਹੈ। ਫਿਰ ਉਹ ਸੰਕਲਪ ਦੇ ਕਹਿੰਦਾ ਟੋਪੀ ਅੰਦਰੇ ਬੋਲਿਆ ਨੀ ਜ਼ਬਾਨ ਨਾਲ ਵੀ ਟੋਪੀ, ਮਹਾਰਾਜ ਕਹਿੰਦੇ ਲੈ ਤੇਰੀ ਟੋਪੀ ਵੀ ਦੱਸਦੇ ਆ ਵੀ ਟੋਪੀ ਕਿਹੜੀ ਪਹਿਨੀ ਹੋਈ ਆ, ਮਹਾਰਾਜ ਸਾਹਿਬ ਨੂੰ ਕਹਿੰਦਾ ਜੇ ਤੁਸੀਂ ਯੋਗੀ ਹੋ ਤਾਂ। ਮਹਾਰਾਜ ਸਾਹਿਬ ਜੀ ਉੱਤਰ ਵਿੱਚ ਕਹਿੰਦੇ ਹਨ
ਪੰਚ ਭੂ ਟੋਪੀ,
ਤੇ ਮਹਾਰਾਜ ਸਾਹਿਬ ਕਹਿੰਦੇ ਵੀ ਆਹ ਜਿਹੜੀਆਂ ਬਾਹਰਲੀਆਂ ਟੋਪੀਆਂ ਨੀ, ਦਸਮ ਪਾਤਸ਼ਾਹ ਨੇ ਤਾਂ ਫਿਰ ਪੂਰੀ ਪਾਬੰਦੀ ਲਾ ਦਿੱਤੀ ਨਾ, ਸਿੱਖ ਹੋਏ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ, ਸੱਤ ਜਨਮ ਨੂੰ ਕੋਹੜੀ ਹੋ ਕੇ ਮਰੇਗਾ। ਅੰਗਰੇਜ਼ਾਂ ਦਾ ਜਦੋਂ ਰਾਜ ਆਇਆ ਸੀ, ਇਹਨਾਂ ਨੇ ਸਖ਼ਤੀ ਦੇ ਨਾਲ ਸਿੱਖਾਂ ਦੀ ਪਲਟਣ ਨੂੰ ਕਹਿ ਦਿੱਤਾ ਵੀ ਤੁਸੀਂ ਟੋਪੀਆਂ ਪਹਿਨੋ, ਤੇ ਸਿੱਖਾਂ ਨੇ ਬਗਾਵਤ ਕਰਤੀ, ਕਹਿੰਦੇ ਨੌਕਰੀਆਂ ਛੱਡ ਦਿੱਤੀਆਂ, ਬਰਖਾਸਤ ਕਰਦੇ। ਪਰ ਜਦ ਨਨਕਾਣਾ ਸਾਹਿਬ ਦਾ ਮੋਰਚਾ ਲੱਗਿਆ ਉੱਥੇ ਆ ਕੇ ਦੱਸਿਆ ਜੀ ਮਹਾਂਪੁਰਖ ਦੱਸਦੇ ਸੀ ਵੱਡੇ, ਸੋ ਇਸ ਕਰਕੇ ਪਰ ਉਹਨਾਂ ਨੇ ਸਵੀਕਾਰਨ ਕੀਤਾ। ਫਿਰ ਇਹ ਲੋ ਬਣਿਆ ਵੀ ਠੀਕ ਹੈ ਜੀ, ਇਹ ਦਸਤਾਰ ਜਿਹੜੀ ਹੈ ਤੇ ਟੋਪੀ ਦੇ ਨਾਲ ਜ਼ਿਆਦਾ ਸੁਰੱਖਿਅਤ ਹੈ ਸਿਰ ਵਾਸਤੇ, ਪਰ ਇਹ ਆਪਣਾ ਉਹਦੇ ਤੇ ਸਿੱਧ ਲੋਕ ਜਿਹੜੇ ਇਹ ਵੀ ਟੋਪੀਆਂ ਪਹਿਨਦੇ, ਪੰਚ ਭੂ ਟੋਪੀ। ਹੁਣ ਇਹਦੇ ਚ ਮਹਾਰਾਜ ਨੇ ਉਹਦਾ ਸਿੱਧ ਦਾ ਦਿਮਾਗ ਠੀਕ ਕਰਨ ਵਾਸਤੇ ਉੱਤਰ ਇਹਾ ਜਿਹਾ ਦਿੱਤਾ ਹੈ, ਤੇ ਪੰਚ ਦਾ ਅਰਥ ਹੈ ਪੰਜ, ਭੂ ਦਾ ਅਰਥ ਹੈ ਤੱਤ, ਭੂ ਤੱਤਾਂ ਦੇ ਜਿਹੜੇ ਗੁਣ ਧਾਰਨ ਕੀਤੇ ਨੇ, ਬਰੀਕ ਕਰਤੀ ਗੱਲ, ਪੰਜਾਂ ਤੱਤਾਂ ਦੀ ਰਹਿਣੀ ਧਾਰਨ ਕੀਤੀ ਹੈ। ਉਹ ਕਿਸ ਤਰ੍ਹਾਂ, ਕਹਿੰਦੇ ਆਕਾਸ਼ ਵਿੱਚੋਂ ਨਿਰਖੋਭਤਾ, ਆਕਾਸ਼ ਦੇ ਵਿੱਚ ਕੁਛ ਵੀ ਖੁੱਭਦਾ ਨਹੀਂ ਹੈ, ਤੀਰ ਮਾਰੋ ਹੇਠਾਂ ਡਿੱਗੂਗਾ, ਤਲਵਾਰ ਮਾਰੋ ਕੁਛ ਨਹੀਂ ਹੁੰਦਾ, ਆਕਾਸ਼ ਤਾਂ ਨਹੀਂ ਵੱਢਿਆ ਜਾਂਦਾ, ਇਹ ਅਸੀਂ ਨਿਰਖੋਭਤਾ ਧਾਰਨ ਕੀਤੀ ਹੈ। ਕੋਈ ਸਾਨੂੰ ਤਰਕਾਂ ਮਾਰੇ, ਕੋਈ ਗਾਲਾਂ ਕੱਢੇ, ਕਹਿੰਦੇ ਸਾਨੂੰ ਖੁੱਭਦੀਆਂ ਨਹੀਂ। ਧਰਤੀ ਵਿੱਚੋਂ ਖਿਮਾ ਦਾ ਗੁਣ ਲਿਆ, ਧਰਤੀ ਖਿਮਾ ਹੀ ਕਰਦੀ ਹੈ, ਜਿਉਂ ਬਸਦਾ ਕੋਊ ਖੁੱਦਾ ਕੋਈ ਚੰਦਨ ਲੇਪ, ਪਾਣੀ ਚੋਂ ਨਿਰਮਲਤਾ ਜੈਸੇ ਮੈਲ ਨਾ ਲਾਗੇ ਜਲਾ, ਪਾਉਣ ਵਿੱਚੋਂ ਜੈਸੇ ਰਾਜ ਰੰਗ ਕੋ ਲਾਗੈ ਤੁਲਪਵਾਨ, ਪਾਉਣ ਵਿੱਚੋਂ ਨਿਰਲੇਪਤਾ ਦਾ ਗੁਣ ਲਿਆ, ਅਗਨੀ ਵਿੱਚੋਂ ਪ੍ਰਕਾਸ਼ਤਾ ਦਾ ਗੁਣ ਲਿਆ। ਇਹੋ ਅਸੀਂ ਪੰਜ ਕਲੀਆਂ ਵਾਲੀ ਟੋਪੀ, ਤੁਸੀਂ ਤਾਂ ਪੰਜ ਕੋਨਿਆਂ ਵਾਲੀ ਟੋਪੀ ਪਾਏ, ਇਹ ਸਾਡੀ ਟੋਪੀ ਹੈ ਅੰਦਰ। ਜਿਵੇਂ ਟੋਪੀ ਦਾ ਮੂੰਹ ਅੰਦਰ ਵੱਲ ਨੂੰ ਹੁੰਦਾ ਹੈ, ਤੇ ਅਸੀਂ ਪਾਈ ਚਿੱਤ ਦੀ ਬਿਰਤੀ ਰੂਪੀ ਟੋਪੀ ਅੰਤਰਮੁਖ ਕੀਤੀ ਹੋਈ ਹੈ। ਹੋਰ ਕਿਹੜੀ ਟੋਪੀ ਹੈ ਇਹਨਾਂ ਤੋਂ? ਚੁੱਪ ਹੋ ਕੇ ਬਹਿ ਗਿਆ ਵੀ ਇਹ ਸਿੱਧ ਡਰਨ ਲੱਗ ਗਏ, ਵੀ ਸੰਕਲਪ ਵੀ ਫੜਨ ਲੱਗ ਗਏ। ਇਹ ਬੁਰੀ ਹੋਈ ਉਹ ਸਿੱਧਾਂ ਦੇ ਨਾਲ ਹੈ ਵੀ ਜ਼ਬਾਨ ਨਾਲ ਨਾਲ ਤਾਂ ਜਿਹੜਾ ਕਹਿੰਦੇ ਸੀ ਉੱਤਰ ਦਿੰਦੇ ਸੀ, ਸੰਕਲਪ ਨਾਲ ਵੀ ਉੱਤਰ ਦੇਣ ਲੱਗ ਗਏ ਮਹਾਰਾਜ। ਜਿਹੜਾ ਸੰਕਲਪ ਸੀ, ਚਲੋ ਪ੍ਰਸ਼ਨ ਕਰਦੇ ਨਹੀਂ ਹਟੇ। ਪ੍ਰਸ਼ਨ ਕੀਤਾ ਕਹਿੰਦੇ ਲੱਕ ਨੂੰ ਕੜਨ ਵਾਲੀ ਜੰਜੀਰ ਕੜਾਸਣ ਜਿਹੜਾ ਕਿਹੜਾ ਬੰਨਿਆ ਹੋਇਆ ਤੁਸੀਂ? ਉਹਨੇ ਸਿੱਧ ਨੇ ਪ੍ਰਸ਼ਨ ਕੀਤਾ, ਇਹ ਵੀ ਸੰਕਲਪ ਨਾਲ ਹੀ ਕੀਤਾ। ਯੋਗੀਆਂ ਦੇ ਲੱਕ ਦੇ ਦੁਆਲੇ ਜਿਵੇਂ ਬੱਚਿਆਂ ਦੇ ਪੁਰਾਣੇ ਸਮੇਂ ਚ ਤੜਾਗੀ ਪਾਉਂਦੇ ਹੁੰਦੇ ਸੀ, ਆਮ ਹੀ ਰਿਵਾਜ ਸੀ ਇਹ, ਤੇ ਇਹ ਲੋਹੇ ਦਾ ਸੰਗਲ ਲੱਕ ਨੂੰ ਬੰਨ ਕੇ ਰਹਿੰਦੇ, ਉਹਦੇ ਨਾਲ ਲੰਗੋਟ ਬੰਨਦੇ ਸੀ। ਤੇ ਇਹਨਾਂ ਨੇ ਫਿਰ ਇਸ ਪ੍ਰਕਾਰ ਦਾ ਕਹਿੰਦੇ ਤੁਸੀਂ ਦੱਸੋ ਇਹ ਵੀ ਜਿਹੜਾ ਕੜਾਸਣ ਜਿਹੜਾ ਉਹਦਾ ਨਾਮ ਸੀ ਕੜਾਸਣ, ਕੜਕੇ ਰੱਖਣ ਵਾਲਾ ਆਸਣ ਲੱਕ ਨੂੰ, ਸਿੰਘ ਉਹਦੇ ਥਾਂ ਤੇ ਕਮਰਕਸਾ ਕਰਦੇ ਆ। ਜਿਹੜਾ ਲੱਕ ਨੂੰ ਕੜਕੇ ਰੱਖਣਾ ਨਾ, ਇਹਦੇ ਨਾਲ ਕੀ ਹੁੰਦਾ ਵੀ ਰੀੜ ਦੀ ਹੱਡੀ ਦੇ ਵਿੱਚ ਬੈਦਕ ਦੇ ਅਨੁਸਾਰ ਸੀ ਗੱਲ ਤਾਂ ਇਹ ਵੀ ਉਹਦੇ ਵਿੱਚ ਨਾ ਜੇ ਕਮਰਕਸਾ ਵੀ ਕੀਤਾ ਹੋਵੇ, ਸੂਰਮੇ ਜਦੋਂ ਜੰਗ ਲੜਦੇ ਆ ਇੱਧਰ ਉੱਧਰ ਹੈ, ਉਹ ਉੱਚੇ ਨੀਵੇਂ ਥਾਂ ਤੇ ਪੈਰ ਹੋ ਜਾਂਦਾ, ਉਹ ਫਿਰ ਇਹਦੇ ਨਾਲ ਕਦੇ ਵੀ ਜਿਹੜੀ ਢੂਹੀ ਦੀ ਇਹ ਸ਼ਿਕਾਇਤ ਹੋ ਜਾਂਦੀ ਹੈ ਵੀ ਮਣਕੇ ਹਿੱਲ ਗਏ, ਉਹ ਨਹੀਂ ਸੀ ਹਿੱਲ ਜਾਂਦੀ। ਗੱਲ ਤਾਂ ਇਹ ਸੀ, ਪਰ ਇਹ ਯੋਗੀਆਂ ਨੇ ਬਣਾ ਲਿਆ, ਕਹਿੰਦੇ ਇਹ ਸੰਗਲ ਹੋਰ ਕੋਈ ਬੰਨ ਨਹੀਂ ਸਕਦਾ। ਸਾਡਾ ਯੋਗੀਆਂ ਦੇ ਚਿੰਨ੍ਹ, ਇਹ ਚਿੰਨ੍ਹ ਬਣਾ ਲਿਆ ਇਹਨਾਂ ਨੇ ਮੇਰ ਮਾਰ ਲਈ। ਤੇ ਇਸ ਪ੍ਰਕਾਰ ਫਿਰ ਜਿਹੜੇ ਉਦਾਸੀ ਸਨ ਉਹ ਤਾਂ ਨਹੀਂ ਐਸਾ ਕਰਦੇ ਸੀ, ਪਰ ਇੱਕ ਦਿਨ ਐਸਾ ਪਾਣਾ ਵਰਤਿਆ ਤੇ ਇੱਕ ਦਿਨ ਕੋਈ ਨਾਗਾ ਸਾਧੂ ਜੀ ਦੇ ਜੰਜੀਰ ਬੰਨੀ ਹੋਈ ਸੀ, ਉਹ ਸਾਧ ਜੀ ਉਦਾਸੀਆਂ ਦੀ ਜਮਾਤ ਕੋਲ ਆ ਗਿਆ। ਤੇ ਜਦੋਂ ਉਦਾਸੀਆਂ ਦੀ ਜਮਾਤ ਕੋਲ ਆਇਆ ਤੇ ਉਹ ਝਗੜਾ ਇਹ ਚੱਲਦਾ ਸੀ ਵੀ ਹੋਰ ਨੂੰ ਕਿਉਂ ਨਹੀਂ ਸੰਗਲ ਬੰਨਣ ਦਿੰਦੇ? ਉਹ ਕਹਿੰਦਾ ਨਹੀਂ ਸਾਡਾ ਚਿੰਨ੍ਹ ਹੈ, ਕਿਵੇਂ ਆ ਸਾਬਤ ਕਰੋ। ਉਹਦੇ ਕੋਲ ਅੱਗ ਸਾਸ ਜੀ ਉੱਥੇ ਵੜ ਰਹੀ ਸੀ, ਉਹਨੇ ਲਾ ਕੇ ਸੰਗਲ ਅੱਗ 'ਚ ਛਿੜ ਦਿੱਤਾ। ਜਦੋਂ ਐਨ ਤਪ ਗਿਆ ਨਾ ਲੋਹੇ ਵਰਗਾ, ਅੱਗ ਵਰਗਾ ਹੀ ਲਾਲ ਹੋ ਗਿਆ ਜੰਜੀਰ, ਜਦੋਂ ਗਰਮ ਹੋ ਗਈ ਪੂਰੀ ਲਾਲ ਹੋ ਗਈ, ਉਹ ਉਦਾਸੀਆਂ ਨੂੰ ਕਹਿਣ ਲੱਗਾ ਵੀ ਐਂ ਕਰੋ, ਜਿਹੜਾ ਚੱਕ ਕੇ ਲੱਕ ਦੇ ਨਾਲ ਬੰਨ ਲਵੇ ਸੰਗਲ ਉਹਦਾ, ਮੈਂ ਬੰਨ ਕੇ ਦਿਖਾਉਂਦਾ, ਨਹੀਂ ਤੁਸੀਂ ਬੰਨ ਕੇ ਦਿਖਾਓ। ਇੱਕ ਪ੍ਰੀਤਮ ਦਾਸ ਜੀ ਹੋਇਆ ਉਦਾਸੀਆਂ 'ਚ, ਤੇ ਉਦਾਸੀ ਸਾਰੇ ਸੰਤ ਨੀਵੀਆਂ ਪਾ ਕੇ ਕਮਾਈਆਂ ਵਾਲੇ ਘੱਟ, ਇੱਕ ਅੱਧਾ ਹੀ ਹੁੰਦਾ ਕਮਾਈ ਵਾਲਾ ਤਾਂ। ਤੇ ਪ੍ਰੀਤਮ ਦਾਸ ਜੀ ਕਹਿੰਦੇ ਵੀ ਇਹ ਗੁਰੂ ਨਾਨਕ ਦਾ ਚਲਾਇਆ ਪੰਥ ਹੈ, ਇਹਨੂੰ ਅਸੀਂ ਨੀਵਾਂ ਨਹੀਂ ਹੋਣ ਦੇਣਾ। ਮੈਂ ਅੱਜ ਦਾ ਕਰਾਮਾਤ ਨਹੀਂ ਸੀ ਦਿਖਾਈ, ਕਹਿੰਦੇ ਲਿਆ ਵੀ ਯੋਗੀ। ਉਹ ਲਾਲ ਹੋਇਆ ਵਾ ਸੰਗਲ ਜਿਹੜਾ ਲੱਕ ਨਾਲ ਬੰਨ ਲਿਆ ਪ੍ਰੀਤਮ ਦਾਸ ਨੇ, ਸੜਿਆ ਨਹੀਂ ਬਿਲਕੁਲ, ਜਿਵੇਂ ਤਪਤ ਕੜਾਹਾ ਬੁੱਝ ਗਏ ਉਹ ਭਾਣਾ ਵਰਤਿਆ। ਤਾਂ ਉਸ ਵੇਲੇ ਤੋਂ ਫਿਰ ਇਹ ਜਿਹੜੇ ਉਦਾਸੀਆਂ ਦੇ ਵਿੱਚ ਕੁਝ ਲੱਕ ਦੇ ਨਾਲ ਸੰਗਲੀ ਬੰਨਣੀ ਸ਼ੁਰੂ ਕਰਤੀ ਪ੍ਰੀਤਮ ਦਾਸ ਤੋਂ, ਨਹੀਂ ਇਹ ਨਾਂਗੇ ਨਹੀਂ ਸੀ ਬੰਨਣ ਦਿੰਦੇ। ਇਹ ਜੋਗੀ ਕਹਿੰਦੇ ਸਾਡੀ ਸਾਡਾ ਚਿੰਨ੍ਹ ਹੈ ਉਹਦੇ ਅਨੁਸਾਰ, ਕਾਏ ਕਾਇਆ ਕੜਾਸਣ। ਤੇ ਕਹਿੰਦੇ ਵੀ ਤੁਹਾਡਾ ਦੱਸੋ ਵੀ ਕਿਹੜਾ ਜਿਹੜਾ, ਹਾਂਜੀ ਬੋਲਦੇ
ਕਾਇਆ ਕੜਾਸਣ।
ਤੇ ਮਹਾਰਾਜ ਸਾਹਿਬ ਜੀ ਨੂੰ ਜਿਹੜਾ ਪੁੱਛਿਆ ਸੀ ਵੀ ਕੜਾਸਣ ਕਿਹੜਾ ਬੰਨਿਆ ਹੋਇਆ ਹੈ, ਇਹ ਸੀ ਪ੍ਰਸ਼ਨ ਉਸਦਾ। ਇਹ ਸੀ ਗੁਪਤ, ਬੋਲ ਕੇ ਨਹੀਂ ਸੀ ਕਰਿਆ, ਜਿਹੜਾ ਕਾਇਆ ਦੇਹੀ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ, ਕਾਇਆ ਬੁੱਧੀ ਨੂੰ ਪਦਾਰਥਾਂ ਦੀ ਇਕੱਤਰਤਾ ਕਰਨ ਤੋਂ ਲਾਲਚ ਵੱਲੋਂ ਰੋਕ ਕੇ ਰੱਖਣਾ, ਦੇਹੀ ਨੂੰ ਜਪ ਤਪ ਦੇ ਨਾਲ ਕੱਢਣਾ ਹੈ, ਇਹੋ ਹੀ ਕੜਾਸਣ ਹੈ ਲੱਕ ਨੂੰ ਕਰਨ ਵਾਲਾ। ਹੋਰ ਜੰਜੀਰਾ ਬੰਨਣ ਦੀ ਸਾਨੂੰ ਲੋੜ ਨਹੀਂ ਹੈ ਕੋਈ। ਗੁਰੂ ਨਾਨਕ ਸਾਹਿਬ ਨੇ ਖੰਡਨ ਕੀਤਾ ਇਹਦਾ, ਤੇ ਚਲੋ ਪ੍ਰਚਲਿਤ ਹੋ ਗਿਆ ਉਹ। ਤੁਸੀਂ ਫਿਰ ਉਹਦਾ ਪ੍ਰਸ਼ਨ ਕਹਿੰਦਾ, ਚਲੋ ਬਾਕੀ ਤਾਂ ਦੱਸਦੇ, ਕਹਿੰਦਾ ਦੱਸੋ ਵੀ ਲੰਗੋਟ ਕਿਹੜਾ ਪਹਿਨੇ ਆ ਤੁਸੀਂ, ਫਿਰ ਕਿਹੜੀ ਲੰਗੋਟੀ ਪਹਿਨੀ ਆ? ਉਹਦਾ ਉੱਤਰ ਦਿੰਦੇ ਨੇ ਮਹਾਰਾਜ, ਜਿਹੜਾ ਉਹਨੇ ਗੁਪਤ ਰੂਪ ਦੇ ਵਿੱਚ ਪ੍ਰਸ਼ਨ ਕੀਤਾ।
ਮਨ ਜਾਗੋਟੀ,
ਜਿਹੜਾ ਮਨ ਅੰਤਸ਼ਕਰਨ ਜਾਂ ਚਿੱਤ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਜੋੜਨਾ ਕੀਤਾ, ਸੱਚ ਸਰੂਪ ਦੇ ਵਿੱਚ ਜਿਹੜਾ ਜਾਗੋਟੀ ਜੋੜਨਾ ਕੀਤਾ, ਇਹੋ ਹੀ ਜਾਗੋਟੀ ਕੋਪੀਨ ਲੰਗੋਟੀ ਪਹਿਨੀ ਹੋਈ ਹੈ, ਇਹੀ ਜਗੋਟੀ ਗਲ ਦੀ ਸ਼ੇਲੀ ਪਹਿਨੀ ਹੋਈ ਹੈ। ਫਿਰ ਹੋਰ ਤਾਂ ਕੋਈ ਭੇਸ ਨਾ ਚੱਲੀ। ਕਹਿੰਦਾ ਤੁਹਾਡੀ ਜਿਵੇਂ ਯੋਗੀਆਂ ਦੇ ਚੇਲੇ ਹੁੰਦੇ ਨੇ, ਤੁਸੀਂ ਆਪਣੇ ਨਾਲ ਚੇਲੇ ਕਿਹੜੇ ਰੱਖਦੇ ਹੋ? ਇਹ ਵੀ ਪ੍ਰਸ਼ਨ ਕੀਤਾ ਉਸਨੇ। ਮਹਾਰਾਜ ਦਾ ਉੱਤਰ ਦਿੰਦੇ ਨੇ,
ਸਤ ਸੰਤੋਖ ਸੰਜਮ ਹੈ ਨਾਲ।
ਮਹਾਰਾਜ ਕਹਿੰਦੇ, ਇੱਕ ਤਾਂ ਚੇਲਾ ਮੇਰਾ ਸੱਚ ਬੋਲਣਾ, ਝੂਠ ਨਹੀਂ ਮੈਂ ਬੋਲਦਾ। ਦੂਸਰਾ ਚੇਲਾ ਮੇਰਾ ਸਬਰ ਰੱਖਣਾ, ਸੰਤੋਖ। ਤੇ ਤੀਸਰਾ ਚੇਲਾ ਜਿਹੜਾ ਸੰਜਮ ਇੰਦਰੀਆਂ ਦਾ ਦਮਨ ਕਰਨਾ। ਇਹੀ ਅਸੀਂ ਆਪਣੇ ਨਾਲ ਚੇਲੇ ਰੱਖਣਾ ਕੀਤੇ ਨੇ। ਫੇਰ ਪ੍ਰਸ਼ਨ ਕੀਤਾ, ਤੁਸੀਂ ਭਿਕਸ਼ਾ ਕਿਹੜੀ ਮੰਗ ਕੇ ਖਾਂਦੇ ਹੋ? ਇਹ ਪ੍ਰਸ਼ਨ ਹੈ। ਮਹਾਰਾਜ ਉੱਤਰ ਦਿੰਦੇ ਨੇ,
ਨਾਨਕ ਗੁਰਮੁਖ ਨਾਮ ਸੰਭਾਲ।
ਸਤਿਗੁਰੂ ਜੀ ਕਥਨ ਕਰਦੇ, ਜੋ ਗੁਰਮੁਖ ਮੁਖੀ ਗੁਰਾਂ ਦੁਆਰਾ ਪ੍ਰਭੂ ਦੇ ਨਾਮ ਨੂੰ ਸੰਭਾਲਦੇ ਹਾਂ, ਇਹੋ ਹੀ ਅਸੀਂ ਭਿਖਿਆ ਮੰਗ ਕੇ ਖਾਂਦੇ ਹਾਂ। ਅਸੀਂ ਦੂਸਰੀ ਨਹੀਂ, ਉਸ ਭਿਖਿਆ ਮੰਗਣ ਦੇ ਵਿੱਚ ਉਹਦਾ ਤਾਂ ਅਸੀਂ ਖੰਡਨ ਕਰਦੇ ਹਾਂ। ਫੇਰ ਪ੍ਰਸ਼ਨ ਕੀਤਾ, ਆਪਣੇ ਇਹਨਾਂ ਚੇਲਿਆਂ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਹੋ ਜਿਸ ਦੇ ਨਾਲ ਮੁਕਤ ਹੋ ਜਾਣ? ਤਾਂ ਮਹਾਰਾਜ ਸਾਹਿਬ ਨੇ ਇਹਦੇ ਚ ਉਤਰਤਾ, ਨਾਨਕ ਗੁਰਮੁਖ।
ਨਾਨਕ ਗੁਰਮੁਖ ਨਾਮ ਸੰਭਾਲ।
ਉੱਤਰ ਦਿੱਤਾ ਵੀ ਗੁਰਮੁਖ ਬਣ ਕੇ ਨਾਮ ਨੂੰ ਸੰਭਾਲਣਗੇ, ਉਹ ਸਭ ਮੁਕਤ ਹੋ ਜਾਣਗੇ। ਅਸੀਂ ਤਾਂ ਇਹੋ ਉਪਦੇਸ਼ ਦਿੰਦੇ ਹਾਂ। ਇਉਂ ਗੁਰੂ ਸਾਹਿਬ ਨੇ ਉਹ ਸਿੱਧੇ ਮਨ ਦੇ ਸੰਕਲਪਾਂ ਦੁਆਰਾ ਕੀਤੇ ਪ੍ਰਸ਼ਨਾਂ ਦਾ ਉੱਤਰ, ਇਹ ਸਾਰੇ ਪ੍ਰਸ਼ਨ ਉਹ ਸੀ ਜਿਹੜੇ ਜ਼ਬਾਨ ਨਾਲ ਨਹੀਂ ਬੋਲੇ ਗਏ, ਤੇ ਮਹਾਰਾਜ ਸਾਹਿਬ ਜੀ ਨੇ ਫਿਰ ਉਹਦਾ ਉੱਤਰ ਬੋਲ ਬੋਲ ਕੇ ਦਿੱਤਾ, ਸਾਰੇ ਸਿੱਧ ਸੁਣਦੇ ਰਹੇ। ਫਿਰ ਸਾਰੇ ਸਿੱਧ ਇਕੱਠੇ ਹੋ ਕੇ ਚਿੰਬੜ ਗਏ ਵੀ ਆਪਾਂ ਇਕੱਠੇ ਹੀ ਪ੍ਰਸ਼ਨ ਕਰੋ। ਦੁਆਲੇ ਹੋ ਗਏ ਮਹਾਰਾਜ ਦੇ। ਹੁਣ ਪ੍ਰਸ਼ਨ ਪਹਿਲਾ ਕੀਤਾ ਸਿੱਧਾਂ ਨੇ,
ਕਵਨ ਸੋ ਗੁਪਤਾ।
ਤੇ ਕਹਿੰਦੇ, ਉਹ ਕਵਨ ਕੌਣ ਹੈ ਗੁਪਤਾ ਜਿਹੜਾ ਛਿਪਿਆ ਹੋਇਆ? ਤੂੰ ਹਿਰਦੇ ਗੁਪਤ ਬਸਿਆ ਦਿਨ ਰਾਤੀ, ਤੇਰਾ ਭਾਉ ਨਾ ਬੁਝੇ ਗੁਬਾਰੀ, ਹੋਰ ਕੌਣ ਹੋ ਸਹਾਇਤਾ ਵਾਹਿਗੁਰੂ? ਕਹਿੰਦੇ ਕੌਣ ਹੈ ਜਿਹੜਾ ਗੁਪਤ ਛਿਪਿਆ ਹੋਇਆ ਹੈ? ਪਹਿਲਾ ਪ੍ਰਸ਼ਨ ਤੇ ਇਹ ਸੀ। ਹੁਣ ਦੂਜਾ ਪ੍ਰਸ਼ਨ ਕਰਦੇ ਹੈ,
ਕਵਨ ਸੋ ਮੁਕਤਾ।
ਕਵਨ ਕੌਣ ਹੈ ਜਿਹੜਾ ਸੰਸਾਰ ਵਿੱਚੋਂ ਮੁਕਤ ਰੂਪ ਹੋ ਗਿਆ ਹੈ? ਇਹ ਫਿਰ ਹੁਣ ਤੀਸਰਾ ਪ੍ਰਸ਼ਨ ਕਰਨ ਲੱਗੇ,
ਕਵਨ ਸੋ ਅੰਤਰ ਬਾਹਰ ਜੁਗਤਾ।
ਕਵਨ ਕੌਣ ਹੈ ਜਿਹੜਾ ਅੰਦਰ ਬਾਹਰ ਪਰਮਾਤਮਾ ਨਾਲ ਜੁਗਤਾ ਜੁੜਿਆ ਹੋਇਆ? ਫਿਰ ਚੌਥਾ ਪ੍ਰਸ਼ਨ ਕੀਤਾ,
ਕਵਨ ਸੋ ਆਵੈ ਕਵਨ ਸੋ ਜਾਏ।
ਉਹ ਕਵਨ ਕੌਣ ਹੈ ਜਿਹੜਾ ਦੁਨੀਆਂ ਵਿੱਚ ਜਨਮ ਧਾਰ ਕੇ ਆਵੇ ਆਉਂਦਾ, ਸੋ ਉਹ ਕਵਨ ਕੌਣ ਹੈ ਦੁਨੀਆਂ ਤੋਂ ਮਰ ਕੇ ਜਾਏ ਜਾਂਦਾ ਹੈ? ਇਹ ਚਾਰ ਪ੍ਰਸ਼ਨ ਹੋ ਗਏ। ਹੁਣ ਅੱਗੇ ਪੰਜਵਾਂ ਪ੍ਰਸ਼ਨ ਕਰਦੇ ਹੈ,
ਕਵਨ ਸੋ ਤ੍ਰਿਭਵਨ ਰਹਿਆ ਸਮਾਏ।
ਤਿੰਨਾਂ ਭਵਨਾਂ ਦੇ ਵਿੱਚ ਕਹਿੰਦੇ ਕੌਣ ਹੈ ਜਿਹੜਾ ਵਿਆਪਕ ਹੋ ਰਿਹਾ ਹੈ? ਤੇ ਇਹ ਸਾਸੀ ਪੰਜ ਪ੍ਰਸ਼ਨ ਆ ਗਏ ਇੱਥੇ ਤੱਕ। ਹੁਣ ਅਗਲੀ ਪੌੜੀ ਚ ਗੁਰੂ ਸਾਹਿਬ ਜੀ ਉੱਤਰ ਦਿੰਦੇ ਹੈ, ਤੇ ਇਹਦੇ ਉੱਤਰ ਦੇ ਨਾਲ ਭਾਈ ਜਿਹੜਾ ਇੱਥੋਂ ਹੁਣ ਜਿਹੜੇ ਉੱਤਰ ਸ਼ੁਰੂ ਹੋਣਗੇ ਆਪਾਂ ਨੇ ਪ੍ਰਸ਼ਨ ਨਾਲ ਲੈਣੇ ਆ। ਪਹਿਲਾਂ ਪ੍ਰਸ਼ਨ ਬੋਲਣਾ ਤੁਸੀਂ, ਤੇ ਫਿਰ ਪ੍ਰਸ਼ਨ ਦੇ ਨਾਲ ਹੀ ਅੱਗੇ ਸਾਧ ਸਿੰਘ ਜੀ ਉਹਦਾ ਉੱਤਰ ਜਿਹੜਾ ਹੈ, ਕਿਉਂਕਿ ਸੁਣਨ ਵਾਲਿਆਂ ਨੂੰ ਵੀ ਸੌਖਾ ਰਹੂਗਾ। ਇਹ ਠੀਕ ਹੈ, ਸਿੱਧ ਗੋਸ਼ਟ ਦੀ ਵਾਰ ਵਾਰ ਕੀ ਕਹੀਏ, ਕਥਾ ਕਰਨੀ ਵੀ ਔਖੀ ਤੇ ਕਥਾ ਕਰਾਉਣੀ ਵੀ ਔਖੀ ਤੇ ਕਥਾ ਸੁਣਨੀ ਵੀ ਔਖੀ। ਇਹ ਕੰਮ ਔਖਾ ਚੱਲਣਾ ਪੰਜ ਸੱਤ ਦਿਨ, ਇਸ ਤਰ੍ਹਾਂ ਗੁਰੂ ਕਿਰਪਾ ਕਰੇ। ਉਹਦੇ ਚ ਹੁਣ ਮਹਾਰਾਜ ਨੇ ਅੱਗੇ ਪੌੜੀ ਉਚਾਰਨ ਕੀਤੀ ਹੈ, ਤੇਰਵੀਂ ਉਹਦੇ ਚ ਉੱਤਰ ਦੇ ਰਹੇ ਨੇ। ਬਾਰਵੀਂ ਪੌੜੀ ਦੇ ਪੰਜੇ ਪ੍ਰਸ਼ਨ ਜਿਹੜੇ, ਹਾਂਜੀ ਪਹਿਲਾ ਪ੍ਰਸ਼ਨ ਬੋਲੋ,
ਕਵਨ ਸੋ ਗੁਪਤਾ।
ਹੁਣ ਪੁੱਛਿਆ ਸੀ ਜੀ, ਤੇ ਮਹਾਰਾਜ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ਸੀ, ਕਵਨ ਸੋ ਗੁਪਤਾ। ਗੁਪਤੇ ਦਾ ਮਤਲਬ ਵੀ ਗੁਪਤ ਕੌਣ ਹੈ, ਲੁਕਿਆ ਕੌਣ ਹੈ, ਛਿਪਿਆ ਹੋਇਆ ਕੌਣ ਹੈ? ਇਹਦਾ ਮਹਾਰਾਜ ਸਾਹਿਬ ਨੇ ਉੱਤਰ ਦਿੱਤਾ,
ਘਟ ਘਟ ਗੁਪਤਾ।
ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਕਹਿੰਦੇ ਘਟਾਂ ਘਟਾਂ ਵਿੱਚ ਗੁਪਤ ਹੋਇਆ ਵਾ ਵਾਹਿਗੁਰੂ ਹੈ। ਮਨਮੁੱਖਾਂ ਦੇ ਘਟ ਘਟ ਘਟਾ ਘਟ ਵਿੱਚ ਵੀ ਪਰਮੇਸ਼ੁਰ ਗੁਪਤਾ ਲੁਕਿਆ ਹੋਇਆ ਹੈ। ਤੂੰ ਹਿਰਦੇ ਗੁਪਤ ਬਸਿਆ ਦਿਨ ਰਾਤੀ, ਤੇਰਾ ਭਾਉ ਨਾ ਬੁਝੇ ਗੁਬਾਰੀ। ਮੂਰਖ ਨੇ ਜਿਹੜੇ ਜਾਣਦੇ ਨੇ, ਹੈ ਉਹਨਾਂ ਦੇ ਵੀ ਘਟਾਂ ਘਟਾਂ ਚ ਪਰਮੇਸ਼ੁਰ ਨਿਰਗੁਣ ਸਰੂਪ ਹੋਣ ਕਰਕੇ, ਪ੍ਰਤਕ ਜੋਤ ਰੂਪ ਹੋਣ ਕਰਕੇ ਉਹੀ ਗੁਪਤ ਹੈ। ਇਹ ਉੱਤਰ ਦੇ ਦਿੱਤਾ। ਹੁਣ ਮਹਾਰਾਜ ਸਾਹਿਬ ਜੀ ਨੇ ਜਿਹੜਾ ਦੂਸਰਾ ਪ੍ਰਸ਼ਨ ਕੀਤਾ ਸੀ, ਪ੍ਰਸ਼ਨ ਬੋਲੋ ਜੀ,
ਕਵਨ ਸੋ ਮੁਕਤਾ।
ਤੇ ਕਹਿੰਦੇ ਕੌਣ ਮੁਕਤਾ, ਇਹ ਪ੍ਰਸ਼ਨ ਸੀ। ਇਹਦਾ ਹੁਣ ਉੱਤਰ ਦਿੰਦੇ ਨੇ,
ਗੁਰਮੁਖ ਮੁਕਤਾ।
ਮਹਾਰਾਜ ਸਾਹਿਬ ਕਹਿੰਦੇ, ਗੁਰਮੁਖ ਜਨ ਹੀ ਗੁਰਾਂ ਦੁਆਰਾ ਸੱਚ ਸਰੂਪ ਦੇ ਗਿਆਨ ਨੂੰ ਪਾ ਕੇ ਮੁਕਤ ਰੂਪ ਹੋ ਜਾਂਦੇ ਨੇ। ਹੁਣ ਸਾਸ ਜੀ ਤੀਸਰਾ ਪ੍ਰਸ਼ਨ ਹੈ, ਹਾਂਜੀ ਤੀਸਰਾ ਪ੍ਰਸ਼ਨ ਬੋਲੋ ਜੀ,
ਕਵਨ ਸੋ ਅੰਤਰ ਬਾਹਰ ਜੁਗਤਾ।
ਅੰਦਰ ਬਾਹਰ ਕੌਣ ਹੈ ਜੁੜਿਆ ਹੋਇਆ, ਇਹ ਪ੍ਰਸ਼ਨ ਸੀ ਤੀਸਰਾ। ਇਹਦਾ ਹੁਣ ਉੱਤਰ ਦੀ ਪੰਕਤੀ ਬੋਲੋ ਜੀ,
ਅੰਤਰ ਬਾਹਰ ਸ਼ਬਦ ਸੋ ਜੁਗਤਾ।
ਸਾਰਿਆਂ ਵਿੱਚ ਜਗ ਦੇ ਅੰਤਰ ਅੰਦਰ ਬਾਹਰ ਸੋ ਉਹ ਸ਼ਬਦ ਬ੍ਰਹਮ ਹੀ ਜੁਗਤਾ ਜੁੜਿਆ ਹੋਇਆ ਹੈ ਜੋ ਅੰਦਰੋਂ ਬਾਹਰੋਂ ਗੁਰ ਉਪਦੇਸ਼ ਨੂੰ ਕਮਾਉਂਦਾ ਹੈ। ਸੋ ਉਹੀ ਪਰਮੇਸ਼ਰ ਦੇ ਨਾਲ ਜੁਗਤਾ ਜੁੜਿਆ ਹੋਇਆ। ਜੇ ਬਾਹਰੋਂ ਵਿਹਾਰਾਂ ਨੂੰ ਕਰਦਾ ਹੋਇਆ ਵੀ ਅੰਦਰੋਂ ਲਿਵਲਾਈ ਰੱਖਦਾ ਹੈ, ਉਹੀ ਬ੍ਰਹਮ ਵਿੱਚ ਜੁੜਿਆ ਹੋਇਆ ਸਮਝੋ। ਇਹ ਮਹਾਰਾਜ ਨੇ ਉੱਤਰ ਦਿੱਤਾ। ਤੇ ਜਦੋਂ ਤੀਸਰੇ ਪ੍ਰਸ਼ਨ ਦਾ ਸਾਧ ਸਿੰਘ ਜੀ ਉੱਤਰ ਦਿੱਤਾ ਹੈ ਤਾਂ ਹੁਣ ਚੌਥਾ ਪ੍ਰਸ਼ਨ ਸੀ ਜਿਹੜਾ, ਬੋਲੋ ਜੀ ਚੌਥਾ ਪ੍ਰਸ਼ਨ।
ਕਵਨ ਸੋ ਆਵੇ ਕਵਨ ਸੋ ਜਾਏ।
ਚੌਥਾ ਪ੍ਰਸ਼ਨ ਸੀ ਕੌਣ ਆਉਂਦਾ ਤੇ ਕੌਣ ਜਾਂਦਾ, ਇਹਦਾ ਹੁਣ ਉੱਤਰ ਦਿੰਦੇ ਨੇ ਮਹਾਰਾਜ ਬਾਣੀ ਦੁਆਰਾ।
ਮਨਮੁਖ ਬਿਨਸੈ ਆਵੇ ਜਾਏ।
ਮਨਮੁਖ ਬਿਨਸੈ ਨਾਸ ਹੁੰਦੇ ਰਹਿੰਦੇ ਆ, ਇਸ ਕਰਕੇ ਆਵੇ ਆਉਣ ਤੇ ਜਾਏ ਜਾਣ ਵਿਚ ਜੰਮਣ ਮਨ ਵਿਚ ਖਰਾਬ ਹੀ ਹੁੰਦੇ ਰਹਿੰਦੇ ਆ। ਇਸ ਕਰਕੇ ਮਨਮੁਖਾਂ ਦਾ ਮਨ ਸ਼ਰਧਾ ਵੱਲੋਂ ਬਿਨਸੈ ਬਿਨਸਿਆ ਹੋਇਆ, ਭਾਵ ਮਨਮੁਖਾਂ ਦੇ ਚਿੱਤ ਭਾਵਨਾ ਤੋਂ ਰਹਿਤ ਹੋਣ ਕਰਕੇ ਪਰਮੇਸ਼ਰ ਵੱਲੋਂ ਮਰੇ ਹੋਏ ਨੇ। ਇਸੇ ਕਰਕੇ ਮਨਮੁਖਾਂ ਨੂੰ ਜੂਨਾਂ ਵਿਚ ਆਉਣਾ ਜਾਣਾ ਪੈਂਦਾ। ਤੇ ਇਹ ਮਹਾਰਾਜ ਨੇ ਉੱਤਰ ਦੇ ਦਿੱਤਾ। ਤੇ ਅੱਗੇ ਪੰਜਵਾਂ ਪ੍ਰਸ਼ਨ ਹੈ ਜੀ,
ਕਵਨ ਸੋ ਤ੍ਰਿਭਵਨ ਰਹਿਆ ਸਮਾਇ।
ਹੁਣ ਸਵਾਲ ਸੀ ਤਿੰਨਾਂ ਭਾਵਨਾ ਦੇ ਵਿਚ ਕੌਣ ਸਮਾ ਰਿਹਾ, ਤੇ ਮਹਾਰਾਜ ਸਾਹਿਬ ਨੇ ਇਹਦਾ ਉੱਤਰ ਦਿੱਤਾ ਹੈ ਬਾਣੀ ਵਿਚ,
ਨਾਨਕ ਗੁਰਮੁਖ ਸਾਚ ਸਮਾਇ।
ਸਤਿਗੁਰੂ ਜੀ ਕਥਨ ਕਰਦੇ ਤਿੰਨਾਂ ਭਾਵਨਾ ਵਿਚ ਗੁਰਮੁਖ ਜਨ ਹੀ ਗੁਰ ਉਪਦੇਸ਼ ਦੁਆਰਾ ਨਾਮ ਅਭਿਆਸ ਕਰਕੇ ਸਾਚ ਸੱਚ ਸਰੂਪ ਵੀ ਸਮਾਏ ਸਮਾ ਅਭੇਦ ਹੋ ਰਹੇ ਨੇ, ਜਾਂ ਫਿਰ ਗੁਰ ਮੁਖ ਮੁਖ ਮੁਖੀ ਗੁਰ ਚੇਤਨ ਸਰੂਪ ਜਿਹੜਾ ਵਾਹਿਗੁਰੂ ਹੈ ਉਹ ਚੇਤਨ ਸਰੂਪ ਸੱਚਾ ਪਰਮੇਸ਼ਰ ਹੀ ਸਭ ਥਾਂ ਤੇ ਸਮਾਏ ਸਮਾ ਰਿਹਾ। ਫਿਰ ਸਿੱਧਾਂ ਨੇ ਹੋਰ ਪ੍ਰਸ਼ਨ ਕੀਤੇ, ਸੁਣੋ ਜੇ
ਕਿਉਂ ਕਰ ਬਾਧਾ।
ਤੇ ਮਹਾਰਾਜ ਸਾਹਿਬ ਨੂੰ ਕਹਿੰਦੇ ਜੀਵ ਕਿਉਂ ਕਰ ਕਿਸ ਪ੍ਰਕਾਰ ਬੰਨਿਆ ਗਿਆ ਜੀ, ਪਹਿਲਾ ਪ੍ਰਸ਼ਨ
ਸਰਪਣ ਖਾਧਾ,
ਦੂਜਾ ਪ੍ਰਸ਼ਨ ਮਾਇਆ ਦਵੈਤ ਰੂਪੀ ਸਰਪਣੀ ਨੇ ਜੀਵ ਨੂੰ ਕਿਸ ਪ੍ਰਕਾਰ ਖਾਧਾ ਹੈ,
ਕਿਉਂ ਕਰ ਖੋਇਆ,
ਤੀਸਰਾ ਪ੍ਰਸ਼ਨ ਹੈ ਜੀਵ ਕਿਉਂ ਕਿਸ ਪ੍ਰਕਾਰ ਮਨੁੱਖਾ ਜਨਮ ਨੂੰ ਵਿਅਰਥ ਖੋ ਰਿਹਾ ਹੈ,
ਕਿਉਂ ਕਰ ਲਾਧਾ,
ਚੌਥਾ ਪ੍ਰਸ਼ਨ ਹੈ ਜੀਵ ਕਿਉਂ ਕਿਸ ਪ੍ਰਕਾਰ ਲਾਧਾ, ਇਹ ਕਿਉਂ ਕਿਸ ਪ੍ਰਕਾਰ ਪਰਮੇਸ਼ਰ ਨੂੰ ਲਾਧਾ ਲੱਭਿਆ, ਕਿਵੇਂ ਲੱਭਿਆ ਜਾਂਦਾ, ਇਹ ਜੀਵ ਨੇ ਕਿਉਂ ਕਿਵੇਂ ਕਿਸ ਕਰਕੇ ਪਰਮੇਸ਼ਰ ਨੂੰ ਕਿਵੇਂ ਲਾਧਾ ਲੱਭਿਆ, ਭਾਵ ਇਸ ਜੀਵ ਨੇ ਮਨੁੱਖਾ ਜਨਮ ਨੂੰ ਕਿਵੇਂ ਸਫਲਾ ਕਰਨ ਦਾ ਢੰਗ ਲੱਭ ਲਿਆ। ਹੁਣ ਪੰਜਵਾਂ ਪ੍ਰਸ਼ਨ ਜਿਹੜਾ ਹੈ,
ਕਿਉਂ ਕਰ ਨਿਰਮਲ,
ਇਹ ਪੰਜਵਾਂ ਪ੍ਰਸ਼ਨ ਹੈ ਵੀ ਕਿਵੇਂ ਨਿਰਮਲ ਹੋਏਗਾ, ਇਹ ਪਵਿੱਤਰ ਕਿਵੇਂ ਹੋ ਸਕਦਾ ਹੈ। ਤੇ ਇਸ ਪ੍ਰਕਾਰ ਹੁਣ ਛੇਵਾਂ ਪ੍ਰਸ਼ਨ ਫੇਰ ਕਰ ਦਿੱਤਾ ਹੈ ਹੋਰ,
ਕਿਉਂ ਕਰ ਅੰਧਿਆਰਾ,
ਜੀਵ ਅਗਿਆਨ ਰੂਪੀ ਅੰਧੇਰੇ ਵਿਚ ਕਿਸ ਪ੍ਰਕਾਰ ਇਹਦਾ ਅੰਧੇਰਾ ਦੂਰ ਕਿਵੇਂ ਹੋਵੇ, ਜਿਹੜਾ ਅੰਧਿਆਰਾ ਹੈ ਹਨੇਰਾ ਹੈ ਕਿਸ ਕਰਕੇ ਦੂਰ ਹੋਵੇ, ਇਹ ਛੇਵਾਂ ਪ੍ਰਸ਼ਨ ਸੀ।
ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ।
ਇਹਨਾਂ ਪ੍ਰਸ਼ਨਾਂ ਦੇ ਜੋ ਤਤ ਸਿਧਾਂਤ ਨੂੰ ਵਿਚਾਰੈ ਵਿਚਾਰਨਾ ਕਰੇਗਾ ਜੋਗੀ ਕਹਿੰਦਾ, ਸੋ ਉਹਨੂੰ ਅਸੀਂ ਆਪਣਾ ਗੁਰੂ ਮੰਨਾਂਗੇ, ਸਾਡਾ ਸਿੱਧਾਂ ਦਾ ਗੁਰੂ ਹੋਇਆ, ਪੂਜਨੀਕ ਹੋਇਆ, ਤੁਸੀਂ ਚੇਲਾ ਨਹੀਂ ਮੰਨਦੇ, ਅਸੀਂ ਗੁਰੂ ਬਣਾਉਣ ਨੂੰ ਤਿਆਰ ਹਾਂ, ਪਰ ਦਿਓ ਇਹਨਾਂ ਪ੍ਰਸ਼ਨ ਦਾ ਉੱਤਰ। ਹੁਣ ਅਗਲੀ ਪੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਉਹ ਹੁਣ ਉੱਤਰ ਦਿੰਦੇ ਨੇ, ਤੇ ਉੱਤਰ ਦੇਣ ਵਾਲੇ ਸਾਧ ਸਿੰਘ ਜੀ ਪ੍ਰਸ਼ਨ ਜਿਹੜਾ ਹੈ ਉਸੇ ਤਰੀਕੇ ਨਾਲ ਭਾਈ, ਪਹਿਲਾਂ ਪ੍ਰਸ਼ਨ ਦੀ ਪੰਕਤੀ ਬੋਲੋ ਜੀ ਤੇ ਫਿਰ ਉਹਦੇ ਉੱਤਰ ਵਾਲੀ ਪੰਕਤੀ ਜਿਹੜੀ ਹੈ, ਪੰਦਰਵੇਂ ਪੌੜੀ ਦੇ ਵਿੱਚ ਸਾਰੇ ਉਤਰਨ, ਚੌਦਵੀਂ ਦੇ ਪ੍ਰਸ਼ਨ ਬੋਲ ਦੋ ਜੀ ਇੱਕ ਇੱਕ ਕਰਕੇ।
ਕਿਉਂ ਕਰ ਵਾਧਾ,
ਤੇ ਮਹਾਰਾਜ ਨੇ ਪੁੱਛਿਆ ਸੀ ਕਿਉਂ ਕਰ ਵਾਧਾ, ਇਹ ਜੀਵ ਕਿਵੇਂ ਬੰਨਿਆ ਗਿਆ, ਮਹਾਰਾਜ ਕਹਿੰਦੇ ਇਹਦਾ ਉੱਤਰ ਇਹ ਹੈ,
ਦੁਰਮਤ ਵਾਧਾ,
ਕਹਿੰਦੇ ਦੁਰਮਤ ਖੋਟੀ ਮਤ, ਦੁਰਮਤੀਆਂ ਦੀ ਸੰਗਤ ਕਰਕੇ ਜੀਵ ਸੰਸਾਰ ਵਿੱਚ ਸੰਬੰਧੀਆਂ ਵਿੱਚ ਮੋਹ ਦੇ ਵਿੱਚ ਵਾਧਾ ਵੱਧ ਗਿਆ ਹੈ, ਕਿਉਂਕਿ ਦੁਰਮਤ ਮਤ ਜੋ ਪੀਵ ਤੇ ਵਿਖਲੀ ਪਤ ਕਮਲੀ, ਰਾਮ ਰਸਾਇਣ ਜੋਰ ਅਤੇ ਨਾਨਕ ਸੱਚ ਅਮਲੀ, ਇਹ ਤਾਂ ਆਪਣੀ ਅਕਲ ਦੇ ਨਾਲ ਹੀ ਬੰਨਿਆ ਗਿਆ, ਮਹਾਰਾਜ ਕਹਿੰਦੇ ਹੋਰ ਕਿਸੇ ਰਸੇ ਦੀ ਲੋੜ ਨਹੀਂ, ਭੈੜੀ ਮਤ ਨੇ ਬੰਨ ਲਿਆ ਇਸ ਨੂੰ, ਦੁਰਮਤ ਜਿਹੜੀ ਹੈ ਉਹਨੇ ਬੰਨਿਆ, ਪਹਿਲੇ ਪ੍ਰਸ਼ਨ ਦਾ ਉੱਤਰ ਦਿੱਤਾ। ਹਾਂਜੀ, ਹੁਣ ਦੂਸਰਾ ਪ੍ਰਸ਼ਨ ਬੋਲੋ,
ਸਰਪਣ ਖਾਧਾ,
ਜਿਹੜਾ ਦੂਸਰਾ ਪ੍ਰਸ਼ਨ ਸੀ ਨਾ ਸਰਪਣ ਖਾਧਾ, ਸਿੱਧਾ ਹੀ ਇਹੀ ਪ੍ਰਸ਼ਨ ਸੀ, ਉਹ ਕਿਸ ਤਰ੍ਹਾਂ ਖਾਧਾ ਸਰਪਣ ਨੇ, ਇਹ ਪ੍ਰਸ਼ਨ ਸੀ, ਇਸੇ ਪ੍ਰਸ਼ਨ ਦਾ ਫਿਰ ਉੱਤਰ ਵੀ ਅੱਗੇ ਇਹੀ ਹੈ, ਬੋਲੋ ਜੀ।
ਸਰਪਣ ਖਾਧਾ,
ਮੋਹ ਰੂਪੀ ਜੀਵ ਨੂੰ, ਮੋਹ ਕਰਕੇ ਹੀ ਇਸ ਜੀਵ ਨੂੰ ਮਾਇਆ ਰੂਪੀ ਸਰਪਣੀ ਨੇ ਖਾਧਾ, ਦਵੈਤ ਰੂਪੀ ਸਰਪਣੀ ਨੇ ਖਾਧਾ, ਖਾਣਾ ਕੀਤਾ ਹੈ,
ਕਿਉਂ ਕਰ ਖੋਇਆ,
ਤੇ ਹੁਣ ਉਹਨਾਂ ਨੇ ਪ੍ਰਸ਼ਨ ਕੀਤਾ ਹੈ ਤੀਸਰਾ ਪ੍ਰਸ਼ਨ, ਇਹ ਜੀਵ ਖੋਇਆ ਕਿਵੇਂ ਹੈ, ਮਹਾਰਾਜ ਨੇ ਉੱਤਰ ਦਿੱਤਾ,
ਮਨਮੁਖ ਖੋਇਆ।
ਜੀਵ ਨੇ ਮਨਮੁਖਤਾ ਕਰਕੇ, ਮਨ ਨੂੰ ਮੁਖੀ ਬਣਾਉਣ ਕਰਕੇ, ਵਿਸ਼ਿਆਂ ਵਿਚ ਲੱਗ ਕੇ ਆਪਣਾ ਮਨੁੱਖਾ ਜਨਮ ਵਿਅਰਥ ਖੋਇਆ, ਗਵਾਉਣਾ ਕੀਤਾ ਹੈ। ਉਹ ਫਿਰ ਇਹਨੇ ਇਹਦਾ ਉੱਤਰ ਜਦੋਂ ਮਹਾਰਾਜ ਨੇ ਦੇ ਦਿੱਤਾ, ਫਿਰ ਚੌਥਾ ਪ੍ਰਸ਼ਨ ਜਿਹੜਾ ਸੀ, ਬੋਲੋ ਜੀ, ਚੌਥਾ ਪ੍ਰਸ਼ਨ,
ਕਿਉਂ ਕਰ ਲਾਦਾ,
ਤੇ ਕਹਿੰਦੇ ਕਿਵੇਂ ਲੱਭਿਆ, ਕਿਵੇਂ ਲੱਭੇ ਪਰਮੇਸ਼ਰ ਨੂੰ, ਮਨੁੱਖਾ ਜਨਮ ਸਫਲ ਕਰਨਾ ਕਿਵੇਂ ਲੱਭਿਆ। ਤਾਂ ਮਹਾਰਾਜ ਨੇ ਉੱਤਰ ਦਿੱਤਾ, ਗੁਰਮੁਖ
ਲਾਦਾ,
ਇਹ ਜੀਵ ਨੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਪਰਮੇਸ਼ਰ ਨੂੰ ਲਾਦਾ ਲੱਭਿਆ। ਗੁਰਮੁਖ ਲਾਦਾ, ਮਨਮੁਖ ਗਵਾਇਆ, ਮਨਮੁਖਾ ਨੇ ਗਵਾਇਆ, ਆਪਣੇ ਮਨੁੱਖਾ ਜਨਮ ਨੂੰ ਇਉਂ ਸਫਲਾ ਕੀਤਾ ਗੁਰਮੁਖਾਂ ਨੇ।
ਕਿਉਂ ਕਰ ਨਿਰਮਲ,
ਤੇ ਇਉਂ ਫਿਰ ਇਹ ਜਿਹੜਾ ਪ੍ਰਸ਼ਨ, ਕਿਉਂ ਕਰ ਨਿਰਮਲ, ਇਹ ਗੁਰਮੁਖ ਕਿਸ ਤਰ੍ਹਾਂ, ਕਿਉਂ ਕਰ ਨਿਰਮਲ, ਕਿਸ ਪ੍ਰਕਾਰ ਇਹ ਨਿਰਮਲ ਹੋਵੇ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇਹਦਾ ਉੱਤਰ ਦਿੱਤਾ,
ਸਤਿਗੁਰ ਮਿਲੇ ਆਂਧੀ ਰਾਜਾ।
ਇਹ ਦੋਨਾਂ ਪੰਕਤੀਆਂ ਨੂੰ ਅਨਵੇਂ ਕਰਕੇ ਸਾਧ ਸਿੰਘ ਜੀ ਉੱਤਰ ਦਿੰਦੇ, ਉਹ ਅਨਵੇਂ ਕਰ ਹੋਣਗੇ, ਉਨੀ ਉਕਣ ਨਹੀਂ ਮਸਲਾ ਹੱਲ ਹੋਣਾ। ਤੇ ਜਿਵੇਂ ਤੁਸੀਂ ਕਹਿੰਦੇ ਹੋ ਇਸ ਤਰ੍ਹਾਂ ਚੱਲੂਗਾ ਭਾਈ, ਇਹਨੂੰ ਸਮਝੋ। ਤੇ ਹੁਣ ਪੰਜਵਾਂ ਜਿਹੜਾ ਸੀ ਪ੍ਰਸ਼ਨ ਉਹਨਾਂ ਦਾ, ਪੰਜਵਾਂ ਪ੍ਰਸ਼ਨ ਜਿਹੜਾ ਸੀ, ਇਹ ਬੋਲੋ ਜੀ ਜਰਾ,
ਕਿਉਂ ਕਰ ਨਿਰਮਲ,
ਤੇ ਕਿਉਂ ਕਰ ਨਿਰਮਲ ਇਹ ਸੀ। ਤਾਂ ਮਹਾਰਾਜ ਸਾਹਿਬ ਕਹਿੰਦੇ, ਨਾਨਕ ਹੋਮੈ,
ਨਾਨਕ ਹੋਮੈ ਮੀਟ ਸਮਾਇ।
ਤਾਂ ਉੱਤਰ ਦਿੱਤਾ ਮਹਾਰਾਜ ਨੇ ਪੰਜਵੇਂ ਪ੍ਰਸ਼ਨ ਦਾ, ਸਤਿਗੁਰੂ ਕਸਣ ਕਿਹਾ, ਹੋਮੇ ਹੰਗਤਾ ਨੂੰ ਮੇਟ ਮਿਟਾ ਕਰਕੇ, ਇਹਨੂੰ ਨਿਵਿਰਤ ਕਰਕੇ ਪਰਮੇਸ਼ਰ ਸਮਾਏ ਸਮਾਉਣਾ ਕਰੇ, ਫਿਰ ਕੀ ਹੋਇਆ, ਤਦ ਹੀ ਮਨ ਪਵਿੱਤਰ ਹੋ ਸਕਦਾ ਹੈ। ਤੋ ਇਸ ਕਰਕੇ ਫਿਰ ਹੰਗਤਾ ਮਮਤਾ ਨੂੰ ਨਿਵਿਰਤ ਕਰਕੇ ਸਮਤਾ ਨੂੰ ਧਾਰਨ ਕਰੇ, ਫਿਰ ਪਰਮੇਸ਼ਰ ਸਮਾਵੇ, ਤਾਂ ਇਹ ਜੀਵ ਦਾ ਮਨ ਸ਼ੁੱਧ ਹੋ ਸਕਦਾ ਹੈ। ਇਉਂ ਸਾਧ ਸਿੰਘ ਜੀ ਇਹ ਜਿਹੜੇ ਪ੍ਰਸ਼ਨ ਸਨ, ਹੁਣ ਅੱਗੇ ਜਿਹੜਾ ਪ੍ਰਸ਼ਨ, ਛੇਵਾਂ ਪ੍ਰਸ਼ਨ ਰਹਿ ਗਿਆ, ਛੇਵਾਂ ਪ੍ਰਸ਼ਨ,
ਕਿਉਂ ਕਰ ਅੰਧਿਆਰਾ,
ਤੇ ਉਹਦਾ ਉੱਤਰ ਹੁਣ ਦੇ ਰਹੇ ਨੇ ਮਹਾਰਾਜ, ਇਹ ਕਿਵੇਂ ਅੰਧੇਰਾ ਦੂਰ ਕਿਵੇਂ ਹੋਏ। ਤਾਂ ਉੱਤਰ ਦਿੱਤਾ,
ਸਤਿਗੁਰ ਮਿਲੇ ਆਂਧੀ
ਰਾਜਾਏ, ਸਤਿਗੁਰ ਮਿਲਿਆ ਅੰਧੇਰਾ ਜਾਏ, ਪੂਰਨ ਸਤਿਗੁਰੂ ਜੀ ਮਿਲੇ ਮਿਲਣ, ਉਹਨਾਂ ਦੇ ਮਿਲਣ ਕਰਕੇ ਅੰਦਰੋਂ ਅਗਿਆਨ ਰੂਪੀ ਹਨੇਰਾ ਦੂਰ ਜਾਏ ਜਾਂਦਾ, ਭਾਵ ਗੁਰਾਂ ਦੇ ਉਪਦੇਸ਼ ਦੁਆਰਾ ਗਿਆਨ ਰੂਪੀ ਪ੍ਰਕਾਸ਼ ਹਿਰਦੇ ਵਿਚ ਪੈਦਾ ਹੋ ਜਾਂਦਾ। ਫਿਰ ਇੱਕ ਸਿੱਧ ਨੇ ਮਨ ਦੇ ਵਿਚ ਫਿਰ ਸੰਕਲਪ ਦੁਆਰਾ ਗੁਪਤ ਰੂਪ ਦੇ ਵਿਚ ਕੁਝ ਪ੍ਰਸ਼ਨ ਕੀਤੇ, ਉਹ ਮਨ ਨੂੰ ਕਿਵੇਂ ਬੰਨਣਾ ਕਰੀਏ, ਐ ਪ੍ਰਸ਼ਨ ਕਰ ਲਿਆ ਉਹਨੇ, ਸੋਚਿਆ ਹੀ ਹੈ। ਤਾਂ ਗੁਰੂ ਸਾਹਿਬ ਜੀ ਉਹਦਾ ਗੁਪਤ ਰੂਪ ਦੇ ਵਿਚ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਬਾਣੀ ਦੁਆਰਾ,
ਸੁਣ ਨਿਰੰਤਰ ਦੀਜੈ ਬੰਦ।
ਇਸ ਮਨ ਨੂੰ ਸੁਣ, ਅਫੁਰ ਸਰੂਪ ਕੌਣ ਹੈ, ਬ੍ਰਹਮ, ਬ੍ਰਹਮ ਦੇ ਵਿਚ ਨਿਰੰਤਰ ਅੰਤਰੇ ਤੋਂ ਰਹਿਤ ਹੋ ਕੇ ਦਵੈਤ ਵੱਲੋਂ ਹਟਾ ਕੇ ਤੇ ਬੰਨ ਬੰਨ ਦੀਜੈ ਦੇਣਾ ਕਰੇ, ਤੇ ਇਸ ਪ੍ਰਕਾਰ ਫਿਰ ਸੰਸਾਰ ਵੱਲੋਂ ਰੋਕ ਕੇ ਬ੍ਰਹਮ ਦੇ ਵਿਚ ਇਹਨੂੰ ਇਸਤਿਤ ਕਰੇ। ਉਹਨੇ ਪ੍ਰਸ਼ਨ ਸੀ ਨਾ, ਸੰਕਲਪ ਸੀ ਵੀ ਮਨ ਨੂੰ ਕਿਵੇਂ ਮੰਨਣਾ ਕਰੀਏ, ਉਹਦਾ ਉੱਤਰ ਦਿੱਤਾ, ਸੁਣ ਨਿਰੰਤਰ ਦੀਜੈ ਬੰਦ। ਹਾਂਜੀ, ਅਰਥ ਹੋ ਗਏ, ਬੋਲੋਗੇ,
ਉੜੈ ਨਾ ਹੰਸਾ ਪੜੈ ਨਾ ਕੰਧ।
ਇਹ ਪਾਠ ਪੜਾ ਹੀ ਨਹੀਂ ਕਰਨਾ ਜੀ, ਕਿਸੇ ਨੇ ਵੀ ਪੜਾ ਓਲਾ ਬੋਲਣਾ ਇਸ ਨੂੰ। ਐਸਾ ਕਰਕੇ ਹੰਸਾ, ਹੰਸ ਕੀ ਹੈ, ਜੀਵਾਤਮਾ, ਮਨ ਪ੍ਰਾਣਾ ਰੂਪੀ ਘੋੜੇ ਤੇ ਚੜ ਕੇ ਪ੍ਰਲੋਕ ਨੂੰ, ਪ੍ਰਾਣਾ ਰੂਪੀ ਘੋੜੇ ਤੇ ਚੜ ਕੇ ਪ੍ਰਲੋਕ ਨੂੰ ਉੱਡੇ ਉੱਡਦਾ ਨਹੀਂ, ਨਾ ਹੀ ਹੋਰਾਂ ਦੇਹਾਂ ਰੂਪ ਕੰਧਾਂ ਦੇ ਵਿਚ ਪੜਿਆ ਪੈਂਦਾ, ਭਾਵ ਜੜ ਹੋ ਕੇ ਜੰਮਣ ਮਰਨ ਵਿਚ ਨਹੀਂ ਪੈਂਦਾ, ਮੁਕਤ ਰੂਪ ਹੋ ਜਾਂਦਾ ਹੈ। ਇਹ ਜਿਹੜਾ ਪ੍ਰਸ਼ਨ ਉਹਨੇ ਕੀਤਾ ਸੀ, ਉੱਤਰ ਦਿੱਤਾ, ਜਦ ਸੁਣ ਭਾਵ ਦਸਵੇਂ ਦੁਆਰ ਵਿਚ ਇਕ ਰਸ ਸਵਾਸਾਂ ਨੂੰ ਰੋਕ ਦੇਣਾ ਕਰੀਏ, ਤਾਂ ਫਿਰ ਹੰਸਾ ਜੀਵ ਉੱਡਦਾ ਨਹੀਂ, ਨਾ ਹੀ ਸਰੀਰ ਰੂਪੀ ਕੰਧ ਵਿਚ ਪੜਦਾ ਗਿਰਦਾ ਹੈ, ਭਾਵ ਨਾਸ ਨਹੀਂ ਹੁੰਦਾ, ਚਿਰਨਜੀਵੀ ਹੋ ਜਾਂਦਾ। ਹੁਣ ਇਹ ਫੇਰ ਪ੍ਰਸ਼ਨ ਕੀਤਾ, ਤੇ ਕਿਹੜੀ ਗੁਹਾ ਵਿਚ ਰਹਿਣਾ ਕਰੇ, ਪਰਮੇਸ਼ਰ ਨੂੰ ਕਿਵੇਂ ਜਾਣਨਾ ਕਰੇ। ਗੁਰੂ ਸਾਹਿਬ ਜੀ ਇਹਦਾ ਉੱਤਰ ਦੇਣਗੇ ਪ੍ਰਸ਼ਨ ਦਾ,
ਸਹਿਜ ਗੁਫਾ ਘਰ ਜਾਣੈ ਸਾਚਾ।
ਸਹਿਜ ਸ਼ਾਂਤੀ ਰੂਪ ਗੁਫਾ ਕੰਦਰਾ ਦੇ ਵਿਚ ਰਹਿਣਾ ਕਰੇ, ਸਤਸੰਗਤ ਰੂਪੀ ਘਰ ਦੁਆਰਾ, ਤੇ ਫਿਰ ਸੱਚਾ ਜਾਣਨਾ ਕਰੇ ਸੱਚੇ ਪਰਮੇਸ਼ਰ ਨੂੰ। ਸਹਿਜ ਗੁਫਾ ਘਰ ਜਾਣੈ ਸਾਚਾ, ਸਹਿਜ ਸਰੂਪ ਰੂਪੀ ਗੁਫਾ ਵਿਚ ਰਹਿਣਾ ਕਰੇ, ਹਿਰਦੇ ਰੂਪੀ ਘਰ ਦੇ ਵਿਚ ਸੱਚੇ ਸਾਖੀ ਰੂਪ ਚੇਤਨ ਬ੍ਰਹਮ ਨੂੰ ਜਾਣਨਾ ਕਰੇ। ਉਹਨੇ ਫਿਰ ਪ੍ਰਸ਼ਨ ਕੀਤਾ ਗੁਰੂ ਦੇਵ ਜੀ, ਇਹ ਸੱਚੇ ਪਰਮੇਸ਼ਰ ਨੂੰ ਕੌਣ ਭਾਉਂਦਾ ਹੈ, ਇਹਦਾ ਹੁਣ ਉੱਤਰ ਦਿੰਦੇ ਨੇ ਮਹਾਰਾਜ,
ਨਾਨਕ ਸਾਚੇ ਭਾਵੈ ਸਾਚਾ।
ਸਤਿਗੁਰੂ ਕਥਨ ਕਰਦੇ ਨੇ ਕਿ ਜਿਹੜਾ ਸਾਚਾ ਸੱਚਾ ਨਾਮ ਜਪਣ ਵਾਲਾ ਪੁਰਖ ਹੈ, ਤੇ ਉਹੀ ਸੱਚੇ ਸੱਚੇ ਪਰਮੇਸ਼ਰ ਨੂੰ ਭਾਵੇ ਭਾਉਂਦਾ ਹੈ। ਨਾਮ ਜਪਣ ਵਾਲਾ ਹੀ ਚੰਗਾ ਲੱਗਦਾ। ਜਿਹੜਾ ਪੁਰਖ ਸੱਚੇ ਸੱਚੇ ਪ੍ਰਭੂ ਉੱਪਰ ਭਾਵੇ ਭਾਵਨਾ ਕਰਦਾ ਉਹ ਸੱਚਾ ਸੱਚ ਸਰੂਪ ਰੂਪ ਹੀ ਹੋ ਜਾਂਦਾ। ਫਿਰ ਸਿੱਧਾਂ ਨੇ ਹੋਰ ਪ੍ਰਸ਼ਨ ਕੀਤੇ, ਉਹ ਨੰਬਰਵਾਰ ਆ ਰਹੇ ਨੇ, ਸੁਣੋ ਜੇ।
ਕਿਸ ਕਾਰਨ ਗ੍ਰਿਹ ਤਜਿਉ ਉਦਾਸੀ।
ਗੁਰੂ ਨਾਨਕ ਨੂੰ ਪੁੱਛਦੇ ਹੈ, ਕਹਿੰਦੇ ਕਿਸ ਕਾਰਨ ਗ੍ਰਿਹ ਤਜਿਉ ਉਦਾਸੀ, ਤੁਸੀਂ ਕਿਸ ਕਾਰਨ ਵਾਸਤੇ ਘਰ ਨੂੰ ਤੁਸੀਂ ਛੱਡ ਦਿੱਤਾ, ਉਦਾਸੀਨ ਉਪਰਾਮ ਅਵਸਥਾ ਧਾਰਨ ਕਰ ਲਈ, ਇੰਨੀ ਦੂਰ ਸਮੇਰ ਪਰਬਤ ਤੇ ਆ ਗਏ ਹੋ ਸਾਡੇ ਕੋਲ, ਤੁਸੀਂ ਘਰ ਬਾਰ ਕਿਉਂ ਛੱਡਿਆ? ਜਦੋਂ ਕਿ ਸਾਨੂੰ ਚਰਚਾ ਦੇ ਵਿੱਚ ਦ੍ਰਿੜ ਕਰਾ ਰਹੇ ਹੋ ਕਿ ਗ੍ਰਿਸਤ ਵਿੱਚ ਰਹਿੰਦੇ ਨਾਮ ਜਪ ਕੇ ਕਲਿਆਣ ਹੋ ਸਕਦੀ ਹੈ, ਫਿਰ ਤੁਸੀਂ ਕਾਹਦੇ ਲਈ ਆ ਗਏ ਇੱਥੇ ਸਵੇਰ ਪਰਬਤ ਤੇ? ਇਹ ਪ੍ਰਸ਼ਨ ਕੀਤਾ ਉਹਨਾਂ ਨੇ। ਤੇ ਦੂਸਰਾ ਪ੍ਰਸ਼ਨ ਹੁਣ ਹੋਰ ਕਰਨ ਲੱਗੇ ਨੇ,
ਕਿਸ ਕਾਰਨ ਇਹੋ ਭੇਖ ਨਿਵਾਸੀ।
ਕਿਸ ਕਾਰਨ, ਕਿਸ ਵਾਸਤੇ ਗੁਰਮੁਖਾਂ ਵਾਲੇ ਭੇਖ ਲਿਬਾਸ ਦੀ ਨਿਵਾਸੀ ਵਾਸੀ ਹੋਏ ਹੋ? ਹੁਣ ਤੀਸਰਾ ਪ੍ਰਸ਼ਨ ਅੱਗੇ ਹੋਰ ਕਰਦੇ ਨੇ,
ਕਿਸ ਵੱਖਰ ਕੀ ਤੁਮ ਬਣਜਾਰੇ।
ਕਿਸ ਲਾਭਦਾਇਕ ਵੱਖਰ ਸੌਦੇ ਦੇ ਤੁਮ ਤੁਸੀਂ ਬਣਜਾਰੇ, ਵਪਾਰੀ ਬਣ ਕੇ ਆਇਓ, ਤੇ ਜਦ ਤੁਸੀਂ ਸਾਡੇ ਗੁਰੂ ਗੋਰਖਨਾਥ ਨੂੰ ਗੁਰੂ ਤਾਂ ਧਾਰਨ ਨਹੀਂ ਕਰਦੇ, ਫਿਰ ਤੁਸੀਂ ਆਏ ਕਾਹਦੇ ਵਾਸਤੇ? ਮਹਾਰਾਜ ਕਹਿੰਦੇ ਮੈਂ ਤਾਂ ਸਿੱਖਿਆ ਦੇਣ ਵਾਸਤੇ ਆ। ਫਿਰ ਉਹਨਾਂ ਨੇ ਇਹ ਪ੍ਰਸ਼ਨਾਂ ਦੀ ਲੜੀ ਹੈ ਜੀ ਹਾਲੇ, ਹੁਣ ਚੌਥਾ ਪ੍ਰਸ਼ਨ ਫੇਰ ਕਰ ਦਿੱਤਾ ਹੈ।
ਕਿਉਂ ਕਰ ਸਾਥ ਲੰਘਾਵੋ ਪਾਰੇ।
ਤੁਸੀਂ ਕਿਸ ਕਰਕੇ ਆਪਣੇ ਸਾਥ ਸਾਥੀਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਵੋ ਲੰਘਾਓਗੇ? ਕਿਉਂ ਯੋਗ ਮਤ ਤਾਂ ਧਾਰਨ ਨਹੀਂ ਕਰਦੇ ਤੁਸੀਂ, ਕਿਵੇਂ ਧਾਰਨ, ਤੁਸੀਂ ਕਿਸ ਪ੍ਰਕਾਰ ਪਾਰ ਲੰਘਾਓਗੇ ਇਹਨਾਂ ਨੂੰ? ਇਹ 17ਵੀਂ ਪੌੜੀ ਚ ਪ੍ਰਸ਼ਨ ਹੈ ਸਾਰੇ, ਚਾਰ ਪ੍ਰਸ਼ਨ ਆ ਗਏ ਜੀ। ਇਹਨਾਂ ਚੌਂ ਪ੍ਰਸ਼ਨਾਂ ਦਾ ਉੱਤਰ ਫਿਰ ਮਹਾਰਾਜ ਸਾਹਿਬ ਜੀ ਅਗਲੀ 18ਵੀਂ ਪੌੜੀ ਦੇ ਵਿੱਚ ਦੇਣ ਲੱਗੇ। ਉਹ ਸੁਣੋ ਜੀ, ਅਗਲੀ ਪੌੜੀ ਉੱਤਰ ਦਿੰਦੇ ਨੇ ਮਹਾਰਾਜ ਸਾਹਿਬ ਜੀ। ਪਹਿਲਾ ਪ੍ਰਸ਼ਨ ਬੋਲੋ ਜੀ,
ਕਿਸ ਕਾਰਨ ਗ੍ਰਿਹ ਤਜਿਉ ਉਦਾਸੀ।
ਇਹ ਮਹਾਰਾਜ ਸਾਹਿਬ ਕਹਿੰਦੇ ਨੇ, ਇਹ ਜਿਹੜਾ ਤੁਸੀਂ ਪੁੱਛਿਆ ਨਾ ਵੀ ਕੀ ਕਾਰਨ ਹੈ, ਤੁਸੀਂ ਘਰ ਕਿਉਂ ਛੱਡਿਆ? ਮਹਾਰਾਜ ਸਾਹਿਬ ਜੀ ਕਹਿੰਦੇ, ਇਹਦਾ ਉੱਤਰ ਸੁਣੋ ਜੀ। ਗੁਰਮੁਖ
ਖੋਜਤ ਭਏ ਉਦਾਸੀ।
ਮੁਖਮੁਖੀ ਗੁਰ ਚੇਤਨ ਬ੍ਰਹਮ ਨੂੰ ਖੋਜਤ ਲੱਭਣ ਵਾਸਤੇ ਸੰਸਾਰ ਵੱਲੋਂ ਉਦਾਸੀ ਉਦਾਸੀਨ ਅਵਸਥਾ ਵਿੱਚ ਭਏ ਹੋਏ ਹਾਂ। ਚੇਤਨ ਬ੍ਰਹਮ ਨੂੰ ਖੋਜਦਿਆਂ ਸਾਡਾ ਚਿੱਤ ਸੰਸਾਰ ਵੱਲੋਂ ਉਪਰਾਮ ਹੋ ਗਿਆ ਹੈ, ਇਹ ਉੱਤਰ ਦਿੱਤਾ ਹੈ। ਹੁਣ ਦੂਸਰਾ ਪ੍ਰਸ਼ਨ ਬੋਲੋ ਜੀ,
ਕਿਸ ਕਾਰਨ ਇਹੋ ਭੇਖ ਨਿਵਾਸੀ।
ਹੁਣ ਦੂਸਰਾ ਪ੍ਰਸ਼ਨ ਇਹ ਸੀ, ਕਿਸ ਕਾਰਨ ਇਹ ਤੁਸੀਂ ਭੇਖ ਜਿਹੜਾ ਧਾਰਨ ਕੀਤਾ ਹੈ, ਤੇ ਉਹਦਾ ਹੁਣ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਹੈ। ਉੱਤਰ ਦੀ ਅੱਗੇ ਪੰਕਤੀ ਬੋਲੋ ਜੀ,
ਦਰਸ਼ਨ ਕਹਿ ਤਾਈ ਭੇਖ ਨਿਵਾਸੀ।
ਪਰਮੇਸ਼ਰ ਦੇ ਦੀਦਾਰ ਕਰਨ ਵਾਸਤੇ ਗੁਰਮੁਖ ਤਾਈ ਵਾਲੇ ਭੇਖ ਲਿਬਾਸ ਦੇ ਨਿਵਾਸੀ ਵਾਸੀ ਹੋਏ ਆ। ਨੇ ਵਾਸੀ, ਵਾਸੀ ਨਾਮ ਹੈ ਬਾਸ਼ਨਾ ਦਾ, ਬਾਸ਼ਨਾ ਤੋਂ ਨੇ ਰਹਿਤ ਹੋ ਕੇ ਗੁਰਮੁਖਤਾਈ ਵਾਲੇ ਭੇਖ ਲਿਬਾਸ ਨੂੰ ਧਾਰਨ ਕੀਤਾ ਹੈ। ਹੁਣ ਤੀਸਰਾ ਪ੍ਰਸ਼ਨ ਹੈ ਜਿਹੜਾ ਸਿੱਧਾਂ ਦਾ, ਬੋਲੋ ਜੀ ਇੱਕ ਵਾਰੀ, ਸਿਮਰਤੀ ਹੋ ਜਾਊਗੀ, ਚੇਤੇ ਹੋ ਜਾਊ।
ਕਿਸ ਵੱਖਰ ਕੀ ਤੁਮ ਨਜ਼ਾਰੇ।
ਕਿਹੜੇ ਸੌਦੇ ਦੇ ਤੁਸੀਂ ਵਪਾਰੀ ਹੋ, ਇਹ ਪ੍ਰਸ਼ਨ ਸੀ ਤੀਸਰਾ। ਇਹਦਾ ਹੁਣ ਉੱਤਰ ਦਿੰਦੇ ਨੇ ਮਹਾਰਾਜ,
ਸੱਚ ਵੱਖਰ ਕੇ ਹਮ ਨਜ਼ਾਰੇ।
ਸੱਚ ਨਾਮ ਰੂਪੀ ਲਾਭਦਾਇਕ ਵੱਖਰ ਹੈ, ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਲ ਪਾਇਆ, ਉਹ ਸੌਦੇ ਦੇ ਅਸੀਂ ਬਣਜਾਰੇ ਵਪਾਰੀ ਹਾਂ, ਇਹ ਉੱਤਰ ਦਿੱਤਾ। ਤੇ ਹੁਣ ਜਿਹੜਾ ਚੌਥਾ ਪ੍ਰਸ਼ਨ ਹੈ ਇਹ ਬੋਲ ਦਿਓ ਜੀ,
ਕਿਉਂ ਕਰ ਸਾਥ ਲੰਘਾਵੋ ਪਾਰੇ।
ਇਹ ਪ੍ਰਸ਼ਨ ਸੀ, ਆਪਣੇ ਸਾਥੀਆਂ ਨੂੰ ਕਿਵੇਂ ਪਾਰ ਲੰਘਾਓਗੇ, ਕਿਉਂਕਿ ਯੋਗ ਮਤ ਤਾਂ ਧਾਰਨ ਨਹੀਂ ਕਰਦੇ ਤੁਸੀਂ। ਮਹਾਰਾਜ ਕਹਿੰਦੇ ਹਾਂ ਅਸੀਂ ਦੱਸਦੇ ਹਾਂ ਇਉਂ ਅਸੀਂ ਪਾਰ ਤਾਰਾਂਗੇ। ਇਹਦਾ ਉੱਤਰ ਦਿੰਦੇ ਨੇ ਮਹਾਰਾਜ,
ਨਾਨਕ ਗੁਰਮੁਖ ਉਤਰਸ ਪਾਰੇ।
ਸਤਿਗੁਰੂ ਜੀ ਕਥਨ ਕਰਦੇ, ਅਸੀਂ ਗੁਰਮੁਖ ਭਾਵ ਗੁਰ ਮੁਖ, ਮੁਖ ਮੁਖੀ ਗੁਰ ਕੌਣ ਹੈ? ਚੇਤਨ ਸਾਡਾ ਗੁਰੂ, ਅਪਰੰਪਰ ਪਾਰਵੇਂ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਏ ਜੀ। ਚੇਤਨ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਨਾਮ ਰੂਪੀ ਬਾਣੀ, ਉਹਦੇ ਦੁਆਰਾ ਸੰਗੀਆਂ ਨੂੰ ਸੰਸਾਰ ਸਮੁੰਦਰ ਤੋਂ ਉਤਾਰਾਂਗੇ, ਬਾਣੀ ਦੁਆਰਾ ਪਾਰ ਲੰਘਾਵਾਂਗੇ। ਕਿਉਂਕਿ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਬਾਣੀ ਜਿਹੜੀ ਹੈ ਨਿਰੰਕਾਰ ਦਾ ਸਰੂਪ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਤੁਸੀਂ ਜੀਵੜ ਅਵਰਨਾ ਕੋਈ ਬਾਣੀ ਦੁਆਰਾ ਮਿਲਣਗੇ। ਜਿਹੜਾ ਬਾਣੀ ਨੂੰ ਮਿਲ ਜਾਏਗਾ ਨਿਰੰਕਾਰ ਨੂੰ ਮਿਲ ਜਾਏਗਾ। ਇਉਂ ਅਸੀਂ ਪਾਰ ਉਤਾਰਾ ਕਰਾਂਗੇ, ਗੁਰਾਂ ਦੁਆਰਾ ਆਪ ਸੰਸਾਰ ਸੰਬੰਧ ਤੋਂ ਪਾਰ ਉਤਾਰਾਂਗੇ, ਹੋਰਨਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਪਾਰ ਲੰਘਾਵਾਂਗੇ। ਇਹ 18ਵੀਂ ਪੌੜੀ ਦੇ ਸਾਰੇ ਉੱਤਰ ਦੇ ਦਿੱਤੇ, ਜਿਹੜੇ ਚੌਂ ਉੱਤਰ ਇਹਨਾਂ ਨੇ ਕੀਤੇ ਸੀ ਸਾਰਿਆਂ ਦਾ ਜਵਾਬ ਦੇ ਦਿੱਤਾ। ਮਹਾਰਾਜ ਨੇ ਤਸੱਲੀ ਕਰਾ ਤੇ ਪਰ ਹਟਦੇ ਕਾਹਨੂੰ ਨੇ ਸਿੱਧ। ਮੁੜ ਕੇ ਫਿਰ ਉਹ ਸਿੱਧਾਂ ਨੇ ਸਾਧ ਸਿੰਘ ਜੀ ਪੁਰਖ ਸ਼ਬਦ ਦੁਆਰਾ ਸੰਬੋਧਨ ਕਰਦਿਆਂ ਹੋਇਆ ਪ੍ਰਸ਼ਨ ਵੀ ਕੀਤਾ ਤੇ ਆਪਣੇ ਆਪ ਨੂੰ ਵੱਡਾ ਮੰਨਦੇ ਤੇ ਦੂਜੇ ਨੂੰ ਛੋਟਾ, ਕਈਆਂ ਨੂੰ ਆਦਤ ਹੁੰਦੀ ਹੈ। ਮੈਂ ਦੇਖਿਆ ਬਹੁਤ ਸਾਰੇ ਧਾਰਮਿਕ ਵਿਅਕਤੀ ਵੀ ਦੂਜੇ ਨੂੰ ਓਏ ਤੋਏ ਕਹਿ ਕੇ ਬੁਲਾਉਣਗੇ, ਦੂਜੇ ਨੂੰ ਨੀਵਾਂ ਕਰਕੇ ਬੁਲਾਉਣਗੇ, ਸਤਿਕਾਰਯੋਗ ਹਸਤੀਆਂ ਨੂੰ ਵੀ ਨਾ ਐਂ ਕਹਿਣਗੇ ਵੀ ਅਸੀਂ ਬੜੇ ਹਾਂ, ਬੜੇ ਸੰਤ ਹਾਂ, ਇਹ ਛੋਟਾ, ਉਹਨੂੰ ਉਹ ਨਿਰਾਦਰ ਨਾਲ ਬੋਲਣਾ, ਔਰ ਉਹਦੇ ਸੇਵਕਾਂ ਦੇ ਸਾਹਮਣੇ ਵੀ ਉਕਣ ਬੋਲਣਾ ਵੀ ਇਹਦੇ ਸੇਵਕਾਂ ਨੂੰ ਸਮਝ ਆ ਜਾਏ ਵੀ ਇਹ ਬੜਾ ਹੈ। ਅਸਲ 'ਚ ਹੰਕਾਰੀ ਵੱਡਾ ਹੁੰਦਾ ਹੀ ਨਹੀਂ ਕਦੇ, ਗੁਰੂ ਨਾਨਕ ਦਾ ਘਰ ਹੈ। ਉਹਨੇ ਫਿਰ ਪੁਰਖਾ ਕਹਿ ਕੇ ਬੋਲਦੇ ਮਹਾਰਾਜ, ਮਹਾਰਾਜ ਨੇ ਉਕਣੇ ਲਿਖਿਆ ਪ੍ਰਸ਼ਨ ਕੀਤਾ। ਪਹਿਲਾ ਪ੍ਰਸ਼ਨ ਹੈ ਜੀ
ਕਿਤ ਬਿਧ ਪੁਰਖਾ ਜਨਮ ਵਟਾਇਆ,
ਇਹ ਸਿੱਧਾਂ ਦਾ ਹੁਣ ਪ੍ਰਸ਼ਨ ਹੈ। ਇਹ ਪੁਰਖਾ ਕਿਤ ਕਿਸ ਵਾਸਤੇ ਕਿਸ ਤਰੀਕੇ ਦੇ ਨਾਲ ਆਪਣੇ ਜਨਮ ਵਟਾਇਆ, ਬਟਾ ਲਿਆ, ਬਦਲਾ ਲਿਆ, ਆਪਣੇ ਜੀ ਨੂੰ ਪਲਟ ਲਿਆ। ਤੁਸੀਂ ਗ੍ਰਿਸਤੀ ਸੀ, ਤੁਸੀਂ ਤਾਂ ਘਰ ਬਾਰ ਛੱਡ ਕੇ ਬੱਚੇ ਛੱਡ ਕੇ ਤੁਰੇ ਫਿਰਦੇ ਹੋ, ਆਪਣੇ ਆਪ ਨੂੰ ਜਨਮ ਮਰਨ ਵੱਲੋਂ ਕਿਵੇਂ ਬਟਾਇਆ ਹੈ, ਇਹ ਪ੍ਰਸ਼ਨ ਕੀਤਾ ਹੈ। ਤੇ ਇਹਦੇ ਨਾਲ ਹੀ ਹੁਣ ਪ੍ਰਸ਼ਨਾਂ ਦੀ ਲੜੀ ਹੈ। ਦੂਸਰਾ ਪ੍ਰਸ਼ਨ ਫੇਰ ਕਰ ਦਿੱਤਾ,
ਕਾਹੇ ਕੋ ਤੁਜ ਇਹੋ ਮਨ ਲਾਇਆ,
ਕਿਸ ਸਾਧਨ ਦੇ ਨਾਲ ਤੁਸੀਂ ਆਪਣਾ ਇਹ ਮਨ ਚਿੱਤ ਪਰਮੇਸ਼ਰ ਦੇ ਨਾਲ ਨਾਮ ਜਪਣ ਵਿੱਚ ਲਾਇਆ, ਲਾਉਣਾ ਕੀਤਾ, ਕਿਹੜਾ ਸਾਧਨ ਕੀਤਾ? ਯੋਗ ਮਾਤੇ ਦਾ ਸਾਧਨ ਤੁਸੀਂ ਕਰਦੇ ਨਹੀਂ ਹੋ, ਕਿਸ ਪ੍ਰਕਾਰ ਹੈ? ਤੇ ਮਹਾਰਾਜ ਸਾਹਿਬ ਜੀ ਨੇ ਸਾਫ ਸਿੰਘ ਜੀ ਇਹਦਾ ਉੱਤਰ ਤਾਂ ਦੇਣਗੇ ਇਕੱਠਾ, ਪਰ ਇਹ ਪ੍ਰਸ਼ਨ ਹੈ। ਹੁਣ ਤੀਸਰਾ ਪ੍ਰਸ਼ਨ ਫੇਰ ਹੈ ਜੀ
ਕਿਤ ਬਿਧ ਆਸਾ ਮਨਸਾ ਖਾਈ,
ਕਿਸ ਬਿਧ ਤਰੀਕੇ ਦੇ ਨਾਲ ਆਸਾ ਮਨਸਾ ਖਾਈ ਭਾਵ ਨਿਵਰਤ ਕੀਤੀ ਹੈ, ਕਿਸ ਤਰੀਕੇ ਨਾਲ ਦੁਨੀਆਂ ਦੀਆਂ ਆਸਾ ਬੁੱਧੀ ਦੀ ਮਨਸਾ ਵਾਸਨਾ ਖਾਈ ਮੇਟ ਦਿੱਤੀ, ਅਭਾਵ ਹੀ ਕਰ ਦਿੱਤਾ, ਮੇਟ ਲਈ ਹੈ, ਇਹ ਪ੍ਰਸ਼ਨ ਕੀਤਾ। ਤੀਸਰਾ ਹੁਣ ਚੌਥਾ ਪ੍ਰਸ਼ਨ ਕਰਦੇ ਹੈ,
ਕਿਤ ਬਿਧ ਜੋਤ ਨਿਰੰਤਰ ਪਾਈ,
ਕਿਸ ਬਿਧ ਤਰੀਕੇ ਜੁਗਤੀ ਦੇ ਨਾਲ ਇੱਕ ਰਸ ਨਾਮ ਵਿੱਚ ਲਿਵ ਲਗਾਉਣ ਦੀ ਜੋਤ ਗਿਆਤ ਤੁਸੀਂ ਪ੍ਰਾਪਤ ਕੀਤੀ ਹੈ, ਕਿਸ ਤਰੀਕੇ ਨਾਲ ਇੱਕ ਰਸ ਜੋਤ ਨੂੰ ਪਾਉਣਾ ਕੀਤਾ ਹੈ, ਭਾਵ ਸਾਰੇ ਵਿੱਚ ਇੱਕੋ ਜੋਤ ਸਰੂਪ ਨੂੰ ਉਹ ਜੋਤ ਨੂੰ ਜਾਣਨਾ ਕਿਵੇਂ ਕੀਤਾ ਤੁਸੀਂ, ਇਹ ਸੀ ਪ੍ਰਸ਼ਨ ਚੌਥਾ। ਹੁਣ ਪੰਜਵਾਂ ਪ੍ਰਸ਼ਨ ਕਰਦੇ ਹੈ,
ਬਿਨ ਦੰਤਾ ਕਿਉਂ ਖਾਈਐ ਸਾਰ,
ਦੇਖੋ ਕੈਸਾ ਅਟਪਟਾ ਪ੍ਰਸ਼ਨ ਹੈ। ਕਹਿੰਦੇ ਬਿਨਾਂ ਦੰਦਾਂ ਤੋਂ ਸਾਰ ਲੋਹਾ ਕਿਵੇਂ ਚੱਬ ਲੂ, ਜਦੋਂ ਦੰਦੇ ਨਾ ਹੋਣ ਰੋਟੀ ਨਹੀਂ ਖਾ ਹੁੰਦੀ, ਤੇ ਤੁਸੀਂ ਸਵਾਲ ਕਿਸ ਤਰ੍ਹਾਂ ਕਰਦੇ? ਪਰ ਸਵਾਲ ਦੇ ਵਿੱਚ ਗਹਿਰਾਈ ਹੈ, ਇਹ ਨਹੀਂ ਵੀ ਸਿੱਧ ਜਾਣਦੇ ਨਹੀਂ ਸੀ ਵੀ ਦੰਦਾਂ ਤੋਂ ਬਿਨਾਂ ਤਾਂ ਰੋਟੀ ਨਹੀਂ ਖਾ ਹੁੰਦੀ, ਦਾਣੇ ਨਹੀਂ ਚੱਬ ਹੁੰਦੇ, ਲੋਹਾ ਕਿਵੇਂ ਚੱਬੂ? ਲੋਹਾ ਤਾਂ ਦੰਦਾਂ ਨਾਲ ਨਹੀਂ ਚੱਬ ਹੁੰਦਾ, ਜਿਹਦੇ ਦੰਦ ਹੈ ਉਹ ਚੱਬ ਲੂ ਦੂਹਾ। ਪਰ ਪ੍ਰਸ਼ਨ ਦੇਖੋ ਕਹਿ ਰਿਹਾ, ਬਿਨ ਦੰਤਾਂ ਕਿਉਂ ਖਾਈਆ ਸਾਰ? ਸਾਰ ਲੋਹਾ ਉਹ ਹੁੰਦਾ ਜਿਹੜਾ ਇੱਕੀ ਮਣ ਲੋਹੇ ਨੂੰ ਕੁੱਟ ਕੁੱਟ ਕੇ ਮੈਲ ਲਾਹ ਲਾ ਕੇ ਜਦੋਂ ਸੇਰ ਕਰਿਆ ਜਾਵੇ ਨਾ, ਉਹਨੂੰ ਸਾਰ ਲੋਹਾ ਕਹਿੰਦੇ ਸੀ। ਤੇ ਇਸ ਤਰ੍ਹਾਂ ਉਹ ਸਾਸ ਨੇ ਕਹਿੰਦੇ ਬਿਨ ਦੰਤਾਂ ਕਿਉਂ ਖਾਈਆ ਸਾਰ, ਪ੍ਰਸ਼ਨ ਹੈ। ਉਹਦੇ ਪ੍ਰਸ਼ਨ ਦੇ ਵਿੱਚ ਕੈਸੀ ਗਹਿਰਾਈ ਹੈ? ਸਾਧਨਾ ਰੂਪੀ ਦੰਦਾਂ ਤੋਂ ਬਿਨ ਬਗੈਰ, ਕਿਉਂਕਿ ਯੋਗ ਮਤ ਦਾ ਸਾਧਨ ਤਾਂ ਹੈ ਨਹੀਂ ਤੁਹਾਡੇ ਕੋਲੋਂ, ਕਿਉਂ ਕਿਸ ਪ੍ਰਕਾਰ ਸੰਸਾਰ ਰੂਪੀ ਸਾਰ ਲੋਹੇ ਨੂੰ ਮਿਸਿਆ ਨਿਸ਼ਚੇ ਕਰਨ ਰੂਪ ਖਾਈਏ, ਖਾਣਾ ਕਰੀਏ, ਚੱਬਣਾ ਕਿਵੇਂ ਕਰੇਗਾ? ਇਹ ਪ੍ਰਸ਼ਨ ਹੈ। ਤੇ ਇਹਦਾ ਸਾਧ ਸਿੰਘ ਜੀ ਅੱਗੇ ਹੁਣ ਛੇਵਾਂ ਪ੍ਰਸ਼ਨ ਫੇਰ ਕਰਦੇ ਹੈ,
ਨਾਨਕ ਸਾਚਾ ਕਰੋ ਵਿਚਾਰ,
ਸਤਿਗੁਰੂ ਜੀ ਕਥਨ ਕਰਦੇ ਨੇ ਫਿਰ ਸਿੱਧ ਬੋਲੇ, ਕਿਉਂਕਿ ਕਰਤਾਰਪੁਰ ਸਾਹਿਬ ਕਥਾ ਸੁਣਾ ਰਹੇ ਨੇ ਨਾਲ, ਕਹਿੰਦੇ ਹੇ ਪੁਰਖਾ ਸਾਨੂੰ ਸੱਚਾ ਸੱਚਾ ਵਿਚਾਰ ਨਿਰਣਾ ਕਰਕੇ ਨਿਰਣਾ ਦੱਸਣਾ ਕਰੋ, ਕਰੋ ਜਥਾਰਥ ਉੱਤਰ ਦੇਣਾ ਕਰੋ, ਸਾਨੂੰ ਸੱਚਾ ਵਿਚਾਰ ਸੁਣਾਉਣਾ ਕਰੋ ਜਿਸ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਈਦਾ। ਹੁਣ ਅਗਲੀ ਪੌੜੀ ਸਤਿਗੁਰੂ ਜੀ ਪ੍ਰਸ਼ਨ ਦੇ ਉੱਤਰ ਦਿੰਦੇ ਹੋਏ ਸਾਧ ਸਿੰਘ ਜੀ ਫਰਮਾਨ ਕਰਦੇ ਨੇ, ਇਹਦੇ ਨਾਲ ਪਹਿਲਾ ਪ੍ਰਸ਼ਨ ਬੋਲੋ ਜੀ, ਪਹਿਲਾਂ ਉਹਦੇ ਪਹਿਲੇ ਪ੍ਰਸ਼ਨ ਨਾਲ ਪਹਿਲਾ ਉੱਤਰ ਜੋ ਸਤਿਗੁਰਾਂ ਨੇ ਦਿੱਤਾ ਹੈ ਉਹਦੇ ਨਾਲ ਮੇਲ ਕਰਕੇ ਚੱਲੋ, ਤਾਂ ਕਿ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤੀ ਜ਼ਿਆਦਾ ਖੇਚਣਾ ਹੋਵੇ। ਹੈ ਤਾਂ ਜ਼ਰੂਰ ਔਖਾ, ਪਰ ਇਦੋਂ ਵੱਧ ਹੋਰ ਸੌਖਾ ਬਣਾ ਵੀ ਨਹੀਂ ਸਕਦੇ ਅਸੀਂ, ਕੋਈ ਹੋਰ ਕੀ ਕਰ ਸਕਦੇ ਹਾਂ? ਤੇ ਆਮ ਕਰਕੇ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ, ਇਸ ਕਰਕੇ ਸਾਧ ਸਿੰਘ ਜੀ ਜਿਵੇਂ ਹੁਣ ਪਹਿਲਾਂ ਪ੍ਰਸ਼ਨ ਬੋਲੋ ਜੀ, ਉਹਦਾ ਫਿਰ ਉੱਤਰ ਬੋਲਣਾ। ਹਾਂਜੀ, ਪਹਿਲਾ ਪ੍ਰਸ਼ਨ ਕੀ ਸੀ ਇਹਨਾਂ ਦਾ?
ਕਿਤ ਬਿਧ ਪੁਰਖਾ ਜਨਮ ਵਟਾਇਆ
ਜੀ, ਇਹ ਹੁਣ ਪ੍ਰਸ਼ਨ ਸੀ। ਪਿੱਛੇ ਪ੍ਰਸ਼ਨ ਤੇ ਵੀ ਸੁਰਤ ਲੈ ਜਾਓ, ਪੋਥੀਆਂ ਨਾਲ ਨਾਲ ਦੇਖਦੇ ਰਹਿਣਾ ਤਾਂ ਕਿ ਸਮਝ ਆਵੇ ਪ੍ਰਸ਼ਨ ਤੇ ਪ੍ਰਸ਼ਨ ਦੇ ਨਾਲ ਫਿਰ ਉੱਤਰ। ਇਹ ਹੁਣ ਪ੍ਰਸ਼ਨ ਸੀ ਕਿਤਵਿਧ ਪੁਰਖਾ ਜਨਮ ਪਟਾਇਆ ਵੀ ਤੁਸੀਂ ਇਹ ਬਦਲਾਅ ਕਿਉਂ ਲਿਆਂਦਾ ਹੈ, ਬਦਲ ਕੇ ਕਿਉਂ ਕਰਵਟ ਲੈ ਲਈ ਗ੍ਰਿਸਤ ਵਾਲੇ ਪਾਸੇ ਦਿਓ, ਉਦਾਸੀਨ ਹੋ ਗਏ ਹੋ, ਇਹਦਾ ਹੁਣ ਉੱਤਰ ਦਿੰਦੇ ਨੇ ਮਹਾਰਾਜ ਸਾਹਿਬ।
ਸਤਿਗੁਰ ਕੈ ਜਨਮੇ ਗਵਨ ਮਿਟਾਇਆ,
ਜਦੋਂ ਸਤਿਗੁਰੂ ਅਕਾਲ ਪੁਰਖ ਦੇ ਘਰ ਜਨਮੇ ਜਨਮ ਧਾਰਿਆ, ਭਾਵ ਕੀ ਹੈ ਜਦੋਂ ਬੇਈ ਨਦੀ ਦੁਆਰਾ ਸੱਚਖੰਡ ਜਾ ਕੇ ਮਹਾਂਮੰਤਰ ਲਿਆਂਦਾ। ਮਹਾਂਮੰਤਰ ਉਹਨੂੰ ਕਹਿੰਦੇ ਜਿਹੜਾ ਗੁਰਪ੍ਰਸਾਦ ਤੱਕ, ਇਹ ਮਹਾਂਮੰਗਲ ਵੀ ਹੈ ਮਹਾਂਮੰਤਰ ਵੀ ਹੈ। ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਸੰਪੂਰਨ ਸਿੱਖਾਂ ਨੂੰ ਜਪਣ ਵਾਸਤੇ ਦਿੱਤਾ ਗੁਰੂ ਨਾਨਕ ਸਾਹਿਬ ਨੇ। ਮਹਾਰਾਜ ਸਾਹਿਬ ਨੂੰ ਮਹਾਂਮੰਤਰ ਅਕਾਲ ਪੁਰਖ ਵੱਲੋਂ ਮਿਲਿਆ, ਉਹਦਾ ਚਿੰਨ ਵੱਖਰਾ ਰੱਖਿਆ ਮਹਾਰਾਜ ਨੇ। ਵਿਸ਼ੇਸ਼ਣਾਂ ਦੀ ਲੜੀ ਇੱਕੋ ਹੀ ਹੈ, 13 ਵਿਸ਼ੇਸ਼ਣ ਸੰਪੂਰਨ ਮੂਲ ਮੰਤਰ ਦੇ ਵਿੱਚ ਹਨ। ਇੱਕ ਪ੍ਰੋਫੈਸਰ ਸੁਖਚੈਨ ਸਿੰਘ ਜੀ ਨੇ ਤੇ ਚੰਗੀ ਤਕੜੀ ਪੜ੍ਹਾਈ ਪੜ੍ਹੇ ਹੁਣ ਭਾਈ ਪ੍ਰੋਫੈਸਰ ਸੀ, ਤੇ ਉਹ ਪ੍ਰੋਫੈਸਰ ਸਾਹਿਬ ਨੇ, ਹਾਲਾਂਕਿ ਉਹਨਾਂ ਨੂੰ ਪਹਿਲਾਂ ਮੂਲ ਮੰਤਰ ਤੇ ਸ਼ੰਕਾ ਸੀ ਵੀ ਗੁਰਪ੍ਰਸਾਦ ਤੱਕ ਹੈ, ਉਹ ਜਦ ਉਹਨਾਂ ਨੇ ਬਰੀਕੀ ਤੱਕ ਖੋਜ ਕੀਤੀ, ਮੈਨੂੰ ਉਹ ਮਿਲਿਆ ਸੀ ਬਾਹਰ, ਤੇ ਜਿਸ ਵੇਲੇ ਉਹਨੇ ਮੇਰੇ ਕੋਲ ਲਿਆ ਕੇ ਕਹਿੰਦਾ ਜੀ ਮੈਂ ਐਨ ਬਰੀਕੀ ਤੱਕ ਇਹ ਨਿਰਣਾ ਕੀਤਾ ਵੀ ਗੱਲ ਤਾਂ ਇਹੀ ਸਹੀ ਹੈ ਵੀ ਨਾਨਕ ਹੋਸ਼ ਵੀ ਸੱਚ ਤੱਕ ਹੈ। ਮੈਂ ਕਿਹਾ ਸੁਖਚੈਨ ਸਿੰਘ ਜੀ ਵੀ ਹੁਣ ਤੁਹਾਨੂੰ ਕਿਵੇਂ ਪਤਾ ਲੱਗਿਆ ਹੈ, ਪਹਿਲਾਂ ਕਿਸ ਤਰ੍ਹਾਂ? ਕਹਿੰਦਾ ਜੀ ਇਸ ਤਰ੍ਹਾਂ ਵੀ ਮੈਂ ਇਹ ਸ਼ਿਕਾਗੋ ਦੀ ਗੱਲ ਹੈ, ਉੱਥੇ ਪਹਿਲਾ ਟਾਈਮ ਗੁਰਦੁਆਰੇ ਦੀ ਗੱਲ ਹੈ, ਉੱਥੇ ਮਿਲਿਆ ਸੀ। ਕਹਿੰਦਾ ਜੀ ਮੈਂ ਜਦੋਂ ਵਿਸ਼ੇਸ਼ਣ ਜੋੜ ਕੇ ਦੇਖੇ ਵੀ ਜਿਹੜੇ ਇੱਕੋ ਓੰਕਾਰ ਤੋਂ ਨਾਨਕ ਹੋਸੀ ਭੀ ਸੱਚ ਤੱਕ ਵਿਸ਼ੇਸ਼ਣਾਂ ਦੀ ਲੜੀ ਨਹੀਂ ਟੁੱਟਦੀ ਕਿਤੇ ਵੀ, ਇਹਦਾ ਮਤਲਬ ਫਿਰ ਨਾਲੇ ਨਾਨਕ ਸ਼ਬਦ ਆ ਗਿਆ ਸੰਪੂਰਨ ਇੱਥੇ, ਤੇ ਉਹ ਪ੍ਰੋਫੈਸਰ ਦੀ ਵੀ ਅਹਿਸਾਸ ਨਹੀਂ। ਮੈਂ ਕਿਹਾ ਵੀ, ਕਹਿੰਦਾ ਪਰ ਸੱਚ ਨੂੰ ਜਿਨ੍ਹਾਂ ਨੂੰ ਝੂਠ ਸੁਣਨ ਦੀ ਆਦਤ ਹੈ, ਕਹਿੰਦਾ ਸੱਚ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਈ, ਕਹਿੰਦਾ ਉਹ ਕਹਿੰਦੇ ਤੇਰਾ ਦਿਮਾਗ ਖਰਾਬ ਹੋ ਗਿਆ, ਹੁਣ ਪਹਿਲਾਂ ਠੀਕ ਸੀ ਤੇਰਾ ਦਿਮਾਗ, ਜਦੋਂ ਗੁਰਪ੍ਰਸਾਦ ਤੱਕ ਮੂਲ ਮੰਤਰ ਮੰਨਦਾ ਸੀ ਕਹਿੰਦੇ ਉਦੋਂ ਠੀਕ ਸੀ ਤੇਰਾ ਦਿਮਾਗ, ਵੀ ਹੁਣ ਤੇਰਾ ਦਿਮਾਗ ਖਰਾਬ ਹੋ ਗਿਆ। ਕਹਿੰਦਾ ਮੈਂ ਕਹਿੰਦਾ ਵੀ ਮੇਰਾ ਦਿਮਾਗ ਹੁਣ ਠੀਕ ਹੋ ਗਿਆ ਵੀ ਉਦੋਂ ਖਰਾਬ ਸੀ। ਖੈਰ ਗੁਰੂ ਕਿਰਪਾ ਕਰੇ ਖਾਲਸਾ ਪੰਥ ਵਿੱਚ ਇਹ ਦੁਬਧਾ ਦੂਰ ਹੋ ਜਾਏ, ਤੇ ਮਹਾਂਮੰਤਰ ਜਿਹੜਾ ਮਹਾਂਮੰਤਰ ਨਾਨਕ ਕਹਦਾ ਹਰ ਨਾਨਕ ਭੇਦ ਨਾ ਪਾਈ, ਵੀ ਸਾਨੂੰ ਇਹ ਪਰਮੇਸ਼ਰ ਵੱਲੋਂ ਮਿਲਿਆ ਨਾਮ ਸਤਿਗੁਰ ਕੈ ਜਨਮ ਹੈ। ਕਿਉਂਕਿ ਜਦੋਂ ਕੋਈ ਅੰਮ੍ਰਿਤ ਛਕਦਾ ਹੈ ਗੁਰੂ ਘਰ ਵਿੱਚ ਆਉਂਦਾ, ਉਹ ਨਵਾਂ ਜਨਮ ਹੈ। ਉਸ ਵੇਲੇ ਮਾਂ ਵੀ ਮਾਤਾ ਸਾਹਿਬਕਾਰ ਹੋ ਗਈ, ਪਿਤਾ ਗੁਰੂ ਗੋਬਿੰਦ ਸਿੰਘ ਹੋ ਗਏ, ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੋ ਗਏ, ਨਾਨਕੇ ਗੁਰੂ ਕੀ ਲਾਹੌਰ ਹੋ ਗਏ, ਤੇ ਬਾਸੀ ਅਨੰਦਪੁਰ ਸਾਹਿਬ ਦੇ ਹੋ ਗਏ, ਬਦਲ ਗਿਆ ਸਾਰਾ ਕੁਛ, ਇੱਕ ਪਰਿਵਾਰ ਹੋ ਗਿਆ, ਜਾਤ ਗੋਤ ਸਭ ਮਿਟ ਗਈ। ਤੋ ਇਸ ਕਰਕੇ ਖਾਲਸੇ ਕੀ ਜਾਤ ਪਾਤ ਖਾਲਸਾ ਹੀ ਮਨੋ ਭਾਈ, ਪਰ ਇਹਦੇ ਤੇ ਨਿਸ਼ਚਾ ਕਿੰਨਾ ਕਹਿ ਕਿੰਨਿਆਂ ਕਦਾ। ਸਤਿਗੁਰੂ ਕਹਿ ਜਨਮੇ ਹੋ, ਗੁਰੂ ਨਾਨਕ ਸਾਹਿਬ ਕਹਿੰਦੇ ਜੇ ਅਕਾਲ ਪੁਰਖ ਦੇ ਘਰ ਜਦੋਂ ਅਸੀਂ ਜਨਮ ਧਾਰਿਆ, ਬੇ ਨਦੀ ਦੁਆਰਾ ਗਏ, ਮਹਾਂਮੰਤਰ ਪਰਮੇਸ਼ਰ ਵੱਲੋਂ ਮਿਲਿਆ, ਇਹੀ ਅਸੀਂ ਗੁਰੂ ਦੇ ਘਰ ਦੀ ਜਨਮ ਧਾਰਿਆ, ਤੇ ਸਤਿਗੁਰ ਅਕਾਲ ਪੁਰਖ ਸਰੂਪ ਦੀ ਸਿਖਿਆਤਾ ਕਰਨ ਰੂਪ, ਪਰੋਖ ਗਿਆਨ ਦੀ ਪ੍ਰਾਪਤੀ ਕਰਨ ਰੂਪ ਜਨਮ ਧਾਰਿਆ। ਇਸ ਕਰਕੇ 84 ਅਲਖ ਜੋਨਾਂ ਦਾ ਆਵਾਗਮਨ ਜਿਹੜਾ ਨਾ ਗਵਨ ਮਿਟਾਇਆ, ਮਿਟਾ ਲਿਆ। ਜਦੋਂ ਸਤਿਗੁਰੂ ਅਕਾਲ ਪੁਰਖ ਦੇ ਨੇੜੇ ਆਏ ਤਦ ਜਨਮੇ ਤੇ ਜੰਮਣਾ ਅਤੇ ਗਵਨ ਜਾਣਾ ਮਿਟ ਗਿਆ ਸਾਰਾ। ਜਦ ਸਤਿਗੁਰਾਂ ਦੇ ਪਾਸ ਗਵਨ ਜਾਣਾ ਕੀਤਾ ਤਾਂ ਜਨਮ ਮਿਟਾਇਆ, ਬਦਲ ਗਿਆ, ਅਪਰੋਕਸ਼ ਜਿਹੜਾ ਗਿਆਨ ਹੈ ਉਹ ਪ੍ਰਾਪਤ ਹੋ ਗਿਆ, ਉਹਦੇ ਨਾਲ ਇਹ ਜਨਮ ਇਸ ਪ੍ਰਕਾਰ ਹੈ। ਤੁਸੀਂ ਕਿਹੜਾ ਬਟਾਇਆ ਸਮਝਦੇ ਹੋ ਵੀ ਮੈਂ ਤਲਵੰਡੀ ਵਾਲਾ ਘਰ ਛੱਡਤਾ ਹੋਊਗਾ, ਵੀ ਮੈਂ ਬਦਲ ਗਿਆ ਇੱਥੇ ਤੁਹਾਡੇ ਕੋਲ ਆ ਗਿਆ। ਹੁਣ ਦੂਸਰਾ ਜਿਹੜਾ ਪ੍ਰਸ਼ਨ ਸੀ, ਪਹਿਲਾਂ ਪ੍ਰਸ਼ਨ ਬੋਲੋ ਜੀ, ਦੂਸਰੇ ਨੰਬਰ ਦਾ,
ਕਾਹੇ ਕਉ ਤੁਝ ਇਹੋ ਮਨ ਲਾਇਆ,
ਇਹ ਮਨ ਕਿਸ ਪ੍ਰਕਾਰ ਤੁਸੀਂ ਲਾਇਆ ਹੈ, ਤੇ ਮਹਾਰਾਜ ਨੇ ਇਹਦਾ ਉੱਤਰ ਦਿੱਤਾ ਹੈ,
ਅਨਹਤ ਰਾਤੇ ਇਹੋ ਮਨ ਲਾਇਆ।
ਅਨਹਤ ਨਾਸ ਤੋਂ ਰਹਿਤ ਬ੍ਰਹਮ, ਤੇ ਸ਼ਬਦ ਹੈ ਜਿਹੜਾ ਉਹ ਅਨਹਤ ਬ੍ਰਹਮ ਸ਼ਬਦ ਦੇ ਵਿੱਚ ਪ੍ਰੇਮ ਦੇ ਰੰਗ ਰਾਤੇ ਰੰਗਿਆ ਹੋਇਆ, ਅਸਾਂ ਨੇ ਇਸ ਮਨ ਚਿੱਤ ਨੂੰ ਨਾਮ ਜਪਣ ਵਿੱਚ ਲਾਇਆ, ਇਉਂ ਲਾਇਆ ਇਧਰੋਂ, ਇਹ ਸਾਡਾ ਤਰੀਕਾ ਹੈ। ਹੁਣ ਤੀਸਰਾ ਪ੍ਰਸ਼ਨ ਬੋਲੋ ਜੀ,
ਕਿਤ ਬਿਦ ਆਸਾ ਮਨਸਾ ਖਾਈ,
ਤੁਸੀਂ ਆਸਾ ਤੇ ਮਨਸਾ ਨੂੰ ਕਿਵੇਂ ਅਭਾਵ ਕੀਤਾ, ਪਿੱਛੇ ਅਰਥ ਹੋ ਲਏ ਵਿਸਤਾਰ ਦੇ ਨਾਲ ਉਹਦੇ, ਤੇ ਉੱਤਰ ਦਿੰਦੇ ਨੇ ਮਹਾਰਾਜ ਸਾਹਿਬ ਜੀ,
ਮਨਸਾ ਆਸਾ ਸ਼ਬਦ ਜਲਾਈ,
ਦੁਨੀਆਂ ਦੀ ਆਸਾ ਬੁੱਧੀ ਦੀ ਮਨਸਾ ਵਾਸ਼ਨਾ ਗੁਰ ਸ਼ਬਦ ਉਪਦੇਸ਼ ਦੁਆਰਾ ਸ਼ਬਦ ਦੀ ਕਮਾਈ ਕਰਕੇ ਨਾਮ ਅਭਿਆਸ ਰੂਪ ਅਗਨੀ ਦੇ ਨਾਲ ਜਲਾਈ, ਜਲਾਉਣਾ ਕੀਤੀ, ਸਾੜ ਦਿੱਤੀ, ਨਿਵਿਰਤ ਕਰ ਦਿੱਤੇ।
ਕਿਤ ਵਿਦ ਜੋਤ ਨਿਰੰਤਰ ਪਾਈ,
ਇਹ ਹੁਣ ਪ੍ਰਸ਼ਨ ਚੌਥਾ ਜਿਹੜਾ ਪ੍ਰਸ਼ਨ ਹੈ, ਇਉਂ ਚੌਥਾ ਪ੍ਰਸ਼ਨ ਦੁਆਰੇ ਬੋਲੋ ਜੀ। ਚੌਥਾ ਪ੍ਰਸ਼ਨ,
ਕਿਤ ਬਿਦ ਜੋਤ ਨਿਰੰਤਰ ਪਾਈ,
ਕਿਸ ਜੁਗਤੀ ਦੇ ਨਾਲ ਇੱਕ ਰਸ ਜੋਤ ਅੰਤਰੇ ਭੇਦ ਤੋਂ ਰਹਿਤ ਪ੍ਰਾਪਤ ਕੀਤੀ? ਮਹਾਰਾਜ ਉੱਤਰ ਦਿੰਦੇ ਨੇ, ਇਸ ਦਾ
ਗੁਰਮੁਖ ਜੋਤ ਨਿਰੰਤਰ ਪਾਏ।
ਚੌਥੇ ਪ੍ਰਸ਼ਨ ਦਾ ਇਹ ਉੱਤਰ ਹੈ, ਮੁਖੀ ਗੁਰਾਂ ਦੁਆਰਾ ਨਿਰੰਤਰ ਇੱਕ ਰਸ ਅੰਤਰੇ ਤੋਂ ਰਹਿਤ ਜੋਤ ਪਾਉਣਾ ਕੀਤੀ ਹੈ, ਭਾਵ ਕੀ ਹੈ, ਸਾਰਿਆਂ ਵਿੱਚ ਇੱਕ ਪਰਮੇਸ਼ਵਰ ਜੀ ਜੋਤ ਹੀ ਵਿਆਪਕ ਜਾਣਨਾ ਕੀਤੀ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਇਹ ਅਸੀਂ ਪਾਉਣਾ ਕੀਤੀ ਹੈ, ਨਿਸ਼ਚੇ ਕੀਤਾ ਹੈ। ਇਉਂ ਮਹਾਰਾਜ ਨੇ ਜੋ ਉੱਤਰ ਦੇ ਦਿੱਤਾ ਹੈ। ਹੁਣ ਪੰਜਵਾਂ ਜਿਹੜਾ ਪ੍ਰਸ਼ਨ ਹੈ ਉਹਦਾ ਉੱਤਰ ਦੇਣਾ ਮਹਾਰਾਜ ਨੇ। ਪੰਜਵਾਂ ਪ੍ਰਸ਼ਨ ਬੋਲੋ ਜੀ।
ਬਿਨ ਦੰਤਾ ਕਿਉਂ ਖਾਈਐ ਸਾਰ,
ਇਹ ਤੁਹਾਨੂੰ ਪ੍ਰਸ਼ਨ ਵਾਲੀਆਂ ਪੰਕਤੀਆਂ ਪੋਥੀਆਂ ਲੱਭੀ ਜਾਂਦੀਆਂ ਨਾਲ, ਕਿਉਂ ਹੀ ਸੁਸਤ ਹੋਏ ਬੈਠੇ, ਲੱਭਦੀਆਂ ਨਾ, ਤੈਨੂੰ ਨਹੀਂ ਲੱਭੀਆਂ, ਮੈਂ ਉਵੇਂ ਦੇਖੀ ਜਾਂਦਾ ਹੇਠਾਂ ਨੂੰ, ਧਿਆਨ ਰੱਖਿਆ ਕਰ ਵਿੱਚ। ਦੁਬਾਰੇ ਬੋਲੋ ਜੀ ਪ੍ਰਸ਼ਨ।
ਬਿਨ ਦੰਤਾ ਕਿਉਂ ਖਾਈਐ ਸਾਰ,
ਇਹ ਬਿਨਾਂ ਦੰਦਾਂ ਤੋਂ ਸਾਰ ਲੋਹੇ ਨੂੰ ਕਿਵੇਂ ਚੱਬਣ ਦੀ, ਉਹ ਮਤਲਬ ਅੰਤਰੀ ਭਾਵ ਦੇ ਕਰਿਆ ਸੀ ਨਾ, ਅਰਥ ਹੋ ਗਏ ਇਹਦੇ ਪਿੱਛੇ। ਇਹਦਾ ਹੁਣ ਉੱਤਰ ਦਿੰਦੇ ਨੇ ਮਹਾਰਾਜ, ਤੇ ਉੱਤਰ ਦੇ ਵਿੱਚ ਦੱਸਦੇ ਹਨ,
ਤ੍ਰੈ ਗੁਣ ਮੀਟੇ ਖਾਈਐ ਸਾਰ।
ਤ੍ਰੈ ਨਾਮ ਹੈ ਤਿੰਨ ਦਾ, ਤਿੰਨਾਂ ਗੁਣਾਂ ਨੂੰ ਰਜੋ ਗੁਣ, ਸਤੋ ਗੁਣ, ਤਮਾਂ ਗੁਣ, ਤਿੰਨਾਂ ਨੂੰ ਮੇਟੇ ਮੇਟ ਕੇ ਨਿਮਰਤ ਕਰਕੇ ਸੰਸਾਰ ਰੂਪੀ ਸਾਰ ਲੋਹਾ ਮਿਥਿਆ ਨਿਸ਼ਚੇ ਕਰਨ ਰੂਪੀ ਖਾਈਐ ਖਾਣਾ ਕਰੀਦਾ, ਮਾਇਆ ਰੂਪੀ ਸਪਨੀ ਦੇ ਵਿਸ਼ੇ ਰੂਪੀ ਦੰਦਨ, ਇਸ ਵਿਸ਼ਿਆਂ ਰੂਪੀ ਦੰਦਾਂ ਤੋਂ ਬਗੈਰ ਹੋ ਕੇ ਤਿੰਨਾਂ ਗੁਣਾਂ ਨੂੰ ਮੇਟ ਕੇ ਤੇ ਸੰਸਾਰ ਰੂਪੀ ਲੋਹਾ ਤੇ ਭਾਵ ਅਭਾਵ ਕਰਨ ਰੂਪੀ ਖਾਣਾ ਕੀਤਾ। ਆ ਉੱਤਰ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ, ਬਰੀਕੀ ਤੋਂ ਬਰੀਕੀ ਵਾਲੇ ਜਿੱਥੇ ਸਿੱਧ ਲਿਜਾਉਣਾ ਚਾਹੁੰਦੇ ਨੇ ਮਹਾਰਾਜ ਸਾਹਿਬ ਜੀ ਐਨ ਨਿਰੁੱਤਰ ਕਰ ਦਿੰਦੇ ਨੇ। ਹੁਣ ਛੇਵਾਂ ਪ੍ਰਸ਼ਨ ਬੋਲੋ ਜੀ।
ਨਾਨਕ ਸਾਚਾ ਕਰੋ ਵਿਚਾਰ,
ਉਹਨੇ ਪ੍ਰਸ਼ਨ ਕੀਤਾ ਸੀ ਛੇਵਾਂ ਵੀ ਤੁਸੀਂ ਜੀ ਇਹ ਸੱਚਾ ਵਿਚਾਰ ਸਾਨੂੰ ਕਰਕੇ ਦਿਓ ਸੀ, ਇਹ ਇਹਨਾਂ ਦਾ ਛੇਵਾਂ ਸਵਾਲ ਸੀ। ਮਹਾਰਾਜ ਉਹਦਾ ਉੱਤਰ ਦਿੰਦੇ ਹਨ ਜੀ,
ਨਾਨਕ ਤਾਰੇ ਤਾਰਨ ਹਾਰ।
ਮਹਾਰਾਜ ਕਹਿੰਦੇ ਸੱਚਾ ਵਿਚਾਰ ਤਾਂ ਇਹੀ ਹੈ ਸਿੱਧੋ, ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਸਿੱਧੋ ਇਉਂ ਮੁਕਤੀ ਰੂਪ ਕਿਨਾਰੇ ਤੇ ਤਾਰਨ ਹਾਰ ਪਾਰ ਲੰਘਾਉਣ ਵਾਲਾ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਤਾਰੈ ਤਾਰ ਦੇਵੇਗਾ, ਇਹੋ ਸੱਚਾ ਵਿਚਾਰ ਹੈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਹੋਰ ਕਿਹੜੀ ਵਿਚਾਰ ਹੈ। ਫਿਰ ਸਿੱਧ ਆ ਗਏ ਜੀ, ਜਿਵੇਂ ਨਾ ਹਮਲਾਵਰ ਹੋ ਕੇ ਆਉਂਦੇ ਆ ਨਾ, ਹਮਲੇ ਕਰ ਕਰਕੇ ਆਉਂਦੇ, ਪ੍ਰਸ਼ਨਾਂ ਦੇ ਸ਼ਬਦਾਂ ਦੀ ਲੜਾਈ ਹੈ ਤੇ ਸ਼ਬਦਾਂ ਦੇ ਬਾਣ ਨੇ, ਸ਼ਬਦਾਂ ਦੇ ਹਥਿਆਰ ਨੇ। ਹੁਣ ਆ ਗਏ ਫਿਰ ਅੱਠ, ਆ ਗਏ ਇਕੱਠੇ ਹੋ ਕੇ ਵੀ ਅੱਠ ਪ੍ਰਸ਼ਨ ਇਕੱਠੇ ਆਉਣਗੇ। ਹੁਣ ਸੁਣੋ ਸਿੱਧਾਂ ਦੇ ਅੱਠ ਪ੍ਰਸ਼ਨ ਜੀ।
ਆਦਿ ਕੋ ਕਵਨ ਵਿਚਾਰ ਕਥੀਅਲੇ,
ਇਹ ਹੁਣ ਧਿਆਨ ਰੱਖਣਾ ਭਾਈ, ਕਿਉਂਕਿ ਸਭ ਤੋਂ ਜ਼ਿਆਦਾ ਗੁੰਝਲ ਵਾਲੀ ਬਾਤ ਆ ਗਈ ਹੈ, ਉਹ ਇਹ ਹੈ ਵੀ ਇਹ 21ਵੀਂ ਪੌੜੀ ਦੇ ਪ੍ਰਸ਼ਨਾਂ ਦਾ ਉੱਤਰ ਨਹੀਂ ਪਹਿਲਾਂ ਦੇਣਾ ਮਹਾਰਾਜ ਨੇ। ਇਹ ਪ੍ਰਸ਼ਨ ਕਹਿ ਕੇ ਹੋਰ ਅੱਗੇ ਸਿੱਧ ਆ ਜਾਣਗੇ, ਇਹ ਵਿਚਾਲੀ ਰਹਿ ਜਾਣਗੇ, ਤਿੰਨ ਪ੍ਰਸ਼ਨ ਹੋਰ ਅੱਗੇ ਆ ਜਾਣੇ ਨੇ, 11 ਇਕੱਠੇ ਹੋ ਜਾਣੇ ਨੇ, 8 ਤਾਂ ਇਹ ਹੋ ਗਏ ਨਾ, ਤੇ ਤਿੰਨ ਪ੍ਰਸ਼ਨ ਹੋਰ ਇਹਦੇ ਵਿੱਚ। ਉਹ ਕਾਲਾ ਪੈ ਗਿਆ, ਕਹਿੰਦਾ ਨਹੀਂ ਜੀ ਨਹੀਂ, ਇਹਨਾਂ ਨੂੰ ਬਾਅਦ ਚ ਉੱਤਰ ਦਿਓ, ਪਹਿਲਾਂ ਮੈਨੂੰ ਦਿਓ ਉੱਤਰ। ਮਹਾਰਾਜ ਕਹਿੰਦੇ ਤੈਨੂੰ ਉੱਤਰ ਦੇ ਦਿੰਦੇ ਪਹਿਲਾਂ। ਉਹ ਤਿੰਨ ਪ੍ਰਸ਼ਨਾਂ ਦੇ ਕੇ ਜਦੋਂ ਇਹਨਾਂ ਦਾ ਉੱਤਰ ਦੇਣਾ ਨਾ, ਉਦੋਂ ਪੌੜੀ ਅੱਗੇ ਚੱਲ ਕੇ 23ਵੀਂ ਆ ਜਾਣੀ ਹੈ, ਤੇ 23ਵੀਂ ਪੌੜੀ ਦੇ ਨਾਲ 21ਵੀਂ ਪੌੜੀ ਦੇ ਉੱਤਰ ਪ੍ਰਸ਼ਨ ਮਿਲਾਉਣੇ ਨੇ, ਕੰਮ ਸੌਖਾ ਜਿਹਾ ਨਹੀਂ ਹੈ। ਤੇ ਜਿਹੜਾ ਅੱਜ ਦੇ ਸਮੇਂ ਦੇ ਅੰਦਰ ਕਥਾ ਵਾਚਕਾਂ ਨੇ ਵੀ ਇਹ ਇੱਕ ਕਥਾ ਨੂੰ ਜਿਹੜਾ ਐਂ ਸਮਝ ਲਿਆ ਨਾ, ਜਿਵੇਂ ਖਿਡਾਉਣਾ ਹੁੰਦਾ, ਜਣਾ ਖਣਾ ਹਰੇਕ ਹੀ ਬਿਨਾਂ ਸਿੱਖੇ ਕਥਾ ਕਰਨ ਲੱਗ ਜਾਂਦਾ, ਇਹ ਕੰਮ ਕੋਈ ਸੌਖਾ ਨਹੀਂ। ਹੁਣ ਪ੍ਰੋਫੈਸਰ ਸਾਹਿਬ ਬੈਠੇ, ਪਹਿਲਾਂ ਪੜ੍ਹਾਈਆਂ ਕੀਤੀਆਂ ਨੇ ਤਾਂ ਪ੍ਰੋਫੈਸਰ ਲੱਗੇ ਹੋਏ ਯੂਨੀਵਰਸਿਟੀ 'ਚ, ਤੇ ਚਾਹੀਦਾ ਤਾਂ ਇਹ ਸੀ ਵੀ ਕਥਾ ਸਿੱਖ ਕੇ ਕਥਾ ਕੀਤੀ ਜਾਏ, ਕਥਾ ਕਰਨ ਵੇਲੇ ਸਿੱਖਣ ਲੱਗਦੇ ਆ। ਮੇਰੇ ਕੋਲ ਮਿਸਾਲ ਹੈ, 5-7 ਦੀ ਮੇਰੇ ਕੋਲ ਹੈ ਵੀ ਫੋਨ ਆਉਂਦੇ ਆ, ਅਖੇ ਜੀ ਆਹ ਦੱਸਿਓ ਮੈਂ ਕੱਲ੍ਹ ਨੂੰ ਕਥਾ ਕਰਨੀ ਹੈ। ਮੈਂ ਕਿਹਾ ਭਾਈ ਮੈਂ ਫੋਨਾਂ 'ਤੇ ਤੁਹਾਨੂੰ ਇਹ ਦੱਸਾਂ ਕਿ ਮੈਂ ਆਪਣਾ ਕੰਮ ਕਰਾਂ, ਤੁਸੀਂ ਪੜ੍ਹੇ ਕਿਉਂ ਨਹੀਂ? ਅਖੇ ਜੀ ਸਮਾਂ ਨਹੀਂ ਲੱਗਿਆ, ਉਦੋਂ ਬਾਅਦ ਜੀ ਫਿਰ ਕੀ ਕਰੀਏ, ਚਲੋ ਜੀ ਜੋਬ ਮਿਲ ਗਈ ਹੈ ਫਿਰ ਅਸੀਂ ਜੇ ਆ ਕਰਨਗੇ। ਮੈਂ ਇਹੀ ਕੰਮ ਪਾਠੀਆਂ ਦਾ ਹੋ ਗਿਆ, ਪਾਠ ਸਿੱਖਣਾ ਨਹੀਂ ਪਾਠੀ ਬਣ ਜਾਣਾ, ਪਾਠੀ ਲੱਗ ਜਾਣਾ, ਫਿਰ ਆਉਂਦਾ ਨਹੀਂ ਹੈ। ਸਮੁੱਚਾ ਪੰਥ ਇਹ ਚਿੰਤਾ ਕਰੇ ਇਸ ਗੱਲ ਦੀ, ਬਹੁਤ ਅਨਰਥ ਹੋ ਰਿਹਾ, ਪਾਠ ਦੇ ਥਾਂ ਤੇ ਪਾਪ ਹੋ ਰਿਹਾ। ਜਿਹਨੂੰ ਪਾਠ ਨਹੀਂ ਆਉਂਦਾ ਉਹ ਪਾਠ ਕਰ ਰਿਹਾ, ਜਿਹਨੂੰ ਕਥਾ ਨਹੀਂ ਆਉਂਦੀ ਉਹ ਕਥਾ ਕਰ ਰਿਹਾ। ਇਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਡੇ 'ਤੇ ਪ੍ਰਭਾਵ ਪਾਉਂਦਾ ਵੀ ਮੈਨੂੰ ਹੀ ਕਥਾ ਆਉਂਦੀ ਹੈ। ਕਥਾ ਦੇ ਸਮੁੰਦਰ ਦੇ ਵਿੱਚ ਤੈਰੀਆਂ ਜ਼ਰੂਰ ਲਾਈਆਂ ਨੇ, ਇਹ ਸਿੱਧ ਗੋਸ਼ਟ ਦੀ ਕਥਾ ਕਰਾਈ ਸੀ ਨਾਲ। ਮੈਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ, ਪਰ ਮੈਨੂੰ ਆਪਣੇ
ਅਧਿਆਪਕ ਧਾਰਮਿਕ ਅਧਿਆਪ ਮਹਾਂਪੁਰਖਾਂ ਤੇ ਵਿਸ਼ਵਾਸ ਹੈ। ਜਦੋਂ ਉਹਨਾਂ ਨੇ ਇੱਕ ਵਚਨ ਕਿਹਾ ਸੀ, ਕਹਿੰਦੇ ਮੇਰੀ ਜ਼ਿੰਮੇਵਾਰੀ ਹੈ ਇਹ ਕਥਾ ਦੇ ਅੱਖਰ ਤੇਰੇ ਦਿਮਾਗ 'ਚ ਕਿਵੇਂ ਪਾਉਣੇ ਨੇ, ਮੈਂ ਉਸ ਦਿਨ ਆਪਣੇ ਮਨ ਦੀ ਮਤ ਛੱਡ ਦਿੱਤੀ ਸੀ, ਸਮਰਪਿਤ ਹੋ ਗਏ ਸੀ ਵੀ ਠੀਕ ਹੈ, ਇਸ ਕਰਕੇ ਮੈਂ ਮੰਨਦਾ ਹੀ ਨਹੀਂ ਵੀ ਮੈਂ ਕਥਾ ਕਰਦਾ, ਇਹ ਤਾਂ ਮਹਾਂਪੁਰਖਾਂ ਦੇ ਬੋਲ, ਉਹਨਾਂ ਦੀ ਦਿੱਤੀ ਸਿੱਖਿਆ, ਕਲਗੀਧਰ ਪਾਤਸ਼ਾਹ ਦੇ ਕੀਤੇ ਹੋਏ ਅਰਥਾਂ ਨੂੰ ਜਿਨ੍ਹਾਂ ਨੇ ਸੰਭਾਲ ਕੇ ਰੱਖਿਆ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੋਲ, ਮਹਾਰਾਜ ਕਿਰਪਾ ਕਰੇ। ਤੇ ਇਉਂ ਸਾਸ ਜੀ ਇਹ ਅੱਠ ਪ੍ਰਸ਼ਨਾਂ ਦੀ ਲੜੀ ਹੈ। ਪਹਿਲਾ ਪ੍ਰਸ਼ਨ ਸੁਣੋ ਜੀ।
ਆਦਿਕ ਕਵਨ ਵਿਚਾਰ ਕਥੀਅਲੇ,
ਸੰਸਾਰ ਦੇ ਆਦਿ ਮੁੱਢ ਚ, ਇਹ ਪਹਿਲਾ ਪ੍ਰਸ਼ਨ ਹੈ, ਤੇ ਉਹਦੇ ਵਿੱਚ ਕਵਨ ਕਿਸ ਦਾ ਵਿਚਾਰ ਕਥੀਅਲੇ ਕਥਨ ਕਰੀਦਾ ਹੈ, ਕਿਹੜੇ ਵਿਚਾਰ ਨਾਲ ਜਗਤ ਦੇ ਮੁੱਢ ਨੂੰ ਰਚਿਆ ਸੀ, ਤੇ ਕਿਰਪਾ ਕਰਕੇ ਇਹ ਕਥਨ ਕਰੋ। ਪ੍ਰਸ਼ਨ ਪਹਿਲਾ ਸੀ, ਹੁਣ ਦੂਜਾ ਪ੍ਰਸ਼ਨ ਸੁਣੋ।
ਸੁਨ ਕਹਾ ਕਰ ਆਸੋ,
ਤੇ ਹੁਣ ਦੂਜਾ ਪ੍ਰਸ਼ਨ ਸਿੱਧ ਨੇ ਕਰਤਾ, ਸੁਨ ਅਫੁਰ ਬ੍ਰਹਮ, ਕਹਾਂ ਕਿਸ ਘਰ ਵਿੱਚ ਵਾਸੋ ਵਸਦਾ ਹੈ। ਹੁਣ ਤੀਸਰਾ ਪ੍ਰਸ਼ਨ ਅੱਗੇ ਹੋਰ ਕਰਦੇ ਹੈ।
ਗਿਆਨ ਕੀ ਮੁਦਰਾ ਕਵਨ ਕਥੀਅਲੇ,
ਗਿਆਨਵਾਨਾਂ ਦੀ ਮੁਦਰਾ ਨਿਸ਼ਾਨੀ ਕਵਨ ਕਿਹੜੀ ਕਥੀਅਲੇ ਕਥਨ ਕੀਤੀ ਜਾਂਦੀ ਹੈ, ਗਿਆਨ ਦੀਆਂ ਮੁਦਰਾ ਕਿਹੜੀਆਂ ਕਥਨ ਹੈ, ਇਹ ਪ੍ਰਸ਼ਨ ਕੀਤਾ ਤੀਸਰਾ। ਹੁਣ ਚੌਥਾ ਪ੍ਰਸ਼ਨ ਕਰ ਦਿੱਤਾ ਨਾਲੇ।
ਘਟ ਘਟ ਕਵਨ ਨਿਵਾਸੋ,
ਘਟਾਂ ਘਟਾਂ ਚ ਕਿਸ ਦਾ ਨਿਵਾਸੋ ਵਾਸ ਹੈ, ਘਟਾਂ ਘਟਾਂ ਵਿੱਚ ਕੌਣ ਵਸਦਾ ਹੈ, ਇਹ ਕਈ ਪ੍ਰਸ਼ਨ ਤਾਂ ਮੁੜ ਕੇ, ਕਿਉਂਕਿ ਸਿੱਧ ਬਦਲ ਜਾਂਦਾ ਹੈ, ਪ੍ਰਸ਼ਨ ਆ ਜਾਂਦਾ ਮੁੜ ਕੇ, ਥੋੜਾ ਹੀ ਫਰਕ ਪੈਂਦਾ ਹੈ, ਇਹ ਚੌਥਾ ਪ੍ਰਸ਼ਨ। ਪੰਜਵਾਂ ਪ੍ਰਸ਼ਨ ਕਰਦੇ ਹੈ,
ਕਾਲ ਕਾ ਠੀਗਾ ਕਿਉਂ ਜਲਾਇਆ ਨੇ,
ਇਹ ਕਾਲ ਦਾ ਜਿਹੜਾ ਠੀਗਾ ਹੈ, ਠੀਗਾ ਨਾਮ ਸੋਟੇ ਦਾ ਹੁੰਦਾ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਇਹ ਕਾਲ ਦਾ ਡੰਡਾ ਬਹੁਤ ਔਖਾ ਹੈ, ਸਹਿਣਾ ਬਹੁਤ ਔਖਾ ਹੈ, ਤੇ ਇਸ ਕਰਕੇ ਕਾਲ ਕਾ ਠੀਗਾ ਕਿਉਂ ਜਲਾਈਏ, ਇਹ ਪ੍ਰਸ਼ਨ ਹੈ ਪੰਜਵਾਂ, ਇਹਨੂੰ ਕਿਵੇਂ ਸਾੜੀਦਾ, ਨਾਸ ਕਿਵੇਂ ਕਰੀਦਾ ਹੈ। ਅੱਗੇ ਛੇਵਾਂ ਪ੍ਰਸ਼ਨ ਕਰਦੇ ਹੈ,
ਕਿਉਂ ਨਿਰਭਉ ਘਰ ਜਾਈਐ,
ਡਰ ਤੋਂ ਰਹਿਤ ਘਰ ਵਿੱਚ ਕਿਉਂ ਕਿਵੇਂ ਜਾਈਦਾ, ਭਾਵ ਜਿੱਥੇ ਕਾਲ ਦਾ ਭਾਈ ਨਾ ਹੋਵੇ ਉਹ ਕਿਹੜਾ ਘਰ, ਕਿੱਥੇ ਜਾਈਏ, ਕਿਵੇਂ ਜਾਈਏ। ਹੁਣ ਅੱਗੇ ਸੱਤਵਾਂ ਪ੍ਰਸ਼ਨ ਕਰਦੇ ਹੈ,
ਸਹਿਜ ਸੰਤੋਖ ਕਾ ਆਸਣ ਜਾਣੈ,
ਸਹਿਜ ਸ਼ਾਂਤੀ ਤੇ ਸੰਤੋਖ ਸਬਰ ਆਦਿ ਸੁਭ ਗੁਣਾਂ ਦਾ ਆਸਣ ਲਾਉਣਾ ਕਿਵੇਂ ਜਾਣੇ ਜਾਣਨਾ ਕਰੇ, ਭਾਵ ਕਿਵੇਂ ਸਹਿਜ ਤੇ ਸੰਤੋਖ ਆਦਿ ਗੁਣਾਂ ਨੂੰ ਧਾਰਨ ਕਰੇ, ਸ਼ਾਂਤੀ ਤੇ ਸੰਤੋਖ ਆਦਿ ਗੁਣਾਂ ਵਿੱਚ ਆਸਣ ਸਥਿਤ ਹੋਣਾ ਕਿਵੇਂ ਜਾਣੇ, ਇਹ ਸੱਤ ਪ੍ਰਸ਼ਨ ਹੋ ਗਏ। ਹੁਣ ਅੱਠਵਾਂ ਪ੍ਰਸ਼ਨ ਕਰਨਗੇ,
ਕਿਉਂ ਛੇਦੇ ਬੈਰ ਆਈਐ,
ਕਾਮ ਕ੍ਰੋਧ ਆਦਿਕ ਬੈਰੀਆਂ ਨੂੰ ਕਿਉਂ ਕਿਵੇਂ ਛੇਦੇ ਕੱਟਣਾ ਕਰੇ, ਬੈਰੀ ਨੇ ਇਹ, ਤੇ ਇਉਂ ਫਿਰ ਇਹ ਪ੍ਰਸ਼ਨ ਸਾਸ ਜੀ ਜਿਹੜਾ ਕੀਤਾ ਸਿੱਧ ਨੇ, ਇਹ ਹੁਣ ਅੱਠਵਾਂ ਪ੍ਰਸ਼ਨ ਸੀ ਅਖੀਰਲਾ। ਹੁਣ ਅਗਲੀਆਂ ਤੁਕਾਂ ਨੂੰ ਉਚਾਰਨ ਕਰਕੇ ਗੁਰਾਂ ਨੇ ਪਹਿਲਾਂ ਤਾਂ ਪ੍ਰਸ਼ਨ ਦਾ ਸਮੁੱਚਾ ਹੀ ਉੱਤਰ ਦੇ ਦਿੱਤਾ, ਇਹ ਵੀ ਰੀਤ ਸੀ ਮਹਾਰਾਜ ਜੀ, ਪਹਿਲਾਂ ਦੋ ਤੁਕਾਂ ਵਿੱਚ ਉੱਤਰ ਦੇ ਦਿੰਦੇ ਜਿਹੜਾ ਉਹਨਾਂ ਦੇ ਸਮਝੇ ਨਹੀਂ ਸੀ ਆਉਂਦਾ, ਮਹਾਰਾਜ ਨੇ ਇਹ ਉੱਤਰ ਤਾਂ ਦੇ ਦਿੱਤਾ ਪਰ ਇਹ ਸਮਝ ਨਹੀਂ ਆਇਆ ਉਹਨਾਂ ਦੇ, ਉਹ ਫਿਰ ਬੇਨਤੀ ਕਰਨਗੇ ਵੀ ਸਾਨੂੰ ਤਾਂ ਮਹਾਰਾਜ ਦੁਆਰੇ ਖੋਲ ਕੇ ਦੱਸੋ। ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤਾ,
ਗੁਰ ਕੈ ਸ਼ਬਦ ਹੋਮੈ ਬਿਖ ਮਾਰੈ,
ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਦੇਹ ਦੀ ਹੋਮੇ ਹੰਗਤਾ ਤੇ ਵਿਖ ਵਿਸ਼ਿਆਂ ਦੀ ਵਾਸ਼ਨਾ ਨੂੰ, ਵਿਖ ਵਿਸ਼ਿਆਂ ਦੀ ਵਾਸ਼ਨਾ ਨੂੰ ਮਾਰੈ ਮਾਰਨਾ ਕਰੇ, ਹੋਮੇ ਰੂਪੀ ਵਿਖ ਵਿਓ ਨੂੰ ਮਾਰਨਾ ਕਰੇ,
ਤਾਂ ਨਿਜ ਘਰ ਹੋਵੇ ਵਾਸੋ,
ਤਦ ਹੀ ਨਿਜ ਆਪਣੇ ਸੋਹੇ ਸਰੂਪ ਵਿੱਚ ਵਾਸਾ ਤੇ ਤਾਂ ਵਸਣਾ ਹੋਵੇਗਾ ਭਾਈ, ਤੇ ਇਹ ਉੱਤਰ ਦਿੱਤਾ ਪਰ ਉਹਨਾਂ ਦੇ ਸਮਝ ਆਉਣ ਵਾਲਾ ਉੱਤਰ ਨਹੀਂ ਸੀ।
ਜਿਨ ਰਚ ਰਚਿਆ ਤਿਸ ਸ਼ਬਦ ਪਛਾਣ,
ਜਿਨ ਜਿਸ ਪਰਮੇਸ਼ਰ ਨੇ ਪੰਜਾਂ ਤੱਤਾਂ ਨੂੰ ਰਚ ਕੇ ਸੰਸਾਰ ਨੂੰ ਰਚਿਆ ਰਚਨਾ ਕੀਤਾ, ਤਿਸ ਉਸ ਦੇ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਪਛਾਣੇ ਪਛਾਣਨਾ ਕਰੋ। ਸਤਿਗੁਰੂ ਜੀ ਕਥਨ ਕਰਦੇ ਹੈ, ਜਿਨ ਰਚ ਰਚਿਆ ਤੇ ਸ਼ਬਦ ਪਛਾਣੇ ਉਹਨੂੰ ਪਛਾਣਨਾ ਕਰੋ, ਫਿਰ
ਨਾਨਕ ਤਾ ਕਾ ਦਾਸੋ,
ਤਾਂ ਉਸ ਦਾ ਕੀ ਦਾਸੋ ਸੇਵਕ ਬਣਨਾ ਕਰੇ, ਤਾਂ ਹੀ ਉਸ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਜਿਸ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਨੂੰ ਰਚਿਆ, ਜੋ ਉਸ ਸ਼ਬਦ ਬ੍ਰਹਮ ਨੂੰ ਪਛਾਣੇ ਪਹਿਚਾਨਣ ਵਾਲਾ ਹੈ, ਉਸ ਦਾ ਸੇਵਕ ਹੋਣਾ ਕਰੇ। ਇੱਥੋਂ ਤੱਕ ਤੁਕਾਂ ਦੇ ਅਰਥ ਜਿਹੜੇ ਸੰਪਰਦਾ ਵਿੱਚ ਪ੍ਰਸ਼ਨ ਉੱਤਰ ਦੇ ਰੂਪ ਵਿੱਚ ਉਹ ਸਾਸੀ ਇਸ ਪ੍ਰਕਾਰ ਵੀ ਕੀਤੇ ਜਾਂਦੇ ਹਨ। ਹਾਂਜੀ, ਗੁਰ ਕੈ ਸ਼ਬਦ ਹੋਮੇ,
ਗੁਰ ਕੈ ਸ਼ਬਦ ਹੋਮੇ ਬਿਖ ਮਾਰੈ,
ਇਹ ਦੋਨਾਂ ਤੁਕਾਂ ਦਾ ਨਾ ਅਰਥ ਜਿਹੜਾ ਅਨਮੇ ਰੀਤ ਦੇ ਉਨਾਰ ਥੋੜਾ ਜਿਹਾ ਸਮਝਣ ਦੇ ਵਿੱਚ ਕਠਿਨਾਈ ਤਾਂ ਆਉਂਦੀ ਹੈ, ਪਰ ਸੰਪਰਦਾਈ ਵਿਚਾਰਧਾਰਾ ਦੇ ਅਰਥਾਂ ਨੂੰ ਛੱਡਿਆ ਨਹੀਂ ਜਾ ਸਕਦਾ। ਗੁਰ ਕੈ ਸ਼ਬਦ ਹੋਮੇ ਬਿਖ ਮਾਰੈ, ਸੋ ਇਸ ਰੂਪਰੀ ਘਰ ਵਿਚ ਨਿਵਾਸ ਕਿਸ ਪ੍ਰਕਾਰ ਹੁੰਦਾ ਇਹ ਪ੍ਰਸ਼ਨ ਕਰਕੇ ਕਹਿੰਦੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਵਿਸ਼ੇ ਵਿਕਾਰਾਂ ਨੂੰ ਮਾਰ ਨਾ ਕਰੇ ਤਾਂ ਜੀਵ ਨੂੰ ਸਵੈ ਸਰੂਪ ਰੂਪੀ ਘਰ ਵਿਚ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੁਰ ਕੈ ਸਾਹਿਬ ਹੋਮੇ ਬਿਖਮਾਰ ਹੈ। ਹਾਂਜੀ
ਤਾਂ ਨਿਜ ਘਰ ਹੋਵੇ ਵਾਸੋ
ਤੇ ਜਿਸ ਵੇਲੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹੋਮੇ ਤੇ ਵਿਸ਼ੇ ਵਿਕਾਰਾਂ ਨੂੰ ਮਾਰ ਨਾ ਕਰੇ ਤਾਂ ਜੀਵ ਦਾ ਸਵੈ ਸਰੂਪ ਘਰ ਵਿਚ ਵਾਸਾ ਹੁੰਦਾ ਹੈ। ਅੱਗੇ ਦੱਸਦੇ ਹਨ ਕਹਿੰਦੇ ਜਿਨ ਰਚ ਰਚਿਆ। ਹਾਂਜੀ ਬੋਲਦੇ
ਜਿਨ ਰਚ ਰਚਿਆ
ਤੇ ਜਿਸ ਪ੍ਰਭੂ ਨੇ ਪੰਜਾਂ ਤੱਤਾਂ ਨੂੰ ਰਚ ਕੇ ਸਾਰੇ ਸੰਸਾਰ ਨੂੰ ਰਚਨਾ ਬਣਾਉਣਾ ਕੀਤਾ ਹੈ ਐਸਾ ਜੋ ਵਾਹਿਗੁਰੂ ਹੈ
ਨਾਨਕ ਤਾਕਾ ਦਾਸੋ
ਅਨਵੇਂ ਰੀਤ ਹੈ ਨਾ ਉਸ ਦੀ ਪ੍ਰਾਪਤੀ ਦਾ ਸਾਧਨ ਦਾਸੋ ਦੱਸਣਾ ਕਰੋ ਉੱਤਰ ਵਿਚ ਦੱਸਦੇ ਤਿਸ ਸ਼ਬਦ ਪਛਾਣੇ ਬੋਲੋ ਹੁਣ
ਤਿਸ ਸ਼ਬਦ ਪਛਾਣ
ਉਸ ਪ੍ਰਮਾਤਮਾ ਨੂੰ ਗੁਰਾਂ ਦੇ ਸ਼ਬਦ ਕਮਾਈ ਕਰਕੇ ਪਛਾਣਨਾ ਕਰੇ ਇਹੋ ਹੀ ਉਸ ਦੀ ਪ੍ਰਾਪਤੀ ਦਾ ਅਸਲ ਸਾਧਨ ਹੈ। ਜਦੋਂ ਗੁਰੂ ਸਾਹਿਬ ਨੇ ਸਾਰੇ ਸਵਾਲਾਂ ਦਾ ਸਮੁੱਚਾ ਉੱਤਰ ਦੇ ਦਿੱਤਾ ਨਾ ਤਾਂ ਇੱਕ ਸਿੱਧ ਕਹਿਣ ਲੱਗਾ ਕਿ ਇਕੱਲੇ ਇਕੱਲੇ ਪ੍ਰਸ਼ਨ ਦਾ ਉੱਤਰ ਦੇਣਾ ਕਰੋ ਜੀ। ਤਾਂ ਗੁਰੂ ਸਾਹਿਬ ਜੀ ਇਕੱਲੇ ਇਕੱਲੇ ਪ੍ਰਸ਼ਨ ਦਾ ਉੱਤਰ ਦੇਣ ਲੱਗੇ ਬਸ ਅਜੇ ਸ਼ੁਰੂ ਨਹੀਂ ਸੀ ਕਰਿਆ ਇਹ ਅੱਠ ਪ੍ਰਸ਼ਨ ਜਿਹੜੇ ਉਹਨਾਂ ਨੇ ਕੀਤੇ ਅਜੇ ਲੜੀ ਨਹੀਂ ਸ਼ੁਰੂ ਕੀਤੀ। ਇੰਨੇ ਨੂੰ ਇੱਕ ਹੋਰ ਸਿੱਧ ਬਾਹਲਾ ਹੀ ਕਾਲਾ ਜਿਹਾ ਮੂਹਰੇ ਆ ਗਿਆ ਉਹਨੇ ਕਰੇ ਤਿੰਨ ਪ੍ਰਸ਼ਨ ਅੱਠ ਤਾਂ ਇਹ ਹੋ ਗਏ ਜਿਹਨਾਂ ਦਾ ਅਜੇ ਉੱਤਰ ਨਹੀਂ ਦਿੱਤਾ ਤਿੰਨ ਹੋਰ ਆ ਕੇ ਕਰਤੇ ਉਹਨੇ ਗਿਆਰਾਂ ਇਕੱਠੇ ਹੋ ਗਏ ਪ੍ਰਸ਼ਨ ਇਸ ਕਰਕੇ ਸ਼ਬਦ ਥੋੜਾ ਜ਼ਿਆਦਾ ਔਖਾ ਹੈ। ਤਿੰਨ ਪ੍ਰਸ਼ਨ ਉਹਨੇ ਕੀਤੇ ਨੇ ਉਹਨਾਂ ਦੇ ਤਿੰਨਾਂ ਪ੍ਰਸ਼ਨਾਂ ਚੋਂ ਪਹਿਲਾ ਪ੍ਰਸ਼ਨ ਕੀ ਹੈ ਉਸ ਤਰ੍ਹਾਂ ਤਾਂ ਨੌਵਾਂ ਪ੍ਰਸ਼ਨ ਹੋ ਗਿਆ ਨਾ ਪਰ ਇਹ ਨਾਲ ਨਹੀਂ ਜੋੜਨਾ ਇਹ ਤਿੰਨ ਵੱਖਰੇ ਰੱਖਣੇ ਆ ਅੱਠ ਵੱਖਰੇ ਰੱਖਣੇ ਆ। ਪਹਿਲਾ ਪ੍ਰਸ਼ਨ ਕੀ ਹੈ ਉਹ ਕਹਿੰਦਾ ਹੈ ਪ੍ਰਸ਼ਨ ਪਹਿਲਾ ਕੀਤਾ
ਕਹਾ ਤੇ ਆਵੇ
ਇਹ ਜੀਵ ਕਿੱਥੋਂ ਆਵੇ ਆਉਂਦਾ ਹੈ ਜੀ
ਕਹਾ ਇਹੋ ਜਾਵੇ
ਦੂਸਰਾ ਪ੍ਰਸ਼ਨ ਇਹ ਕਿੱਥੇ ਜਾਵੇ ਜਾਂਦਾ ਹੈ ਜੀ ਮਰ ਕੇ
ਕਹਾ ਇਹੋ ਰਹੇ ਸਮਾਈ
ਤੀਸਰਾ ਪ੍ਰਸ਼ਨ ਇਹ ਕਿੱਥੇ ਸਮਾ ਰਹਿੰਦਾ ਲੀਨ ਹੋਇਆ ਰਹਿੰਦਾ ਮੱਧ ਕਾਲ ਵਿਚ ਇਹ ਜੀਵ ਕਿੱਥੇ ਸਮਾਇਆ ਰਹਿੰਦਾ ਹੈ ਇਹ ਜਿਹੜਾ ਹੈ ਸ਼ਬਦ
ਇਸ ਸ਼ਬਦ ਕੋ ਜੋ ਅਰਥ ਆਵੇ
ਇਸ ਸ਼ਬਦ ਉਪਦੇਸ਼ ਨੂੰ ਜਿਹੜਾ ਅਰਥ ਆਵੇ ਤਾਤਪਰਜ ਸਿਧਾਂਤ ਜਾਣੇਗਾ ਤੇ ਜਣਾ ਦੇਵੇਗਾ ਇਉਂ ਸਮਝ ਲਓ ਦੱਸ ਦੇਵੇਗਾ ਧਾਰਨ ਕਰਾ ਦੇਵੇਗਾ ਜਾਂ ਧਾਰਨ ਕਰ ਲਵੇਗਾ ਤਾਂ ਫਿਰ ਦੱਸ ਦੇ ਤਿਸ
ਗੁਰ ਤਿਲ ਨਾ ਤਮਾਈ
ਉਸ ਗੁਰੂ ਨੂੰ ਮੈਂ ਸਿੱਧ ਮੰਨਾਂਗਾ ਉਹ ਕਹਿੰਦਾ ਇਹ ਕਹਾਂਗਾ ਕਿ ਤਿਸ ਗੁਰੂ ਨੂੰ ਤਿਲ ਰੰਚਕ ਮਾਤਰ ਵੀ ਤਮਾਈ ਤਮਾ ਖਵਾਸ਼ ਤਮੋ ਗੁਣ ਨਹੀਂ ਹੈ ਉਹ ਪੂਰਾ ਹੈ ਉਹ ਗੁਰੂ ਤਮਾਈ ਤਮ ਅਗਿਆਨ ਰੂਪੀ ਹਨੇਰੇ ਤੋਂ ਰਹਿਤ ਹੈ ਗਿਆਨੀ ਹੈ ਇਹ ਸਿੱਧ ਨੂੰ ਗੁਰੂ ਸਾਹਿਬ ਜੀ ਉੱਤਰ ਦੇਣੇ ਹੀ ਲੱਗੇ ਹੁਣ ਦੱਸੋ ਇਹਨੂੰ ਅਜੇ ਉੱਤਰ ਦੇਣ ਲੱਗੇ ਇੱਕ ਹੋਰ ਆ ਗਿਆ ਉਹ ਕਹਿਣ ਲੱਗਾ ਜੀ ਖੜ ਜੋ ਰਿਹਾ ਕਰ ਮਹਾਰਾਜ ਕਹਿੰਦੇ ਕੀ ਹੋ ਗਿਆ ਤੈਨੂੰ ਕਹਿੰਦਾ ਜੀ ਮੈਂ ਸਿੱਧਾਂ ਦਾ ਲੰਗ ਰਹੀ ਹਾਂ ਸਿੱਧਾਂ ਦਾ ਲੰਗਰ ਤਿਆਰ ਕਰਨ ਵਾਲਾ ਲਾਂਗਰੀ ਨੂੰ ਬੜੇ ਕੰਮ ਹੁੰਦੇ ਨੇ ਮੇਰਾ ਉੱਤਰ ਦੇ ਦਿਓ ਪਹਿਲਾਂ ਮੈਂ ਜਾ ਕੇ ਆਪਣੀਆਂ ਰੋਟੀਆਂ ਪਕਾਵਾਂ ਮੈਂ ਲੰਗਰ ਦਾ ਕੰਮ ਕਰਨਾ ਇਸ ਕਰਕੇ ਮੈਨੂੰ ਦਿਓ ਉੱਤਰ ਪਹਿਲਾਂ ਲਓ ਜੀ ਉਹ ਲਾਂਗਰੀ ਸਿੱਧਾ ਆ ਗਿਆ ਮੂਹਰੇ ਉਹ ਆ ਕੇ ਕਹਿਣਾ ਮੇਰੇ ਪ੍ਰਸ਼ਨ ਦਾ ਉੱਤਰ ਦਿਓ ਉਹਨੇ ਪਹਿਲਾ ਪ੍ਰਸ਼ਨ ਇਹ ਕੀਤਾ ਜੇ
ਕਿਉਂ ਤੱਤੈ ਅਵਗਤੈ ਪਾਵੈ
ਜੋ ਅਵਗਤੇ ਅਵਿਨਾਸ਼ੀ ਪਰਮੇਸ਼ਰ ਹੈ ਉਹ ਤੱਤੇ ਸਿਧਾਂਤ ਨੂੰ ਕਿਵੇਂ ਪਾਵੇ ਪਾਉਣਾ ਕਰੇ ਭਾਵ ਕੀ ਹੈ ਤੱਤੈ ਸਿਧਾਂਤ ਸਰੂਪ ਪਰਮੇਸ਼ਰ ਜੋ ਅਵਗਤ ਹੈ ਅਵ ਵਿਸ਼ੇਸ਼ ਕਰਕੇ ਸਾਰਿਆਂ ਵਿੱਚ ਗਤੇ ਪ੍ਰਾਪਤ ਰੂਪ ਹੈ ਉਹਨੂੰ ਕਿਵੇਂ ਪਾਉਣਾ ਕਰੇ ਇਹ ਸਿੱਧੇ ਪ੍ਰਸ਼ਨ ਦਾ ਉੱਤਰ ਗੁਰੂ ਸਾਹਿਬ ਨੇ ਉਹ ਨਾਲ ਹੀ ਦੇ ਦਿੱਤਾ ਉਹਨੂੰ ਨਾਲ ਦੀ ਨਾਲ ਕਹਿੰਦੇ ਤੂੰ ਕਾਹਲਾ ਹੈ ਕਹਿੰਦੇ ਲੈ ਤੈਨੂੰ ਉੱਤਰ ਨਾਲ ਹੀ ਦੇ ਦਿੰਦੇ ਹਾਂ ਮਹਾਰਾਜ ਨੇ ਉੱਤਰ ਦੇਣ ਲੱਗੇ
ਗੁਰਮੁਖ ਲੱਗੇ ਪਿਆਰੋ
ਮੁਖੀ ਗੁਰਾਂ ਦੀ ਸੰਗਤ ਵਿੱਚ ਗੁਰਮੁਖਾਂ ਦੀ ਸੰਗਤ ਵਿੱਚ ਪਿਆਰੋ ਪ੍ਰੇਮ ਲੱਗੇ ਲਗਾਉਣਾ ਕਰ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ ਉਹਨੂੰ ਸਿੱਧ ਨੂੰ ਕਹਿੰਦੇ ਅਗਲੀ ਪੰਕਤੀ ਸਿਧਾਂਤ ਰੂਪ ਵਿੱਚ ਕਥਨ ਕਰਦੇ ਹਨ ਜੇ
ਆਪੇ ਸੁਰਤਾ ਆਪੇ ਕਰਤਾ
ਉਹ ਪਰਮੇਸ਼ਰ ਆਪ ਹੀ ਸੁਰਤਾ ਗਿਆਤਾ ਹੈ ਪੰਡਿਤ ਵਿਦਵਾਨ ਪੜਿਆ ਪੰਡਿਤ ਆਪ ਹੀ ਹੈ ਵਿਦਵਾਨ ਰੂਪ ਆਪ ਹੀ ਹੈ ਆਪ ਹੀ ਜੀਵ ਰੂਪ ਹੋ ਕੇ ਸਾਧਨ ਕਰਤਾ ਕਰਨ ਵਾਲਾ ਹੈ ਆਪੇ ਸੁਰਤਾ ਆਪੇ ਕਰਤਾ ਆਪ ਹੀ ਸੁਰਤਾ ਸਰੋਤਾ ਰੂਪ ਹੈ ਆਪ ਹੀ ਗੁਰੂ ਰੂਪ ਹੈ ਉਹ ਉਪਦੇਸ਼ ਦੇਣ ਵਾਲਾ ਗੁਰੂ ਸਰੂਪ ਹੋ ਕੇ ਆਪ ਹੀ ਹੈ
ਕਹੋ ਨਾਨਕ ਵਿਚਾਰੋ
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜ਼ਿਆਦਾ ਆਪਣਾ ਆਤਮਕ ਸਰੂਪ ਪ੍ਰਤੀਤ ਹੋਵੇ ਤਾਂ ਹੀ ਉਸ ਸਰੂਪ ਦਾ ਇਹੋ ਹੀ ਵਿਚਾਰ ਪ੍ਰਾਪਤ ਹੁੰਦਾ ਹੈ ਇਉਂ ਮਹਾਰਾਜ ਸਾਹਿਬ ਨੇ ਸਮੁੱਚਾ ਉੱਤਰ ਦੇ ਦਿੱਤਾ ਅੱਗੇ ਹੁਣ ਗੁਰਾਂ ਨੇ ਪ੍ਰਸ਼ਨ ਕਰਨ ਵਾਲੇ ਦੂਸਰੇ ਸਿੱਧ ਇਹ ਜਿਹੜਾ ਦੂਜਾ ਸੀ ਉਹ ਜਿਹਦੇ ਤਿੰਨ ਪ੍ਰਸ਼ਨ ਸੀ ਯਾਦ ਰੱਖਿਓ ਇਹ ਤਾਂ ਇਕੱਲਾ ਹੀ ਸੀ ਨਾ ਇਹਦਾ ਤਾਂ ਇਹਦਾ ਤਾਂ ਨਾਲੇ ਨਿਬੇੜਤਾ ਕੰਮ ਹੁਣ ਤਿੰਨ ਪ੍ਰਸ਼ਨ ਵਾਲਾ ਲੈਣਗੇ ਪਹਿਲਾਂ ਫਿਰ ਅੱਠ ਪ੍ਰਸ਼ਨ ਵਾਲੇ ਨੂੰ ਦੇਖਣਗੇ ਇਉਂ ਥੋੜਾ ਜਿਹਾ ਹੈ। ਉਹ ਤਿੰਨ ਪ੍ਰਸ਼ਨਾਂ ਦਾ ਉੱਤਰ ਦੇਣ ਲੱਗੇ ਨੇ। ਪਹਿਲਾ ਪ੍ਰਸ਼ਨ ਕਹੋ ਜੀ ਉਸ ਦਾ, ਪਹਿਲੇ ਸਿੱਧ ਦਾ
ਕਹਾ ਤੇ ਆਵੇ,
ਉਹਦਾ ਪ੍ਰਸ਼ਨ ਸੀ ਕਿੱਥੋਂ ਆਉਂਦਾ ਹੈ, ਜੀਵ ਕਿੱਥੋਂ ਆਉਂਦਾ। ਉੱਤਰ ਦੇ ਵਿੱਚ ਮਹਾਰਾਜ ਕਹਿੰਦੇ ਨੇ
ਹੁਕਮੇ ਆਵੇ,
ਭਾਈ ਪਰਮੇਸ਼ਰ ਦੇ ਹੁਕਮ ਵਿੱਚ ਜੀਵ ਆਏ ਆਉਂਦਾ ਹੈ। ਫਿਰ ਉਹਨੇ ਪ੍ਰਸ਼ਨ ਦੂਸਰਾ ਕੀਤਾ, ਬੋਲ ਦੋ ਵੀ
ਕਹਾ ਇਹੋ ਜਾਵੇ,
ਕਿੱਥੇ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਉੱਤਰ ਵਿੱਚ ਦੱਸਦੇ ਨੇ
ਹੁਕਮੇ ਜਾਵੇ,
ਪਰਮੇਸ਼ਰ ਦੇ ਹੁਕਮ ਵਿੱਚ ਇਹ ਸੰਸਾਰ ਤੋਂ ਪ੍ਰਾਰਬਧ ਭੋਗ ਕੇ ਪਰਲੋਕ ਨੂੰ ਜਾਵੇ, ਚਲਿਆ ਜਾਂਦਾ ਹੈ। ਫਿਰ ਪ੍ਰਸ਼ਨ ਤੀਸਰਾ ਕੀਤਾ ਉਸਨੇ, ਬੋਲੋ ਜੀ ਪ੍ਰਸ਼ਨ,
ਕਹਾ ਇਹੋ ਰਹੇ ਸਮਾਏ,
ਕਿੱਥੇ ਸਮਾ ਰਿਹਾ। ਤਾਂ ਇਹਦਾ ਉੱਤਰ ਦਿੰਦੇ ਨੇ ਮਹਾਰਾਜ,
ਹੁਕਮੇ ਰਹੇ ਸਮਾਏ।
ਤੀਸਰੇ ਪ੍ਰਸ਼ਨ ਦਾ ਮਹਾਰਾਜ ਸਾਹਿਬ ਨੇ ਉੱਤਰ ਦਿੱਤਾ, ਪਰਮੇਸ਼ਰ ਦੇ ਹੁਕਮ ਵਿੱਚ ਹੀ ਇਹ ਜੀਵ ਉਸ ਦੇ ਸਰੂਪ ਵਿੱਚ ਸਮਾਇਆ ਰਹੀ ਰਹਿੰਦਾ। ਭਾਵ ਜੀਵ ਦੀ ਪ੍ਰਤਕ ਜੋਤ, ਚੇਤਨ ਜੋਤ ਜਿਹੜੀ ਆ ਉਹਦੇ ਚ ਮਿਲ ਜਾਂਦੀ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਅਗਲੀ ਪੰਕਤੀ ਜਿਹੜੀ ਹੈ ਸਿਧਾਂਤ ਰੂਪ ਵਿੱਚ ਕਥਨ ਕਰਦੇ ਹਨ ਜੇ
ਪੂਰੇ ਗੁਰ ਤੇ ਸਾਚ ਕਮਾਵੇ,
ਪੂਰਨ ਗੁਰਾਂ ਦੇ ਉਪਦੇਸ਼ ਨੂੰ ਲੈ ਕੇ ਸਾਚ ਸੱਚੇ ਨਾਮ ਨੂੰ ਕਮਾਵੇ, ਕਮਾਉਣਾ ਕਰੇ ਜੇ।
ਗਤ ਮਿਤ ਸ਼ਬਦ ਪਾਈ,
ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਪਰਮੇਸ਼ਰ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਪਾਈ, ਪਾਉਣਾ ਕੀਤੀ ਹੈ, ਪਾਉਣਾ ਕਰੀ ਦੀ ਹੈ। ਇਸ ਰੀਤ ਮਰਿਆਦਾ ਕਰਕੇ ਹੀ ਸ਼ਬਦ ਬ੍ਰਹਮ ਦੀ ਗਤ ਪ੍ਰਾਪਤੀ ਪਾਈ ਦੀ ਹੈ। ਹੁਣ ਸਾਸ ਜੀ ਜਿਹੜੀਆਂ ਅਪਰੋਗਤ ਤੁਕਾਂ ਨੂੰ ਅਵੰਤਰ ਪ੍ਰਸ਼ਨ ਦੇ ਢੰਗ ਦੇ ਨਾਲ ਇਉਂ ਵੀ ਲਗਾਉਂਦੇ ਆ ਗਿਆਨੀ ਸਿੰਘ ਸਾਡੇ ਗੁਰੂ ਘਰਾਂ ਦੇ ਸੰਪਰਦਾ ਦੇ ਵੀ, ਤੇ ਪ੍ਰਸ਼ਨ ਪਰਮੇਸ਼ਰ ਦਾ ਹੁਕਮ ਕਿਵੇਂ ਮੰਨਿਆ ਜਾਂਦਾ ਹੈ ਜੀ, ਤੇ ਉਹਦੀ ਪ੍ਰਾਪਤੀ ਦੀ ਮਰਿਆਦਾ ਦੁਆਰਾ, ਤੇ ਉਹਦੀ ਪ੍ਰਾਪਤੀ ਮਰਿਆਦਾ ਦੁਆਰਾ ਪਾਈ ਦੀ ਹੈ। ਤਾਂ ਉੱਤਰ ਵਿੱਚ ਮਹਾਰਾਜ ਸਾਹਿਬ ਕਹਿੰਦੇ ਪੂਰੇ ਗੁਰ ਤੇ, ਬੋਲਦੇ ਜੀ
ਪੂਰੇ ਗੁਰ ਤੇ ਸਾਚ ਕਮਾਵੇ,
ਪੂਰਨ ਗੁਰਾਂ ਤੋਂ ਉਪਦੇਸ਼ ਲੈ ਕੇ ਸੱਚ ਸੱਚ ਨਾਮ ਦੀ ਕਮਾਈ ਕਰੇ ਜੇ।
ਗਤ ਮਿਤ ਸ਼ਬਦ ਪਾਈ,
ਤਾਂ ਉਸ ਦੇ ਹੁਕਮ ਨੂੰ ਮੰਨਿਆ ਜਾਂਦਾ ਹੈ ਅਤੇ ਇਸ ਮਰਿਆਦਾ ਕਰਕੇ ਬ੍ਰਹਮ ਦੀ ਪ੍ਰਾਪਤੀ ਪਾਈ ਦੀ ਹੈ। ਹੁਣ ਧਿਆਨ ਦਿਓ ਵੀ ਪਿੱਛੇ ਜਿਹੜੀ 21ਵੀਂ ਪੌੜੀ ਹੈ ਉਹਦੇ ਸਿੱਧਾਂ ਦੇ 8 ਪ੍ਰਸ਼ਨ ਸੀ, ਹੁਣ ਪਿੱਛੇ ਚਲੇ ਜਾਓ ਪੋਥੀਆਂ ਤੇ ਨਾ, ਧਿਆਨ ਪਿੱਛੇ ਲੈ ਜਾਓ ਜਿੱਥੇ 8 ਪ੍ਰਸ਼ਨ 21ਵੀਂ ਪੌੜੀ ਉਹਦੇ ਜਿਹੜੇ ਪ੍ਰਸ਼ਨ ਸੀ 8, ਉਹਨਾਂ 8 ਪ੍ਰਸ਼ਨਾਂ ਦਾ 21ਵੀਂ ਪੌੜੀ ਦੇ ਜਿਹੜੇ ਸਿੱਧਾਂ ਨੇ ਕੀਤੇ ਸੀ ਉਹ ਹੁਣ 23ਵੀਂ ਪੌੜੀ ਜਿਹੜੀ ਚੱਲੀ ਹੈ 21ਵੀਂ ਪੌੜੀ ਦਾ ਹੀ ਸਾਰਾ ਖੁਲਾਸਾ ਹੈ। ਹਾਂਜੀ, ਪਹਿਲਾ ਪ੍ਰਸ਼ਨ ਬੋਲਦੇ ਹੋ ਜਿਹੜਾ 21ਵੀਂ ਪੌੜੀ ਵਾਲਾ ਹੈ ਜੇ
ਆਦ ਕੋ ਕਵਨ ਵਿਚਾਰ ਕਥੀਅਲੇ,
ਤੇ ਇਹ ਹੁਣ ਪ੍ਰਸ਼ਨ ਸੀ, ਇਹਦਾ ਉੱਤਰ ਦੀ ਪੰਕਤੀ ਵੀ ਬੋਲ ਦੋ ਤਾਂ ਕਿ
ਆਜ ਕੋ ਬਿਸਮਾਦ ਵਿਚਾਰ ਕਥੀਅਲੇ।
ਇਹ ਜਿਹੜਾ ਤੁਸੀਂ ਕੀਤਾ ਸੀ ਪ੍ਰਸ਼ਨ ਵੀ ਆਦ ਦੇ ਵਿੱਚ ਕੌਣ ਕਿਸ ਦਾ ਵਿਚਾਰ ਕਥਨ ਕੀਤਾ ਜਾਵੇ, ਸੰਸਾਰ ਦੇ ਆਦ ਮੁੱਢ ਜੀ ਸੰਸਾਰ ਦੇ ਕੌਣ ਹੈ, ਕਹਿੰਦੇ ਆਦ ਮੁੱਢ ਕੋ ਦੇ ਬਿਸਮਾਦ ਅਚਾਰਿਉ, ਪਰਮੇਸ਼ਰ ਦਾ ਵਿਚਾਰ ਹੀ ਕਥੀਅਲੇ ਕਥਨ ਕਰੀ ਜਾ, ਹੋਰ ਕਿਹਦਾ ਕਥਨ ਕਰੀਏ। ਬਿਸਮਾਦ ਜਿਹੜਾ ਹੈ, ਬਿਸਮਾਦ ਇੱਕ ਤਾਂ ਮਾਇਕੀ ਪਦਾਰਥਾਂ ਵਿੱਚ ਬਿਸਮਾਦ ਹੈ, ਉਹ ਬਿਸਮਾਤ ਆਈ ਤਾਂ ਗਿਆਨ ਹੋਣ ਦੇ ਨਾਲ ਖਤਮ ਹੋ ਜਾਂਦੀ ਹੈ, ਇੱਕ ਬਿਸਮਾਤ ਆਈ ਹੈ ਬ੍ਰਹਮ ਦੇ ਜਾਣਨ ਦੇ ਨਾਲ ਬਿਸਮਾਤ ਆਈ ਹੁੰਦੀ ਹੈ, ਉਹ ਬਣੀ ਰਹਿੰਦੀ ਹੈ ਹਰ ਵੇਲੇ ਆਨੰਦ ਰੂਪ ਹੋ ਜਾਂਦੀ ਹੈ, ਇਹ ਬਿਸਮਾਤ ਵੀ ਦੋ ਤਰ੍ਹਾਂ ਦਾ ਹੈ। ਇਸ ਕਰਕੇ ਆਦਿਕੋ ਬਿਸਮਾਦ ਵਿਚਾਰ ਕਥੀਆ ਦੇ, ਤੇ ਇਉਂ ਸੰਸਾਰ ਦੇ ਆਦਿ ਮੁੱਢ ਵਿੱਚ ਬਿਸਮਾਦ ਅਚਰਜ ਪਰਮੇਸ਼ਰ ਦਾ ਵਿਚਾਰ ਕਥੀਆ ਲਈ ਕਥਨ ਕਰੀਦਾ, ਮੁੱਢ ਰੂਪ ਸੰਸਾਰ ਨੂੰ ਬਿਸਮਾਦ ਅਚਰਜ ਰੂਪ ਪਰਮੇਸ਼ਰ ਨੇ ਆਪਣੀ ਮਰਜ਼ੀ ਦੇ ਨਾਲ ਰਚਨਾ ਕੀਤਾ ਹੈ, ਤੇ ਇਸ ਕਰਕੇ ਆਦ ਕਹੋ ਬਿਸਮਾਦ ਵਿਚਾਰ ਕਥੀਆਂ ਲੈ, ਇਹੋ ਵਿਚਾਰ ਕਥਨ ਕਰੀਦੀ ਹੈ, ਆਦ ਮੁੱਢ ਰੂਪ ਪਰਮੇਸ਼ਰ ਦੇ ਬਿਸਮਾਦ ਰੂਪ ਦਾ ਵਿਚਾਰ ਹੀ ਕਥਨ ਕਰੀਦਾ ਹੈ। ਭਾਵ ਮੈਕੀ ਬਿਸਮਾਦ ਗਿਆਨ ਹੋਣ ਤੋਂ ਨਾਸ ਹੁੰਦੇ ਹੈ, ਤੇ ਬਿਸਮਾਦ ਜਿਹੜਾ ਪਰਮੇਸ਼ਰ ਦਾ ਪ੍ਰਾਪਤ ਹੋਣਾ ਉਹ ਆਨੰਦ ਰੂਪ ਹੋ ਕੇ ਬਣਿਆ ਹੀ ਰਹਿੰਦਾ ਹੈ, ਇਸ ਕਰਕੇ ਉਹ ਬਿਸਮਾਦ ਰੂਪ ਪਰਮੇਸ਼ਰ ਗਿਆਨ ਕਰਕੇ ਪ੍ਰਾਪਤ ਹੋਣੇ ਯੋਗ ਹੈ। ਹੁਣ ਅਗਲਾ ਪ੍ਰਸ਼ਨ ਬੋਲ ਦੋ ਜੀ, ਜਿਹੜਾ ਉਹਨਾਂ 8 ਪ੍ਰਸ਼ਨਾਂ ਦੀ ਲੜੀ ਦੇ ਵਿੱਚ ਇੱਕ ਪ੍ਰਸ਼ਨ ਹੋ ਗਿਆ, ਉਹਦਾ ਉੱਤਰ ਵੀ ਹੋ ਗਿਆ, ਹੁਣ ਦੂਸਰਾ ਪ੍ਰਸ਼ਨ ਕਹੋ ਜੀ।
ਸੁਣ ਕਹਾ ਘਰ ਵਾਸੋ,
ਤੇ ਉਹ 8 ਪ੍ਰਸ਼ਨਾਂ ਤੋਂ ਦੂਜਾ ਪ੍ਰਸ਼ਨ ਹੈ ਸੁਣ ਕਹਾ ਘਰ ਵਾਸੋ, ਉਹ ਸੁਣ ਸੁਰੂ ਜੀ ਕਿਵੇਂ ਵਾਸਾ ਅਫੁਰ ਹੈ ਜਿਹੜਾ। ਉੱਤਰ ਦੇ ਵਿੱਚ ਮਹਾਰਾਜ ਸਾਹਿਬ ਨੇ ਕਿਹਾ ਹੈ
ਸੁਣ ਨਿਰੰਤਰ ਵਾਸ ਲੀਆ,
ਸੁਣ ਅਫੁਰ ਰੂਪ ਬ੍ਰਹਮ ਨੇ ਨਿਰੰਤਰ ਇੱਕ ਰਾਤ ਸਾਰਿਆਂ ਵਿੱਚ ਵਾਸ ਨਿਵਾਸ ਲਿਆ, ਭਾਵ ਪਰਮੇਸ਼ਰ ਦੀ ਚੇਤਨ ਸੱਤਾ ਨਾਲ ਹੀ ਸਾਰਿਆਂ ਦੀ ਕਿਰਿਆ ਹੋ ਰਹੀ ਹੈ। ਹੁਣ ਪ੍ਰਸ਼ਨ ਤੀਸਰਾ ਬੋਲੋ ਜੀ
ਗਿਆਨ ਕੀ ਮੁਦਰਾ ਕਵਨ ਕਥੀ
ਅਲੇ ਤੇ ਗਿਆਨ ਦੀ ਮੁਦਰਾ ਚਿੰਨ ਕਥਨ ਕਰੋ ਜੀ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਉੱਤਰ ਸੁਣੋ ਸਿੱਧੋ
ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀ
ਅਲੇ ਇਹ ਪੋਥੀਆਂ ਵਾਲੇ ਵਿਸ਼ੇਸ਼ ਕਰਕੇ ਧਿਆਨ ਦਿਓ ਜੀ ਵੀ ਇਹ ਉਚਾਰਨ ਕਰਨ ਦਾ ਆਮ ਜਿਹਦੀ ਸੰਥਿਆ ਨਹੀਂ ਹੋਈ ਉਹਨੇ ਅਕਲਪਤ ਕਹਿਣਾ ਜੋ ਅਕਲਪਤ ਕਹੇ ਤਾਂ ਅਸ਼ੁੱਧ ਹੋ ਗਿਆ ਆਇੜੇ ਨੂੰ ਅਗੇਤਰ ਕਰਨਾ ਅਕਲਪਤ ਦੇਖੋ ਇੱਕ ਤਾਂ ਅਕਲਪਤ ਇੱਕ ਹੋ ਗਿਆ ਅਕਲਪਤ ਹੁਣ ਜਿਹਦੀ ਸੰਤੇ ਨੂੰ ਅਕਲਪਤ ਹੀ ਕਹੂਗਾ ਹੋਰ ਕੀ ਕਹੂਗਾ ਜੀ ਮੈਂ ਤਾਂ ਉਹੀ ਅੱਖਰ ਬੋਲਿਆ ਜਿਹੜੇ ਲਿਖੇ ਨੇ ਪਰ ਸਿਧਾਂਤ ਗਲਤ ਹੋ ਗਿਆ ਐੜਾ ਜਿਹੜਾ ਅਗੇਤਰ ਕਰ ਲਿਆ ਅਕਲਪਤ ਡੈਸ਼ ਲਗਾ ਕੇ ਬੋਲ ਰਿਹਾ ਅੱਖਰ ਇਕੱਠੇ ਰੱਖਣੇ ਨੇ ਜਿਹੜਾ ਗੁਰਾਂ ਦੁਆਰਾ ਅਪਰੋਹ ਗਿਆਨ ਨੂੰ ਵਿਚਾਰੀਅਲੇ ਵਿਚਾਰਨਾ ਹੈ ਇਹੋ ਅਕਲਪਤ ਕਲਪਨਾ ਤੋਂ ਰਹਿਤ ਜੀਵਨ ਵਾਲੇ ਗਿਆਨਵਾਨ ਦੀ ਮੁਦਰਾ ਨਿਸ਼ਾਨੀ ਹੈ ਤੁਸੀਂ ਨਿਸ਼ਾਨੀ ਪੁੱਛੀ ਜਿਹੜੀ ਕਿ ਗਿਆਨ ਕੀ ਮੁਦਰਾ ਕਥੀਅਲੇ ਕਥੋ ਉਹ ਗੁਰਾਂ ਦੁਆਰਾ ਜੋ ਅਕਲਪਤ ਕਲਪਨਾ ਤੋਂ ਰਹਿਤ ਹੋਣਾ ਇਹੋ ਗਿਆਨ ਦੀ ਨਿਸ਼ਾਨੀ ਵਿਚਾਰੀ ਦੀ ਹੈ ਤੇ ਹੁਣ ਪ੍ਰਸ਼ਨ ਜਿਹੜਾ ਚੌਥਾ ਬੋਲੋ ਜੀ
ਘੱਟ ਘੱਟ ਕਵਨ ਨਿਵਾਸੋ
ਘਟਾਂ ਘਟਾਂ ਵਿੱਚ ਘਟਾਂ ਘਟਾਂ ਵਿੱਚ ਕਿਸ ਦਾ ਨਿਵਾਸੋ ਨਿਵਾਸ ਹੈ ਇਹਦਾ ਉੱਤਰ ਦਿੰਦੇ ਨੇ ਮਹਾਰਾਜ ਸਾਹਿਬ ਜੀ
ਘੱਟ ਘੱਟ ਸਾਚਾ ਸਰਬ ਜੀਆ
ਜੋ ਘੱਟ ਘੱਟ ਘਟਾਂ ਘਟਾਂ ਵੀ ਸਾਚਾ ਸੱਚਾ ਪਰਮੇਸ਼ਰ ਹੈ ਉਹੀ ਸਰਬ ਸਾਰਿਆਂ ਜੀਆਂ ਜੀਵਾਂ ਦੇ ਅੰਦਰ ਵਿਆਪਕ ਹੈ ਸਾਰਿਆਂ ਦੇ ਜੀਆਂ ਚੇਤਨ ਸਰੂਪ ਹੈ ਇਸ ਕਰਕੇ ਭਾਈ ਹੋਰ ਕੀ ਨੇ ਹੋਣਾ ਨਿਵਾਸ ਉਸੇ ਦਾ ਹੈ ਘਟਾ ਘਟਾ ਦੇ ਵਿੱਚ ਹੁਣ ਪ੍ਰਸ਼ਨ ਜਿਹੜਾ ਪੰਜਵਾਂ ਕਰਨਗੇ ਪੰਜਵਾਂ ਪ੍ਰਸ਼ਨ ਬੋਲੋ ਜੀ
ਕਾਲ ਕਾ ਠੀਗਾ ਕਿਉਂ ਜਲਾਈ ਅਲੇ
ਇਹ ਜਿਹੜਾ ਕਾਲ ਦਾ ਠੀਗਾ ਸੋਟਾ ਬੜਾ ਔਖਾ ਹੈ ਸਹਿਣਾ ਕਹਿੰਦੇ ਉਹ ਕਿਵੇਂ ਸਾੜੀਏ ਉਹਨੂੰ ਨਿਵਰਤ ਕਿਵੇਂ ਕਰੀਏ ਉੱਤਰ ਵਿੱਚ ਮਹਾਰਾਜ ਨੇ ਕਿਹਾ ਹੈ ਪੰਜਵਾਂ ਪ੍ਰਸ਼ਨ ਦਾ ਉੱਤਰ ਦਿੱਤਾ
ਗੁਰ ਬਚਨੀ ਅਵਗਤ ਸਮਾਈ ਹੈ
ਗੁਰਾਂ ਦੀ ਬਚਨੀ ਬਚਨਾਂ ਦੁਆਰੇ ਉਪਦੇਸ਼ ਦੁਆਰਾ ਹੀ ਅਵਗਤ ਵਿਅਕਤੀਗਤ ਤੋਂ ਰਹਿਤ ਜਾਂ ਗਿਆਨ ਸਰੂਪ ਅਵਨਾਸ਼ੀ ਪਰਮੇਸ਼ਰ ਦੇ ਸਰੂਪ ਵਿੱਚ ਸਮਾਈਆ ਲੀਨ ਹੋਈਦਾ ਇਉਂ ਕਾਲ ਦਾ ਠੇਂਗਾ ਜਲਾਈਦਾ ਹੈ ਐ ਸਾੜ ਹੋਏਗਾ ਹੁਣ ਛੇਵਾਂ ਪ੍ਰਸ਼ਨ ਕੀਤਾ ਜੀ ਸਿੱਧਾ ਨੇ ਜਿਹੜਾ ਬੋਲੋ ਜੀ ਪ੍ਰਸ਼ਨ
ਕਿਉਂ ਨਿਰਭਉ ਘਰ ਜਾਈਏ
ਉਹ ਨਿਰਭਉ ਡਰ ਤੋਂ ਰਹਿਤ ਵਾਹਿਗੁਰੂ ਦੇ ਘਰ ਕਿਵੇਂ ਜਾਈਦਾ ਤਾਂ ਇਹ ਪ੍ਰਸ਼ਨ ਸੀ ਇਹਦਾ ਮਹਾਰਾਜ ਸਾਹਿਬ ਨੇ ਛੇਵੇਂ ਪ੍ਰਸ਼ਨ ਦਾ ਉੱਤਰ ਦਿੱਤਾ ਜੀ
ਤਤ ਨਿਰੰਜਨ ਸਹਿਜ ਲਹਿ
ਤਤ ਸਿਧਾਂਤ ਸਰੂਪ ਨਿਰੰਜਨ ਪਰਮੇਸ਼ਰ ਦੇ ਸਹਿਜ ਗਿਆਨ ਨੂੰ ਗੁਰਾਂ ਦੁਆਰਾ ਲਹਿ ਲਵੇ ਪ੍ਰਾਪਤ ਕਰੇ ਤਤ ਸਰੂਪ ਦਾ ਸਹਿਜ ਗਿਆਨ ਪ੍ਰਾਪਤ ਕਰਕੇ ਮਨ ਨੂੰ ਨਿਰੰਜਨ ਸ਼ੁੱਧ ਸਰੂਪ ਕਰੇ ਨਿਰੰਜਨ ਸ਼ੁੱਧ ਕਰੇ ਮਨ ਨੂੰ ਤਾਂ ਹੀ ਨਿਰਭਉ ਦੇ ਘਰ ਜਾ ਸਕੀਦਾ ਗੱਲਾਂ ਨਾਲ ਨਹੀਂ ਜਾ ਹੁੰਦਾ ਪ੍ਰਸ਼ਨ ਨੰਬਰ 7 ਬੋਲੋ ਜੀ
ਸਹਿਜ ਸੰਤੋਖ ਕਾ ਆਸਣ ਜਾਣੇ
ਇਹ ਸਹਿਜ ਸੰਤੋਖ ਦਾ ਆਸਣ ਕਿਵੇਂ ਜਾਣੇ ਇਹ ਸੀ ਉਹਨਾਂ ਦਾ 7ਵਾਂ ਪ੍ਰਸ਼ਨ ਉੱਤਰ ਦੇ ਵਿੱਚ ਮਹਾਰਾਜ ਕਹਿੰਦੇ ਨੇ
ਨਾਨਕ ਦੂਜੀ ਕਾਰ ਨਾ ਕਰਨੀ
ਸਤਿਗੁਰੂ ਜੀ ਕਥਨ ਕਰਦੇ ਨੇ ਵਾਹਿਗੁਰੂ ਦੀ ਭਗਤੀ ਰੂਪ ਕਾਰ ਤੋਂ ਬਗੈਰ ਹੋਰ ਦੂਜੀ ਦੂਸਰੀ ਕੋਈ ਵੀ ਕਾਰ ਨਾ ਕਰਨੀ ਨਹੀਂ ਕਰਨੀ ਦੂਜੀ ਦਵੈਤ ਵਾਲੀ ਕਾਰ ਕੋਈ ਨਹੀਂ ਕਰਨੀ ਤਾਂ ਸਤ ਸੰਤੋਖ ਆਦਿ ਸ਼ੁਭ ਗੁਣਾਂ ਦਾ ਉਹਨਾਂ ਵਿੱਚ ਇਸਤਤ ਹੋਣਾ ਜਾਣੀਦਾ ਹੈ ਹੁਣ ਅਖੀਰਲਾ ਪ੍ਰਸ਼ਨ ਹੈ ਜੀ ਸਿੱਧਾਂ ਦਾ ਜਿਹੜਾ ਉਹ ਲੜੀ ਸੀ ਪਿੱਛੇ 21ਵੀਂ ਪੌੜੀ ਵਾਲੇ ਪ੍ਰਸ਼ਨ ਚੱਲ ਰਹੇ ਹੈ 21ਵੀਂ ਪੌੜੀ ਦਾ 8ਵਾਂ ਪ੍ਰਸ਼ਨ ਬੋਲ ਦੋ ਜੀ
ਕਿਉਂ ਛੇਦੇ ਬਹਿਰ ਆਈ ਹੈ
ਤੇ ਕਿਉਂ ਛੇਦੇ ਬਹਿਰ ਆਈ ਹੈ ਇਹ ਕੰਮ ਕਰੋ ਆਦਿ ਕਿਵੇਂ ਛੇਦੇ ਇਹਨਾਂ ਨੂੰ ਜਿਹੜੇ ਬੈਰੀ ਨੇ ਇਹ ਤਾਂ ਉੱਤਰ ਦੇ ਵਿੱਚ ਮਹਾਰਾਜ ਨੇ ਦੱਸਿਆ
ਸੇਵੈ ਸਿੱਖ ਸੋ ਖੋਜ ਲਹਿ
ਜੋ ਸਿੱਖ ਸਿਖਿਆਰਥੀ ਸੇਵਕ ਬਣ ਕੇ ਗੁਰਾਂ ਨੂੰ ਸੇਵੈ ਸੇਵਨਾ ਕਰਦਾ ਹੈ ਸੋ ਉਹ ਕਾਮ ਆਦਿਕ ਬੈਰੀਆਂ ਦੇ ਕੱਟਣ ਦਾ ਰਸਤਾ ਖੋਜ ਲੱਭ ਲਹਿ ਲੱਭ ਲੈਂਦਾ ਹੈ ਇੱਥੋਂ ਤੱਕ ਪ੍ਰਸ਼ਨ ਸਾਸ ਜੀ ਪ੍ਰਸ਼ਨ ਉੱਤਰਾਂ ਦੁਆਰਾ ਤੇ ਇਹ ਜਿਹੜੀ ਵਿਚਾਰ ਚੱਲੀ ਆ ਰਹੀ ਹੈ ਇਹਨੂੰ ਸਾਸ ਜੀ ਇਸੇ ਤੁਕ ਨੂੰ ਜਿਹੜੀ ਆ ਪਿੱਛੇ ਹੁਣ ਆਪਾਂ ਹੁਣੇ ਸਰਵਣ ਕੀਤੀ ਹੈ ਨਾ ਇਸੇ ਤੁਕ ਨੂੰ ਪ੍ਰਸ਼ਨ ਉੱਤਰ ਦੁਆਰਾ ਇਉਂ ਵੀ ਗਿਆਨੀ ਸਿੰਘ ਲਾਉਂਦੇ ਹੈ ਸੰਪਰਦਾ ਦੇ ਵਿੱਚ ਉਹ ਕੀ ਹੈ ਤੇ ਪ੍ਰਸ਼ਨ ਹੈ ਜੀ ਜੀਵ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਇਹਦੇ ਉੱਤਰ ਦੇ ਵਿੱਚ ਨਾਨਕ ਦੂਜੀ
ਕਾਰ ਨਾ ਕਰਨੀ ਸੇਵੈ ਸਿੱਖ ਸੋ ਖੋਜ ਲਹਿ
ਸਤਿਗੁਰੂ ਜੀ ਕਥਨ ਕਰਦੇ ਆ ਕਿ ਪ੍ਰਭੂ ਦੀ ਭਗਤੀ ਤੋਂ ਬਗੈਰ ਦੂਸਰੀ ਹੋਰ ਕੋਈ ਵੀ ਕਾਰ ਨਾ ਕਰਨੀ ਕਰੇ ਜਿਹੜੇ ਜਿਹੜਾ ਐਸਾ ਸੇਵਕ ਬਣ ਕੇ ਪ੍ਰਭੂ ਦਾ ਸੇਵਨ ਭਜਨ ਕਰਦਾ ਹੈ ਸਿਮਰਨ ਕਰਦਾ ਹੈ ਉਹ ਪਰਮੇਸ਼ਰ ਨੂੰ ਹਿਰਦੇ ਵਿੱਚ ਖੋਜ ਲੱਭ ਲੈਂਦਾ ਹੈ ਅਗਲੀਆਂ ਦੋ ਤੁਕਾਂ ਦਾ ਸਿਧਾਂਤ ਰੂਪ ਦੇ ਵਿਚ ਕਥਨ ਕਰਦੇ ਨੇ ਮਹਾਰਾਜ। ਪ੍ਰਸ਼ਨ ਉੱਤਰ ਦੇ ਤਰੀਕੇ ਨਾਲ ਵੀ ਲਾਉਂਦੇ ਨੇ ਇਹਨਾਂ ਨੂੰ।
ਹੁਕਮ ਬਿਸਮਾਦ ਹੁਕਮ ਪਛਾਣ,
ਉਹ ਪਰਮੇਸ਼ਰ ਦਾ ਹੁਕਮ ਬਿਸਮਾਦ ਅਚਾਰਜ ਰੂਪ ਹੈ, ਉਹ ਹੁਕਮ ਦੇ ਹੁਕਮ ਨੂੰ ਪਛਾਣੇ, ਪਛਾਣਨਾ ਕਰੇ। ਤੇ ਇਸ ਪ੍ਰਕਾਰ ਕਹਿੰਦੇ ਆ ਤਾਂ ਫਿਰ ਐਸੀ ਸਮਝ ਪੈਂਦੀ ਹੈ
ਜੀ ਜੁਗਤ ਸੱਚ ਜਾਣ ਸੋਈ।
ਇਹ ਫਿਰ ਸਮਝ ਪੈਂਦੀ ਹੈ ਜੀ ਜੀਵਾਂ ਦੇ ਪਾਲਣ ਪੋਸ਼ਣ ਪੈਦਾ ਕਰਨ ਤੇ ਪਰਲੋਂ ਕਰਨ ਦੇ ਜੁਗਤ ਜੁਗਤੀ ਨੂੰ ਉਹ ਸੱਚ ਪਰਮੇਸ਼ਰ ਆਪ ਹੀ ਜਾਣਦਾ ਹੈ, ਹੋਰ ਨੀ ਕੋਈ ਜਾਣਦਾ। ਤੇ ਪ੍ਰਸ਼ਨ ਕਿਸ ਨੂੰ ਪਛਾਣਨਾ ਕਰੇ, ਤੇ ਉੱਤਰ ਦੇ ਵਿਚ ਕਹਿੰਦੇ ਜਿਸ ਦਾ ਹੁਕਮ ਅਚਰਜ ਰੂਪ ਹੈ, ਜੋ ਸਾਰੇ ਜੀਵਾਂ ਦੀ ਉਤਪਤੀ ਪਾਲਣਾ ਤੇ ਪਰਲੋਂ ਆਦਿ ਕਰਨ ਵਾਲਾ ਹੈ, ਉਹਦੀ ਜੁਗਤੀ ਜਾਣਦਾ ਹੈ। ਤੇ ਜਿਸ ਦਾ ਹੁਕਮ ਅਚਰਜ ਰੂਪ ਹੈ ਨਾ, ਜੋ ਸਾਰੇ ਜੀਵਾਂ ਦੀ ਉਤਪਤੀ ਪਾਲਣ ਤੇ ਪਾਲੋਂ ਕਰਨ ਦੀ ਜੁਗਤੀ ਜਾਣਦਾ ਹੈ, ਸੋਈ ਉਹ ਹੁਕਮ ਕਰਨ ਵਾਲੇ ਹੁਕਮੀ ਪਰਮੇਸ਼ਰ ਨੂੰ ਪਛਾਣਨਾ ਕਰੇ। ਹੁਣ ਸਾਸ ਜੀ ਜਿਹੜਾ ਜੋਗੀ ਕਿਸ ਨੂੰ ਕਹਿੰਦੇ ਹੈ, ਐਸਾ ਵੀ ਪ੍ਰਸ਼ਨ ਹੈ ਇਹਦੇ ਵਿਚ, ਜੋਗੀ ਕਿਸ ਨੂੰ ਕਹਿੰਦੇ ਹੈ, ਇਹਦਾ ਹੁਣ ਉੱਤਰ ਦਿੰਦੇ ਆ ਮਹਾਰਾਜ।
ਆਪ ਮੇਟ ਨਿਰਾਲਮ ਹੋਵੇ,
ਜੋ ਆਪਾ ਭਾਵ ਹੰਕਾਰ ਮੇਟ ਨਿਵਿਰਤ ਕਰਕੇ ਸੰਸਾਰ ਤੋਂ ਨਿਰਾਲਮ ਨਿਰਲੇਪ ਹੋਵੇ ਹੋ ਜਾਵੇ, ਅਤੇ ਹਿਰਦੇ ਦੇ ਅੰਦਰ ਅੱਗੇ ਦੱਸਦੇ ਨੇ
ਅੰਤਰ ਸਾਚ ਜੋਗੀ ਕਹੀਐ ਸੋਈ।
ਹਿਰਦੇ ਦੇ ਅੰਤਰ ਵਿਚ ਸੱਚੇ ਨਾਮ ਨੂੰ ਵਸਾਉਣਾ ਕਰੇ, ਸੋਈ ਉਹੀ ਅਸਲੀ ਜੋਗੀ ਕਹੀਦਾ ਹੈ। ਤੇ ਇਉਂ ਸਤਿਗੁਰੂ ਮਹਾਰਾਜ ਸਾਹਿਬ ਨੇ 21ਵੀਂ ਪੌੜੀ ਦੇ 8 ਪ੍ਰਸ਼ਨਾਂ ਦਾ ਉੱਤਰ 23ਵੀਂ ਪੌੜੀ ਵਿਚ ਦਿੱਤਾ ਹੈ, ਤਾਂ ਸਾਧ ਸਿੰਘ ਜੀ ਇਹ ਥੋੜਾ ਜਿਹਾ ਔਖਾ ਸੀ। ਗੁਰੂ ਕਿਰਪਾ ਕਰੇ 24ਵੀਂ ਪੌੜੀ ਦੇ ਅੰਦਰ ਸਿੱਧਾਂ ਨੇ ਪ੍ਰਸ਼ਨ ਕਰਨੇ ਹੈ, ਪਰਮੇਸ਼ਰ ਦਾ ਗਿਆਨ ਹਿਰਦੇ ਕਿਵੇਂ ਪੈਦਾ ਹੁੰਦਾ ਹੈ ਇਤਿਆਦਿ, ਉਹ ਫਿਰ ਕੱਲ ਨੂੰ ਵਿਚਾਰ ਆਏਗੀ। ਆਓ ਸਮੇਂ ਦੇ ਅਨੁਸਾਰ ਹੀ, ਹਾਲਾਂਕਿ ਕਾਫੀ ਜ਼ਿਆਦਾ ਉਲਝਣ ਵਾਲੀ ਬਾਤ ਸੀ, ਕਿਉਂਕਿ ਪ੍ਰਸ਼ਨ ਐਸੇ ਨੂੰ ਉੱਤਰ ਪ੍ਰਸ਼ਨ, ਕਿਸੇ ਪੌੜੀ ਦੇ ਵਿਚ ਪ੍ਰਸ਼ਨ ਤੇ ਉੱਤਰ ਅਗਲੀ ਪੌੜੀ ਦੇ 23ਵੀਂ ਪੌੜੀ ਵਿਚ, ਤੇ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਆਪ ਹੀ ਸਾਧ ਸਿੰਘ ਜੀ ਆਪਣੇ ਦਰ ਕਰਦੇ ਕੁੱਕਰ ਜਾਣ ਕੇ ਸੇਵਾ ਲੈ ਲਈ ਹੈ। ਆਓ ਹੁਣ ਇੱਥੇ ਸਮਾਪਤੀ ਹੈ ਜੀ ਪੁੱਲਾਂ ਚੁੱਕਾਂ ਦੀ। ਮਹਾਰਾਜ ਸਾਹਿਬ ਜੀ ਖਿਮਾ ਕਰਨ ਜੀ।
ਹੁਕਮ ਬਿਸਮਾਦ ਹੁਕਮ ਪਛਾਣ,
ਜੀ ਜੁਗਤ ਸੱਚ
ਜਾਣ ਸੋਈ। ਆਪ ਮੇਟ
ਨਿਰਾਲਮ ਹੋਵੇ, ਅੰਤਰ ਸਾਚ ਜੋਗੀ ਕਹੀਐ ਸੋਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।